ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਦਾ, 0433-256-135, 0433-256-135।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਲੰਧ ਫਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9870900001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com।
www.migrationagentregistration.com Migration Agent Registration Number 0851410
10 to 15 saal de tajurbe naal Australia de Melbourne vich je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices Lakshya PTE Coaching Institute pure Australia vich apni sevaavan de rahe ne face to face IELTS te PTE preparation classes to ilawa tusi online PTE classes vi laga sakde ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute 28 Chatter Road, Reservoir, Victoria
Tusi sun rahe ho apna Harman Radio 24 ghante 7 din Australia da pehla Punjabi Radio Harman Radio
Harman Radio
ਸਜਨੋ ਦੀ ਮਰ ਗਈ ਦਿਲ ਦਾ ਮਾਸ ਖਵਾਉਂ ਦੀ ਮਰ ਗਈ ਤੇਰੀ ਖੈਰ ਮਨੋ ਦੀ ਮਰ ਗਈ ਮੈਂ ਤੇਰੀ ਖੈਰ ਮਨੋ ਦੀ ਮਰ ਗਈ ਮੈਂ ਤੂੰ ਨਾ ਖਬਰ ਵਿਚਾਰੀ ਮੈਂ ਅੱਖੀਆਂ ਤਰਸ ਗਈਆਂ ਵੇਖੀਆਂ ਤਰਸ ਗਈਆਂ ਵੇਖੀਆਂ ਤਰਸ ਗਈਆਂ ਆ ਸੱਜਣਾ ਇੱਕ ਵਾਰੀ ਆ ਸੱਜਣਾ ਇੱਕ ਵਾਰੀ ਵੇਖੀਆਂ ਤਰਸ ਗਈਆਂ ਵੇਖੀਆਂ ਤਰਸ ਗਈਆਂ ਵੇਖੀਆਂ ਤਰਸ ਗਈਆਂ
ਵੈਲਕਮ ਬੈਕ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ। ਯੋਗੇਸ਼ ਗੁਰਨਾ ਹਾਜ਼ਰ ਹੋ ਚੁੱਕਿਆ ਜੀ ਆਪਣਾ ਪ੍ਰੋਗਰਾਮ ਸਾਂਝ ਲੈ ਕੇ, ਤੇ ਆਪਾਂ ਹਾਜ਼ਰ ਹੋ ਚੁੱਕੇ ਹਾਂ ਜੀ ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ। ਤੇ ਅੱਜ ਆਪਾਂ ਇੱਕ ਗੱਲ ਕਰਨੀ ਹੈ, ਸਪੈਸ਼ਲ ਜੀ ਗੱਲ ਕਰਾਂਗੇ ਤੁਹਾਡੇ ਨਾਲ। ਪੰਜਾਬ ਦੇ ਵਿੱਚ ਇੱਕ ਸਿੰਗਰ ਨੇ ਜਿਨ੍ਹਾਂ ਨੂੰ ਆਪਾਂ ਬੱਬੂ ਮਾਨ ਦੇ ਨਾਮ ਨਾਲ ਜਾਣਦੇ ਹਾਂ। ਬਹੁਤ ਤਗੜੀ ਫੈਨ ਫੋਲੋਇੰਗ ਆ ਬੱਬੂ ਮਾਨ ਸਾਹਿਬ ਦੀ, ਈਵਨ ਮੈਂ ਬਹੁਤ ਤਗੜਾ ਫੈਨ ਆ ਉਹਨਾਂ ਦਾ। ਤੇ ਬੱਬੂ ਮਾਨ ਸਾਹਿਬ ਇਸ ਕਰਕੇ ਦੁਨੀਆ, ਬੱਬੂ ਮਾਨ ਸਾਹਿਬ ਪਹਿਲੇ ਸਿੰਗਰ ਨੇ ਜਿਨ੍ਹਾਂ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕੱਟੜ, ਕੱਟੜ ਫੈਨ, ਉਹ ਬੱਬੂ ਮਾਨ ਸਾਹਿਬ ਦੇ ਲਈ ਉਹ ਸ਼ਬਦ ਵਰਤਿਆ ਜਾਂਦਾ। ਤੇ ਬੜੀ ਖੁਸ਼ਕਿਸਮਤ ਪਰਸਨੈਲਿਟੀ ਹੋਣੀ ਆ ਜਿਹਦੇ ਲਈ ਇਹ ਸ਼ਬਦ, ਜਿਹੜਾ ਬੱਬੂ ਮਾਨ ਸਾਹਿਬ ਦੇ ਲਈ ਇਹ ਜਿਹੜਾ ਪਹਿਲੀ ਵਾਰ ਸ਼ਬਦ ਉਹਨਾਂ ਦੇ ਸੱਜਣਾ ਮਿੱਤਰਾਂ ਨੇ, ਉਹਨਾਂ ਨੂੰ ਪਸੰਦ ਕਰਨ ਵਾਲੇ ਸੱਜਣਾ ਮਿੱਤਰਾਂ ਨੇ ਉਹਨਾਂ ਦੇ ਲਈ ਇਹ ਸ਼ਬਦ ਵਰਤਿਆ। ਤੇ ਬੱਬੂ ਮਾਨ ਸਾਹਿਬ ਰਾਈਟਰ ਤੇ ਸਿੰਗਰ ਤਾਂ ਹੈ ਹੀ ਬੜੇ ਕਮਾਲ ਦੇ, ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਅੱਤ ਐਂਡ, ਉਹ ਸਿੰਗਰਾਂ 'ਚ ਉਹਨਾਂ ਦਾ ਨਾਂ ਆਉਂਦਾ, ਗਾਉਣ ਵਾਲਿਆਂ 'ਚ ਨਾਂ ਆਉਂਦਾ। ਦੂਜੀ ਸਭ ਤੋਂ ਵੱਡੀ ਗੱਲ ਜਿਹਦੇ ਲਈ ਬੱਬੂ ਮਾਨ ਸਾਹਿਬ ਜਾਣੇ ਜਾਂਦੇ ਨੇ, ਉਹ ਗੱਲ ਇਹ ਆ ਕਿ ਉਹਨਾਂ ਦੀ ਜਿਹੜੀ ਵੱਖਰੀ ਸੋਚ ਹੈ, ਬੜੇ ਇੰਟਲੈਕਚੁਅਲ ਪਰਸਨੈਲਿਟੀ ਆ ਉਹ, ਤੇ ਹਰ ਗੱਲ ਤੇ ਠਾਹ ਦੇਣੇ ਅੰਸਰ ਉਹਨਾਂ ਦੇ ਕੋਲ ਪਿਆ ਹੁੰਦਾ ਹੈ। ਤੇ ਮਤਲਬ ਕੋਈ ਦੋਗਲੀ ਪਰਸਨੈਲਿਟੀ ਨਹੀਂ ਹੈਗੀ, ਉਹ ਹਰ ਗੱਲ ਦੇ ਮਤਲਬ ਕਹਿ ਲਓ ਕਿ ਸਾਇੰਟੀਫਿਕਲੀ ਅੰਸਰ ਉਹਨਾਂ ਦੇ ਕੋਲ ਹੁੰਦੇ ਨੇ। ਹੁਣੇ ਹੁਣੇ ਕਾਫੀ ਸਮੇਂ ਪਹਿਲਾਂ ਦੀ ਵੀਡੀਓ ਆ, ਵੈਸੇ ਤਾਂ ਮੈਂ ਦੇਖੀ ਸੀ ਉਹਨਾਂ ਦੀ ਵੀਡੀਓ, ਤੇ ਥੋੜਾ ਸਮਾਂ ਹੋ ਚੁੱਕਿਆ। ਬੱਬੂ ਮਾਨ ਸਾਹਿਬ ਨੂੰ ਸਿੰਗਰ ਜਦੋਂ ਸਵਾਲ ਪੁੱਛਦੇ ਨੇ, ਮਾਫ਼ ਕਰਨਾ, ਜਦੋਂ ਰਿਪੋਰਟਰ ਸਵਾਲ ਪੁੱਛਦੇ ਨੇ, ਪੱਤਰਕਾਰ ਜਦੋਂ ਬੱਬੂ ਮਾਨ ਸਾਹਿਬ ਨੂੰ ਸਵਾਲ ਪੁੱਛਦੇ ਨੇ ਨਾ, ਤਾਂ ਪੱਤਰਕਾਰਾਂ ਨੂੰ ਪਹਿਲਾਂ ਚਾਰ ਚਾਰ ਪੰਜ ਪੰਜ ਦਿਨ ਸੋਚਣਾ ਪੈਂਦਾ ਵੀ ਆਖਰ ਪੁੱਛੀਏ ਤਾਂ ਕੀ ਪੁੱਛੀਏ ਬੱਬੂ ਮਾਨ ਨੂੰ, ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਹੈ ਵੀ ਇਹ ਉਹ ਪਰਸਨੈਲਿਟੀ ਹੈ, ਉਹ ਸ਼ਾਨਦਾਰ ਇਨਸਾਨ ਹੈ, ਜਿਸ ਇਨਸਾਨ ਨੂੰ ਕੁਸ਼ਚਨ ਪੁੱਛਣ ਤੋਂ ਪਹਿਲਾਂ ਸਾਡੀ ਤਿਆਰੀ ਜ਼ਰੂਰੀ ਹੈ, ਕਿਉਂਕਿ ਉਹਦੇ ਜਵਾਬ ਦੇ ਵਿੱਚ ਵਜ਼ਨ ਇੰਨਾ ਹੋਣਾ ਹੈ ਕਿ ਸਾਡਾ ਕੁਸ਼ਚਨ ਕਿਤੇ ਹਲਕਾ ਨਾ ਪੈ ਜਾਵੇ। ਕਿਉਂਕਿ ਸਕੋਲਰ ਬੰਦਾ, ਜਿਹਨੂੰ ਆਪਾਂ ਕਹਿ ਸਕਦੇ ਨਾ ਕਿ ਬੜੀ ਸਕੋਲਰ ਪਰਸਨੈਲਿਟੀ ਹੈ ਯਾਰ, ਮਤਲਬ ਜ਼ਿਆਦਾਤਰ ਹਰ ਮੁੱਦੇ ਦੀ ਜੜ ਇਸ ਇਨਸਾਨ ਨੂੰ ਪਤਾ ਹੁੰਦੀ ਹੈ। ਮੈਂ ਇਸ ਇਨਸਾਨ ਦੀ ਪ੍ਰਮੋਸ਼ਨ ਨਹੀਂ ਕਰ ਰਿਹਾ, ਬਟ ਖਾਸੀਅਤ ਦੱਸ ਰਿਹਾ। ਕਹਿੰਦੇ ਜੋ ਚੰਗੀ ਚੀਜ਼ ਆ ਨਾ ਉਹਦੇ ਬਾਰੇ ਦੱਸਣਾ ਚਾਹੀਦਾ। ਬੱਬੂ ਮਾਨ ਸਾਹਿਬ ਨੂੰ ਕਿਸੇ ਬੰਦੇ ਨੇ ਸਵਾਲ ਪੁੱਛਿਆ, ਇੱਕ ਰਿਪੋਰਟਰ ਨੇ ਇੱਕ ਵਾਰ ਸਵਾਲ ਪੁੱਛਿਆ ਬੱਬੂ ਮਾਨ ਸਾਹਿਬ ਨੂੰ। ਕਹਿੰਦੇ ਜੀ ਮਾਨ ਸਾਹਿਬ ਅੱਜ ਕੱਲ੍ਹ ਗਾਣਿਆਂ ਦੇ ਵਿੱਚ ਜ਼ਰਾ ਗੌਰ ਨਾਲ ਸੁਣਨਾ ਜੀ, ਬੜਾ ਖੂਬਸੂਰਤ ਸਵਾਲ ਆ। ਮੇ ਬੀ ਆਈ ਥਿੰਕ ਇਫ ਆਈ ਐਮ ਨੋਟ ਰੋਂਗ, ਇਹ ਸਵਾਲ ਆਸਟ੍ਰੇਲੀਆ ਦੇ ਵਿੱਚ ਹੀ ਪੁੱਛਿਆ ਗਿਆ ਸੀ। ਹਾਂ ਆਸਟ੍ਰੇਲੀਆ, ਕਿਉਂਕਿ ਲਾਸਟ ਫੇਰੀ ਬੱਬੂ ਮਾਨ ਸਾਹਿਬ ਦੀ ਆਸਟ੍ਰੇਲੀਆ ਦੀ ਸੀ। ਆਸਟ੍ਰੇਲੀਆ ਦੇ ਵਿੱਚ ਹੀ ਉਹਨਾਂ ਨੂੰ ਕਿਸੇ ਰਿਪੋਰਟਰ ਨੇ, ਕਿਸੇ ਪੰਜਾਬੀ ਭਾਈ ਨੇ ਆਪਣੇ ਨੇ ਸਵਾਲ ਪੁੱਛਿਆ। ਕਹਿੰਦੇ ਜੀ ਅੱਜ ਕੱਲ੍ਹ ਗਾਣਿਆਂ 'ਚ ਨਸ਼ਾ ਬੜਾ ਪ੍ਰਮੋਟ ਹੋ ਰਿਹਾ ਅਤੇ ਗਾਣਿਆਂ 'ਚ ਲੱਚਰਤਾ ਬੜੀ ਪ੍ਰਮੋਟ ਹੋ ਰਹੀ ਹੈ, ਅਤੇ ਕਹਿੰਦੇ ਜੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਬੱਬੂ ਮਾਨ ਸਾਹਿਬ ਨੂੰ ਸਵਾਲ ਪੁੱਛਿਆ ਕਿਸੇ ਰਿਪੋਰਟਰ ਨੇ, ਅਤੇ ਸਭ ਤੋਂ ਪਹਿਲਾਂ ਬੱਬੂ ਮਾਨ ਨੇ ਉਹਦਾ ਜਿਹੜਾ ਜਵਾਬ ਦਿੱਤਾ ਬੱਬੂ ਮਾਨ ਸਾਹਿਬ ਨੇ, ਬੜਾ ਖੂਬਸੂਰਤ ਜਵਾਬ ਦਿੱਤਾ। ਬੱਬੂ ਮਾਨ ਸਾਹਿਬ ਉਸ ਰਿਪੋਰਟਰ ਨੂੰ ਕਹਿੰਦੇ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਨਿਗਾਹ ਦੇ ਵਿੱਚ ਲੱਚਰਤਾ ਹੈ ਕੀ? ਤਾਂ ਉਸ ਰਿਪੋਰਟਰ ਨੇ ਜਵਾਬ ਦਿੱਤਾ, ਕਹਿੰਦਾ ਜੀ ਲੱਚਰਤਾ ਦਾ ਮਤਲਬ ਹੁੰਦਾ ਹੈ ਉਹ ਗਾਣਾ, ਉਹ ਵੀਡੀਓ ਜਿਹੜੀ ਆਪਾਂ ਘਰੇ ਬੈਠ ਕੇ ਆਪਣੀਆਂ ਧੀਆਂ ਭੈਣਾਂ ਆਪਣੇ ਮਾਂ ਪਿਓ ਦੇ ਨਾਲ ਬੈਠ ਕੇ ਪਰਿਵਾਰ ਦੇ ਵਿੱਚ ਜਿਹੜੀ ਵੀਡੀਓ ਨੂੰ ਨਾ ਤਾਂ ਆਪਾਂ ਦੇਖ ਸਕਦੇ ਹਾਂ ਨਾ ਸੁਣ ਸਕਦੇ ਹਾਂ, ਉਹਨੂੰ ਲੱਚਰਤਾ ਕਿਹਾ ਜਾਂਦਾ? ਇਹ ਸਵਾਲ ਉਸ ਰਿਪੋਰਟਰ ਨੇ ਫਿਰ ਬੱਬੂ ਮਾਨ ਨੂੰ ਜਵਾਬ ਦਿੱਤਾ। ਤਾਂ ਬੱਬੂ ਮਾਨ ਦਾ ਕਹਿਣਾ ਹੈ ਕਿ ਤੁਸੀਂ ਬੜਾ ਜਿਹੜਾ ਖੂਬਸੂਰਤ ਜਵਾਬ ਆ ਗੌਰ ਨਾਲ ਸੁਣਿਆ। ਤਾਂ ਬੱਬੂ ਮਾਨ ਨੇ ਉਹਨੂੰ ਜਵਾਬ ਦਿੱਤਾ, ਕਹਿੰਦਾ ਜੀ ਤੁਸੀਂ ਇੱਥੇ ਵਸੇ ਹੋ ਵੈਸਟਰਨ ਕਲਚਰ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ। ਕਹਿੰਦੇ ਜੀ ਤੁਸੀਂ ਸਰਦਾਰ ਹੋ, ਪੱਗ ਬੰਨੀ ਹੋਈ ਸੀ ਉਸ ਇਨਸਾਨ ਨੂੰ। ਕਹਿੰਦੇ ਜੀ ਤੁਸੀਂ ਸਰਦਾਰ ਹੋ? ਉਹ ਕਹਿੰਦਾ ਹਾਂਜੀ ਮੈਂ ਸਰਦਾਰ ਹਾਂ। ਉਹ ਕਹਿੰਦੇ ਨਹੀਂ, ਬੱਬੂ ਮਾਨ ਸਾਹਿਬ ਨੇ ਸੁਣਿਆ ਜ਼ਰਾ ਗੌਰ ਦੇ ਨਾਲ, ਉਹ ਕਹਿੰਦੇ ਜੀ ਤੁਸੀਂ ਸਰਦਾਰ ਨਹੀਂ ਹੈਗੇ। ਉਹ ਕਹਿੰਦਾ ਜੀ ਕਿਉਂ? ਬੱਬੂ ਮਾਨ ਸਾਹਿਬ ਦਾ ਕਹਿਣਾ, ਕਹਿੰਦਾ ਤੁਹਾਡੇ ਨਾਲ ਬਾਪੂ ਜੀ ਵੀ ਬੈਠੇ ਨੇ, ਉਹਨਾਂ ਨੇ ਦਾੜੀ ਵੀ ਨਾਲ ਰੱਖੀ ਹੋਈ ਹੈ ਅਤੇ ਪੱਗ ਵੀ ਬੰਨੀ ਹੋਈ ਹੈ, ਅਤੇ ਤੁਸੀਂ ਜਿਹੜਾ ਰਿਪੋਰਟਰ ਹੈ ਉਹਦੇ ਵੱਲ ਉਂਗਲੀ ਕਰਕੇ ਕਿਹਾ, ਕਹਿੰਦੇ ਜਨਾਬ ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਦਾੜੀ ਕੱਟੀ ਹੋਈ ਹੈ, ਪੱਗ ਬੰਨੀ ਹੋਈ ਹੈ, ਕੀ ਤੁਸੀਂ ਪੂਰੇ ਸਰਦਾਰ ਹੋ? ਅਤੇ ਉਸ ਰਿਪੋਰਟਰ ਦੇ ਕੋਲ ਜਵਾਬ ਨਹੀਂ ਸੀ। ਤਾਂ ਬੱਬੂ ਮਾਨ ਸਾਹਿਬ ਇਹ ਕਹਿਣਾ ਚਾਹੁੰਦੇ ਸੀ, ਕਹਿੰਦੇ ਇੱਕ ਦੁਕਾਨ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਪਈਆਂ ਨੇ, ਅਸੀਂ ਉਹ ਦਵਾਈ ਲੈਣੀ ਆ ਜਿਹੜੀ ਸਾਨੂੰ ਜ਼ਰੂਰਤ ਹੈ, ਬਾਕੀ ਦਵਾਈਆਂ ਤੋਂ ਅਸੀਂ ਕੀ ਲੈਣਾ? ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਜਿਹੜੇ ਸਿੰਗਰ ਨੇ, ਜਿਹੜਾ ਦੇਖੋ ਹਰ ਬੰਦੇ ਨੂੰ ਰਾਈਟ ਹੈ ਇੰਡੀਆ ਦੇ ਵਿੱਚ ਸਪੀਚ ਐਂਡ ਐਕਸਪ੍ਰੈਸ਼ਨ ਦਾ, ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ। ਤੁਹਾਨੂੰ ਜੇ ਕੋਈ ਚੰਗਾ ਲੱਗਦਾ ਸੁਣ ਲਓ, ਨਹੀਂ ਲੱਗਦਾ ਨਾ ਸੁਣੋ। ਅਤੇ ਦੂਜਾ ਉਸ ਰਿਪੋਰਟਰ ਦਾ ਸਵਾਲ ਸੀ, ਕਹਿੰਦਾ ਜਿਹੜਾ ਗਾਣਿਆਂ ਦੇ ਵਿੱਚ ਨੰਗੇਜ਼ਤਾ ਪੰਜਾਬੀ ਗਾਣਿਆਂ ਦੇ ਵਿੱਚ, ਤਾਂ ਬੱਬੂ ਮਾਨ ਸਾਹਿਬ ਦਾ ਸਵਾਲ ਸੀ, ਕਹਿੰਦੇ ਮੈਨੂੰ ਐਂ ਦੱਸੋ ਨੰਗੇਜ਼ਤਾ ਹੈ ਕੀ ਹੈ? ਬੱਬੂ ਮਾਨ ਸਾਹਿਬ ਨੇ ਉਸ ਰਿਪੋਰਟਰ ਨੂੰ ਜਵਾਬ ਦਿੱਤਾ, ਕਹਿੰਦੇ ਹੁਣ ਤੁਸੀਂ ਡਿਸਾਈਡ ਕਰੋਗੇ ਵੀ ਇੱਕ ਔਰਤ ਨੇ ਕੀ ਪਹਿਨਣਾ ਜਾਂ ਕੀ ਨਹੀਂ ਪਹਿਨਣਾ। ਤੇ ਉਸ ਰਿਪੋਰਟਰ ਕੋਲ ਕੋਈ ਜਵਾਬ ਨਹੀਂ ਸੀ, ਤੇ ਉਹ ਕਹਿੰਦੇ ਪਹਿਲਾਂ ਮੈਨੂੰ ਇਹ ਤਾਂ ਦੱਸੋ ਵੀ ਲੱਚਰਤਾ ਦਾ ਮਾਪਦੰਡ ਹੈ ਕੀ ਤੁਹਾਡੀ ਨਿਗਾਹ ਦੇ ਵਿੱਚ? ਕੀ ਹੈ ਲੱਚਰਤਾ? ਕੀ ਅਗਰ ਕਿਸੇ ਨੇ ਘੱਟ ਕੱਪੜੇ ਪਾਏ ਹੋਏ ਨੇ ਤਾਂ ਉਹ ਲੱਚਰਤਾ ਹੋਗੀ? ਉਹ ਕਹਿੰਦੇ ਅਗਰ ਤੁਸੀਂ ਉਹਨੂੰ ਲੱਚਰਤਾ ਮੰਨੋਗੇ ਤਾਂ ਤੁਸੀਂ ਦੂਜੇ ਦੀ ਆਜ਼ਾਦੀ ਦੇ ਖਿਲਾਫ ਬੋਲਣ ਵਾਲੇ ਕੌਣ ਹੁੰਦੇ ਹੋ? ਕਿਹਨੇ ਤੁਹਾਨੂੰ ਰਾਈਟ ਦਿੱਤਾ ਹੈ ਕਿ ਤੁਸੀਂ ਕਿਸੇ ਦੇ ਕੱਪੜਿਆਂ ਤੇ ਟੀਕਾ ਟਿੱਪਣੀ ਕਰ ਸਕੋ? ਉਹਦਾ ਰਾਈਟ ਹੈ। ਤੇ ਉਹ ਪੱਤਰਕਾਰ ਫੇਰ ਚੁੱਪ, ਤੇ ਉਹ ਕਹਿੰਦੇ ਜੇ ਤੁਸੀਂ ਏਦਾਂ ਦਾ ਕੋਈ ਰਾਈਟ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਦਾ ਮਤਲਬ ਤੁਸੀਂ ਔਰਤ ਨੂੰ ਕਾਨੂੰਨ ਦੇ ਅੰਦਰ ਬੰਨ ਰਹੇ ਹੋ, ਖਾਸ ਕਾਨੂੰਨ ਦੇ ਵਿੱਚ ਬੰਨ ਰਹੇ ਹੋ, ਤੇ ਫਿਰ ਇੱਥੇ ਔਰਤ ਦੀ ਆਜ਼ਾਦੀ ਤੇ ਅੰਕੁਸ਼ ਲਾਉਣ ਵਾਲੇ ਤੁਸੀਂ ਕੌਣ ਹੋ? ਇੰਨੇ ਸੋਹਣੇ ਜਵਾਬ ਉਸ ਪੱਤਰਕਾਰ ਨੂੰ ਦਿੱਤੇ ਤੇ ਮੈਨੂੰ ਲੱਗਦਾ ਉਹ ਪੱਤਰਕਾਰ ਦੁਬਾਰਾ ਕਿਸੇ ਨੂੰ ਸਵਾਲ ਨਹੀਂ ਪੁੱਛੂਗਾ। ਖੈਰ ਹੋਣੀ ਤਾਂ ਉਹ ਵੀ ਕੋਈ ਸ਼ਾਨਦਾਰ ਪਰਸਨੈਲਿਟੀ, ਪਰ ਆਂਸਰ ਦੇਖੋ ਤੁਸੀਂ ਸ਼ਖਸੀਅਤ ਦਾ ਵੀ ਇਹੋ ਜਿਹੇ ਆਂਸਰ ਦਿੱਤੇ। ਉਹ ਕਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਲੱਚਰਤਾ ਦਾ ਮਾਪਦੰਡ ਕੀ ਹੈ? ਕਿਸੇ ਟਾਈਮ ਪੰਜਾਬ ਦੇ ਵਿੱਚ ਸ਼ਰਾਬ ਪੀਣੀ ਲੱਚਰਤਾ ਹੁੰਦੀ ਸੀ ਅੱਜ ਤੋਂ 200-300 ਸਾਲ ਪਹਿਲਾਂ, ਤੇ ਅੱਜ ਕਹਿੰਦੇ ਸ਼ਰਾਬ ਨੂੰ ਆਮ ਨਸ਼ਾ ਮੰਨਿਆ ਜਾਂਦਾ। ਜੇ ਕੋਈ ਅੱਜ ਕੱਲ੍ਹ ਸ਼ਰਾਬ ਦੀ ਫੋਟੋ ਫੜ ਕੇ ਤਾਂ ਅਸੀਂ ਫੇਸਬੁੱਕ ਤੇ ਪਾਉਂਦੇ ਹਾਂ ਵੀ ਮੈਂ ਦਾਰੂ ਪੀ ਰਿਹਾ, ਕੀ ਗੱਲ ਉਹ ਲੱਚਰਤਾ ਨੂੰ? ਤੇ ਬੱਬੂ ਮਾਨ ਸਾਹਿਬ ਕਹਿੰਦੇ ਤੁਸੀਂ ਲੋਕ ਨਸ਼ਾ ਕਰਦੇ ਨੇ ਕੀ ਉਹ ਲੱਚਰਤਾ ਨਹੀਂ? ਲੱਚਰਤਾ ਦਾ ਮਾਪਦੰਡ ਕੀ ਹੈ? ਕਿਹੜੀ ਚੀਜ਼ ਨੂੰ ਤੁਸੀਂ ਲੱਚਰਤਾ ਚ ਦੇਖਦੇ ਹੋ? ਸਿਰਫ ਘੱਟ ਕੱਪੜਿਆਂ ਨੂੰ ਤੁਸੀਂ ਲੱਚਰਤਾ ਕਹਿੰਦੇ ਹੋ, ਜਾਂ ਮਾੜੇ ਬੋਲਾਂ ਨੂੰ ਤੁਸੀਂ ਲੱਚਰਤਾ ਕਹਿੰਦੇ ਹੋ, ਜਾਂ ਇਹ ਵੀ ਸੋਚੋ ਕਿ ਸਾਡੀ ਜ਼ਿੰਦਗੀ ਚ ਕੀ ਲੱਚਰਤਾ? ਤੇ ਬੱਬੂ ਮਾਨ ਸਾਹਿਬ ਨੇ ਜਿਹੜੀ ਐਂਡ ਦੀ 1.25 ਲੱਖ ਦੀ ਗੱਲ ਸੁਣਾਈ, ਉਹ ਕਹਿੰਦੇ ਜਿਹੜੇ ਮੁਲਕਾਂ ਦਾ ਖਾਂਦੇ ਹੋ, ਜਿਹੜੇ ਮੁਲਕਾਂ 'ਚ ਤੁਸੀਂ ਰਹਿੰਦੇ ਹੋ, ਆਸਟ੍ਰੇਲੀਆ, ਅਮੈਰੀਕਾ, ਕੈਨੇਡਾ, ਉਹ ਕਹਿੰਦੇ ਇਹਨਾਂ ਦਾ ਤਾਂ ਕਲਚਰ ਹੀ ਇਹੀ ਹੈ, ਇਹਨਾਂ ਦਾ ਕਲਚਰ ਹੀ ਇਹੀ ਆ, ਇਸੇ ਕਲਚਰ 'ਚ ਤੁਸੀਂ ਰਹਿੰਦੇ ਹੋ, ਖਾਂਦੇ ਹੋ, ਪੀਂਦੇ ਹੋ, ਇਹਨਾਂ ਦੀ ਨੌਕਰੀ ਕਰਕੇ ਡਾਲਰ ਕਮਾ ਕੇ ਇੰਡੀਆ ਲੈ ਕੇ ਜਾਂਦੇ ਹੋ, ਇਹਨਾਂ ਦਾ ਤਾਂ ਕਲਚਰ ਹੀ ਇਹੀ ਆ, ਫਿਰ ਇਹ ਲੱਚਰ ਬੰਦਿਆਂ ਦੀ ਨੌਕਰੀ ਤੁਸੀਂ ਕਿਉਂ ਕਰਦੇ ਹੋ ਇੱਥੇ ਬੈਠੇ ਆਸਟ੍ਰੇਲੀਆ 'ਚ? ਫਿਰ ਬੱਬੂ ਮਾਨ ਸਾਹਿਬ ਨੇ ਕਿਹਾ, ਕਹਿੰਦੇ ਹੁਣ ਦੱਸੋ ਮੈਨੂੰ ਲੱਚਰਤਾ ਦਾ ਮਾਪਦੰਡ ਕੀ ਹੈ? ਜਿਹੜੇ ਮੁਲਕਾਂ 'ਚ ਰਹਿੰਦੇ ਹੋ, ਆਪਣੇ ਆਪ ਨੂੰ ਸੱਭਿਅਕ ਕਹਾਉਂਦੇ ਹੋ, ਉਹ ਮੁਲਕ ਚੱਲਦੇ ਹੀ ਇੱਦਾਂ ਨੇ, ਉਹ ਮੁਲਕ ਦਾ ਤੁਸੀਂ ਖਾ ਕੇ ਆਪਣੇ ਇੰਡੀਆ 'ਚ ਭੇਜਦੇ ਹੋ ਤੇ ਫਿਰ ਤੁਸੀਂ ਕਹਿੰਦੇ ਹੋ? ਤੋ ਉਸ ਦੇ ਇਨਸਾਨ ਦੇ ਕੋਲ ਕੋਈ ਜਵਾਬ ਨਹੀਂ। ਸੋ ਇਸੇ ਕਰਕੇ, ਕਿਉਂਕਿ ਇਹ ਜਿਹੜੀ ਸੋਚ ਆ ਨਾ, ਜਿਹੜੀ ਅਲੈਦਗੀ ਵਾਲੀ ਸੋਚ ਆ, ਇਹਦੇ ਕਰਕੇ ਕੱਟੜ ਸੈਨ ਬੱਬੂ ਮਾਨ ਸਾਹਿਬ ਦੇ ਬਣੇ ਹੋਏ ਨੇ, ਕਿਉਂਕਿ ਹਮੇਸ਼ਾ ਸਿੰਗਲ ਗੱਲ ਕਰਦੇ ਨੇ, ਕਿਸੇ ਗਾਣੇ ਨੂੰ ਐਡ ਨਹੀਂ ਦਿੰਦੇ ਹੈਗੇ, ਕਿਸੇ ਗਾਣੇ ਨੂੰ ਐਡ ਨਹੀਂ ਦਿੰਦੇ, ਕਿਸੇ ਚੈਨਲ ਨੂੰ ਐਡ ਨਹੀਂ ਦਿੰਦੇ। ਸੁਣਨਾ ਹੋਣਾ ਸੁਣ ਲੈਣਾ, ਨਹੀਂ ਸੁਣਨਾ ਨਾ ਸੁਣਨਾ, ਚੰਗਾ ਲੱਗਿਆ ਕਹਿੰਦੇ ਸੁਣ ਲਿਓ, ਮਾੜਾ ਲੱਗਿਆ ਸਿਰ ਦੇ। ਸੋ ਖੈਰ ਇਹ ਸੀ ਐਗਜ਼ਾਮਪਲ, ਇਹ ਗੱਲ ਮੈਂ ਇਸ ਕਰਕੇ ਨਹੀਂ ਕੀਤੀ ਕਿ ਮੈਂ ਬੱਬੂ ਮਾਨ ਸਾਹਿਬ ਦੀ ਕੋਈ ਇੱਥੇ ਪ੍ਰਮੋਸ਼ਨ ਕਰਨੀ ਸੀ, ਮੈਂ ਇਸ ਗੱਲ ਕਰਨੀ ਸੀ ਕਿ ਉਸ ਇਨਸਾਨ ਨੂੰ ਜਵਾਬ ਦਿੱਤਾ ਕਿ ਲੱਚਰਤਾ ਦਾ ਮਾਪਦੰਡ ਹੈ ਕੀ, ਤੇ ਉਹਦੇ ਕੋਲ ਜਵਾਬ ਨਹੀਂ ਸੀ। ਸੋ ਇਹ ਆ ਸਭ, ਇਹ ਏਦਾਂ ਦੀ ਇੰਟੈਲੈਕਚੁਅਲ ਸੋਚ ਹੈ ਜਿਹੜੀ ਸਭ ਦੀ ਹੋਣੀ ਚਾਹੀਦੀ ਹੈ, ਤਦ ਜਾ ਕੇ ਇਹੋ ਜਿਹਾ ਸੋਚਣ ਵਾਲਿਆਂ ਦੀ, ਜਿਹੜੇ ਕਿ ਅਮਰੀਕਾ, ਕਨੇਡਾ, ਆਸਟ੍ਰੇਲੀਆ ਵਰਗੇ ਕੰਟਰੀਆਂ ਦੇ ਵਿੱਚ 10-10, 20-20 ਸਾਲ ਰਹਿ ਕੇ ਤੇ ਇੰਡੀਆ 'ਚ ਆ ਕੇ ਸਾਨੂੰ ਸੱਭਿਆਚਾਰ ਸਿਖਾਉਣ ਦੇ ਲੈਕਚਰ ਦਿੰਦੇ ਨੇ, ਮਾਫ਼ ਕਰਨਾ, ਇਹੋ ਜਿਹੇ ਇਨਸਾਨਾਂ ਦੀ ਪੰਜਾਬ ਨੂੰ, ਇੰਡੀਆ ਨੂੰ ਕੋਈ ਜ਼ਰੂਰਤ ਨਹੀਂ। ਕਿਉਂਕਿ ਇੱਕ ਕੋਈ ਇਨਸਾਨ ਸਾਡੇ ਸਾਹਮਣੇ ਘੱਟ ਕੱਪੜੇ ਪਹਿਨ ਰਿਹਾ ਤੇ ਉਹਨੂੰ ਅਸੀਂ ਲੱਚਰ ਕਹਿ ਦਿੰਦੇ ਹਾਂ, ਪਰ ਜਦੋਂ ਅਸੀਂ ਪੈਗ ਹੱਥ 'ਚ ਫੜ ਕੇ ਫੇਸਬੁੱਕ 'ਤੇ ਫੋਟੋ ਪਾਉਂਦੇ ਹਾਂ, ਚਾਹੇ ਕੋਈ ਮੁੰਡਾ ਹੀ ਆ, ਅਸੀਂ ਆਪਣੇ ਆਪ ਨੂੰ ਬੜੇ, ਮਤਲਬ ਕਹਿ ਲਓ ਕਿ ਮਰਦ ਦਲੇਰ ਕਹਾਉਂਦੇ, ਤੇ ਅਸੀਂ ਸ਼ਰਾਬ ਦਾ ਗਲਾਸ ਫੜ ਕੇ ਜਦੋਂ ਫੇਸਬੁੱਕ 'ਤੇ ਫੋਟੋ ਪਾਉਂਦੇ ਹਾਂ, ਕੀ ਗੱਲ ਜਨਾਬ, ਉਹ ਲੱਚਰ ਤਾਂ ਨਹੀਂ ਹੈ? ਸ਼ਰਾਬ ਕੋਈ ਬਹੁਤੀ ਚੰਗੀ ਚੀਜ਼ ਤਾਂ ਹੈ ਨਹੀਂ, ਕੋਈ ਅੰਮ੍ਰਿਤ, ਕੋਈ ਸ਼ਿਕੰਜਵੀ ਤਾਂ ਹੈ ਨਹੀਂ, ਵੀ ਜਿਹੜੀ ਅੰਦਰ ਜਾ ਕੇ ਆਪਣੇ ਕੀ ਕਹਿੰਦੇ ਹੁੰਦੇ ਆ ਉਹਨੂੰ, ਹਾਂ ਵੀ ਜਿਹੜੀ ਅੰਦਰ ਜਾ ਕੇ ਸਾਡਾ ਤੇਜ਼ਾਬ ਖਰਾਬ, ਉਹ ਤੇਜ਼ਾਬ ਠੀਕ ਕਰ ਦੂਗੀ। ਸੋ ਇਸ ਕਰਕੇ ਇਹ ਵੀ ਲੱਚਰਤਾ। ਸੋ ਮਾਨ ਸਾਹਿਬ ਨੇ ਕਿਹਾ, ਬੱਬੂ ਮਾਨ ਸਾਹਿਬ ਨੇ, ਕਹਿੰਦੇ ਮੈਨੂੰ ਇਹ ਤਾਂ ਦੱਸੋ ਲੱਚਰਤਾ ਦਾ ਮਾਪਦੰਡ ਹੈ ਕੀ ਆ, ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਆ ਸੁਣ ਲਓ। ਤੇ ਫਿਰ ਉਹਨਾਂ ਨੇ ਹੋਰ ਇਗਜ਼ਾਮਪਲ ਬੜੀ ਸੋਹਣੀ ਦਿੱਤੀ, ਉਹ ਕਹਿੰਦੇ ਵੀ ਆ ਜਿਹੜੀ ਆਪਾਂ ਇੰਟਰਨੈਟ ਦੇਖਦੇ ਹਾਂ, ਇੰਟਰਨੈਟ ਤੇ ਚੰਗੀਆਂ ਮਾੜੀਆਂ ਵੀਡੀਓਜ਼ ਦੋਨਾਂ ਹਰ ਤਰ੍ਹਾਂ ਦਾ ਸਟਾਫ ਇੰਟਰਨੈਟ ਤੇ ਅਵੇਲੇਬਲ ਹੋ ਜਾਂਦਾ, ਹੁਣ ਡਿਪੈਂਡ ਸਾਡੇ ਤੇ ਕਰਦਾ ਕਿ ਅਸੀਂ ਗੂਗਲ ਤੋਂ ਪੁੱਛ ਕੀ ਰਹੇ ਹਾਂ। ਅਸੀਂ ਗੂਗਲ ਨੂੰ ਕਹਾਂਗੇ ਵੀ ਸਾਨੂੰ ਕੋਈ ਚੰਗੀ ਗੱਲ ਸੁਣਾ, ਤੇ ਗੂਗਲ ਨੇ ਚੰਗੀ ਸੁਣਾ ਦੇਣੀ ਹੈ, ਤੇ ਅਸੀਂ ਗੂਗਲ ਨੂੰ ਕਹਾਂਗੇ ਕੋਈ ਮਾੜੀ ਗੱਲ ਸਰਚ ਕਰਦੇ, ਉਹਨੇ ਮਾੜੀ ਧਰ ਦੇਣੀ ਅੱਗੇ। ਡਿਪੈਂਡ ਕੀ, ਹੁਣ ਲੱਚਰਤਾ ਕਿੱਥੇ ਆ? ਲੱਚਰਤਾ ਗੂਗਲ 'ਚ ਥੋੜ੍ਹੀ ਆ, ਲੱਚਰਤਾ ਇੰਟਰਨੈਟ 'ਤੇ ਥੋੜ੍ਹੀ ਆ, ਲੱਚਰਤਾ ਤਾਂ ਸਾਡੀ ਸੋਚ 'ਚ ਹੈ ਕਿ ਅਸੀਂ ਜਿਹੋ ਜਿਹੀ ਉਹਨੂੰ ਡਿਮਾਂਡ ਦਿੱਤੀ, ਉਹਨੇ ਉਹੋ ਜਿਹਾ ਰਿਜ਼ਲਟ ਸਾਡੇ ਅੱਗੇ ਧਰਤਾ। ਇਸੇ ਤਰ੍ਹਾਂ ਹੀ ਗਾਣੇ, ਇਹ ਸਭ 'ਤੇ ਇਹ ਚੀਜ਼ ਲਾਗੂ ਹੋ ਜਾਂਦੀ ਆ ਫਿਰ। ਸੋ ਮੁੱਕਦੀ ਗੱਲ ਇਹ ਆ ਕਿ ਲੱਚਰਤਾ ਦਾ ਮਾਪਦੰਡ ਹੈ ਕੀ, ਅਤੇ ਮਾਨ ਸਾਹਿਬ ਨੇ ਉਸ ਰਿਪੋਰਟਰ ਸਾਹਿਬ ਨੂੰ ਸਮਝਾਇਆ, ਕਿ ਐਂਡ 'ਚ ਫਿਰ ਰਿਪੋਰਟਰ ਸਾਹਿਬ ਨੇ ਕਿਹਾ, ਕਹਿੰਦੇ ਜੀ ਸ਼ੁਕਰੀਆ, ਧੰਨਵਾਦ, ਕਿਉਂਕਿ ਉਹਦੇ ਕੋਲ ਅਗਲਾ ਸਵਾਲ ਹੀ ਨਹੀਂ ਸੀ। ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ, ਯੋਗੇਸ਼ ਤੁਹਾਡੇ ਨਾਲ ਹੈ ਜੀ, ਤੇ ਆਪਾਂ ਮੈਸੇਜ ਸਰੋਤਿਆਂ ਦੇ ਕਾਫੀ ਪਹੁੰਚੇ ਨੇ, ਆਉਣ ਲੱਗ ਗਏ ਨੇ, ਤੁਹਾਡੇ ਕੀ ਵਿਚਾਰ ਨੇ ਇਸ ਗੱਲ ਨੂੰ ਲੈ ਕੇ, ਤੇ ਤੁਸੀਂ ਵੀ ਜ਼ਰੂਰ ਸਾਂਝੇ ਕਰਿਓ ਜੀ, request@radio.com ਦੇ ਉੱਪਰ, ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸੋ ਇਹ ਛੋਟਾ ਜਿਹਾ ਕਿੱਸਾ ਜਿਹੜਾ ਮਾਨ ਸਾਹਿਬ ਦੇ ਨਾਲ ਬੀਤਿਆ, ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਤੇ ਜਿਹੜਾ ਕਿ ਮੈਨੂੰ ਲੱਗਦਾ ਮੈਨੂੰ ਕਰਨਾ ਚਾਹੀਦਾ ਸੀ, ਤੇ ਸਾਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਲੱਚਰਤਾ ਹੈ ਕਿ, ਸੋਚ ਦੇ ਵਿੱਚ ਆ, ਨਿਗਾਹ ਦੇ ਵਿੱਚ ਆ, ਜਾਂ ਲੱਚਰਤਾ ਹੈ ਕਿੱਥੇ? ਪਰ ਲੱਚਰਤਾ ਸੋਚ ਆ, ਨਿਗਾਹ ਦੇ ਵਿੱਚ ਹੁੰਦੀ ਆ, ਹੋਰ ਕਿਤੇ ਨਹੀਂ ਹੁੰਦੀ ਹੈਗੀ। ਸੋ ਲਓ ਜੀ, ਫਿਰ ਆਪਾਂ ਇੱਕ ਹੋਰ ਪੰਜਾਬੀ ਟਰੈਕ ਇੰਜੋਏ ਕਰਦੇ ਹਾਂ, ਥੋੜ੍ਹਾ ਜਿਹਾ ਮਿਊਜ਼ੀਕਲ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਹਰਮਨ ਰੇਡੀਓ ਸੁਣ ਰਹੇ ਹੋ, ਯੋਗੇਸ਼ ਗੁਰਨਾ ਤੁਹਾਡੇ ਨਾਲ ਹੈ ਜੀ, ਤੇ ਆਪਣੀ ਫਰਮਾਇਸ਼, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ request@harmanradio.com ਦੇ ਉੱਪਰ। ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ।
ਜੋ ਵਿਅਕਤੀ ਆਪਣੇ ਆਪ ਤੇ ਸ਼ੰਕਾ ਕਰਦਾ ਹੈ, ਉਹ ਉਸ ਵਿਅਕਤੀ ਵਾਂਗ ਹੈ ਜੋ ਆਪਣੇ ਦੁਸ਼ਮਣਾਂ ਦੀ ਜਮਾਤ ਵਿੱਚ ਸ਼ਾਮਲ ਹੋ ਗਿਆ ਹੋਵੇ ਤੇ ਜਿਸਨੇ ਆਪਣੇ ਹੀ ਖਿਲਾਫ ਹਥਿਆਰ ਚੁੱਕ ਲਏ ਹੋਣ। ਵਿਚਾਰ, ਅਲੈਗਜ਼ੈਂਡਰ ਡੂਮਾ। ਅਜਿਹੇ ਖੂਬਸੂਰਤ ਵਿਚਾਰਾਂ ਸੰਗ ਆਵਾਜ਼ ਦੀ ਪਰਵਾਜ਼ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
कर कर दिसी बेबे तेरे बारे गल वे साडिया मोहब्बत दा होया हल वे कर कर दिसी बेबे तेरे बारे गल वे हो गई लाडो भी जवाने अख दी हो गई लाडो भी जवाने अख दी एक एक पल होया औखा लंघना उदों दियां पुलियां पढ़ाइया सोनिया ਜਦੋਂ ਦਾ ਤੇਰੇ ਨਾਲ ਹੋਇਆ ਮੰਗਣਾ ਉਦੋਂ ਦੀਆਂ ਭੁੱਲੀਆਂ ਪੜ੍ਹਾਈਆਂ ਮੰਗਣਾ ਜਦੋਂ ਦਾ ਤੇਰੇ ਨਾਲ ਹੋਇਆ ਮੰਗਣਾ ਜਦੋਂ ਦਾ ਤੇਰੇ ਨਾਲ ਹੋਇਆ ਮੰਗਣਾ
ਸੁਣਦੇ ਹਾਂ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੋਹਣੀਏ ਕਿਹੜੇ ਨੀ ਆਉਂਦੀ ਵਾਲੀਏ ਇੰਨਾ ਉੱਤੇ ਕਰ ਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808056068 ਫੋਰ ਯੂ ਐਸ ਏ ਕਾਲ +1 2139924242 ਔਰ +1 1712432587 ਫੋਰ ਯੂ ਕੇ ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਯੋਗੇਸ਼ ਗੁਰਨਾ ਤੁਹਾਡੇ ਨਾਲ ਹੈ ਜੀ ਤੇ ਪ੍ਰੋਗਰਾਮ ਆਪਣਾ ਚੱਲ ਰਿਹਾ ਜੀ ਸਾਂਝ ਤੇ ਅੱਜ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਤੁਸੀਂ ਜਾਣਦੇ ਹੋ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਅੱਜ ਬੱਬੂ ਮਾਨ ਸਾਹਿਬ ਦਾ ਇੱਕ ਕਿੱਸਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜੀ ਜਿਹੜਾ ਕਿ ਮੈਨੂੰ ਬੜਾ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਸਟਾਈਲ ਦੇ ਨਾਲ ਇੱਕ ਅਦਾ ਦੇ ਨਾਲ ਬੜੀ ਮਤਲਬ ਕਹਿ ਲਓ ਕਿ ਬੜੀ ਸਮਝਦਾਰੀ ਦੇ ਨਾਲ ਇੱਕ ਰਿਪੋਰਟਰ ਨੂੰ ਜਵਾਬ ਦਿੱਤਾ ਤੇ ਇਸੇ ਕਰਕੇ ਉਹਨਾਂ ਦੀ ਦੁਨੀਆ ਕੱਟੜ ਫੈਨ ਆ ਇਸੇ ਕਰਕੇ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਬੜੀ ਪਹੁੰਚੀ ਹੋਈ ਤੇ ਇੱਕ ਸਕਾਲਰ ਸ਼ਖਸੀਅਤ ਉਹ ਹੈਗੀ ਆ ਇਸੇ ਕਰਕੇ ਉਹਨਾਂ ਦੇ ਬਹੁਤ ਜ਼ਿਆਦਾ ਫੈਨ ਨੇ ਖੈਰ ਚਲੋ ਗਾਇਕੀ ਦੇ ਨਾਲ ਗੱਲ ਜੁੜੀ ਆ ਤੇ ਇਸ ਗੱਲ ਦੇ ਉੱਪਰ ਵੀ ਆਪਾਂ ਚਰਚਾ ਕਰਾਂਗੇ ਮੇਰੇ ਨਾਲ ਇੱਕ ਮਹਿਮਾਨ ਵੀ ਮੈਂ ਜੋੜਿਆ ਕਿ ਇਹ ਜਿਹੜੀ ਗਾਇਕੀ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਇਹ ਲੱਚਰਤਾ ਵਾਲਾ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਂਦਾ ਹੈ ਕਿ ਅੱਜ ਕੱਲ੍ਹ ਦੀ ਗਾਇਕੀ ਆ ਜਿਹੜੀ ਉਹ ਖਰਾਬ ਹੋ ਗਈ ਹੈ ਜੀ ਨਸ਼ਾ ਪ੍ਰਮੋਟ ਹੁੰਦਾ ਹੈ ਗਾਇਕੀ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਗਾਇਕੀ ਦੇ ਵਿੱਚ ਪ੍ਰਮੋਟ ਹੁੰਦੀਆਂ ਨੇ ਪਰ ਚਲੋ ਅੱਜ ਆਪਾਂ ਦੇਖਦੇ ਹਾਂ ਮੇਰੇ ਨਾਲ ਇੱਕ ਰਾਈਟਰ ਜੁੜੇ ਨੇ ਉਹਨਾਂ ਦਾ ਨਾਮ ਹੈ ਲੱਕੀ ਲਲ ਤੋਂ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਵੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਗੀਤਕਾਰਾਂ ਦੇ ਨਾਲ ਉਹਨਾਂ ਦਾ ਵਾਹ ਪੈਂਦਾ ਰਹਿੰਦਾ ਉਹਨਾਂ ਦੇ ਲਿਖੇ ਗਏ ਗੀਤ ਵੀ ਕਈ ਮਾਰਕੀਟ ਦੇ ਵਿੱਚ ਆਏ ਨੇ ਤੇ ਲਲਤੋਂ ਸਾਹਿਬ ਤੋਂ ਜਾਣਾਂਗੇ ਕਿ ਆਖਿਰ ਕਸੂਰ ਕਿਸ ਦਾ ਅਗਰ ਆਪਾਂ ਦੇਖ ਲਈਏ ਕਿ ਕਿਹਾ ਜਾਂਦਾ ਹੈ ਕਿ ਗਲਤ ਗਾਣੇ ਆਉਂਦੇ ਨੇ ਨਸ਼ਾ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਸਿੰਗਰ ਕਹਿ ਦਿੰਦੇ ਨੇ ਕਿ ਰਾਈਟਰ ਇਹੋ ਜਿਹੇ ਗਾਣੇ ਸਾਨੂੰ ਦੇ ਦਿੰਦੇ ਨੇ ਤੇ ਰਾਈਟਰ ਕਹਿ ਦਿੰਦੇ ਨੇ ਜੀ ਡਿਮਾਂਡ ਆਉਂਦੀ ਹੈ ਤੇ ਆਖਿਰ ਓਵਰਆਲ ਇਹ ਗੱਲ ਹੈ ਕਿ ਮਸਲਾ ਹੈ ਕਿ ਆਪਾਂ ਲੱਕੀ ਲਲਤੋਂ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਜੋ ਕਿ ਰਾਈਟਰ ਨੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਅਕਸਰ ਸਿੰਗਰਾਂ ਦੇ ਨਾਲ ਤੇ ਰਾਈਟਰਾਂ ਦੇ ਨਾਲ ਵਾਹ ਪੈਂਦਾ ਰਹਿੰਦਾ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦੀ ਮੈਂਟੈਲਿਟੀ ਕਿਹੋ ਜਿਹੀ ਆ ਕਿਵੇਂ ਦੀ ਸੋਚ ਰੱਖਦੇ ਨੇ ਤੇ ਕਿਉਂ ਇਹੋ ਜਿਹੇ ਗਾਣੇ ਇੰਡਸਟਰੀ ਚ ਬਾਹਰ ਨਿਕਲ ਕੇ ਆਉਂਦੇ ਨੇ ਲੱਕੀ ਲਲਤੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਤੇ
ਸਤਿ ਸ੍ਰੀ ਅਕਾਲ ਜੋਗੇਸ਼ ਜੀ ਕੀ ਹਾਲ ਹੈ ਤੁਹਾਡੇ
ਠੀਕ ਠਾਕ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ
ਵਧੀਆ ਜੀ ਵਧੀਆ
ਅੱਛਾ ਲਲਤੋਂ ਸਾਹਿਬ ਤੁਸੀਂ ਜੁੜ ਚੁੱਕੇ ਹੋ ਜੀ ਮੇਰੇ ਨਾਲ ਹਰਮਨ ਰੇਡੀਓ ਦੇ ਉੱਪਰ ਤੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਲੱਕੀ ਸਾਹਿਬ ਤੁਸੀਂ ਵੀ ਖੁਦ ਗਾਣੇ ਲਿਖਦੇ ਹੋ ਤੁਹਾਡੇ ਗਾਣੇ ਲਿਖੇ ਮਾਰਕੀਟ ਦੇ ਵਿੱਚ ਆਏ ਨੇ ਕਿ ਆਖਿਰ ਹੁਣ ਜਿਹੜੀ ਹੱਦ ਹੈ ਉਹ ਟੱਪ ਚੁੱਕੀ ਹੈ ਕਿ ਬਹੁਤ ਹੀ ਜ਼ਿਆਦਾ ਨਸ਼ਾ ਗਾਣਿਆਂ 'ਚ ਪ੍ਰਮੋਟ ਹੋ ਰਿਹਾ ਸ਼ਰਾਬ ਪ੍ਰਮੋਟ ਹੋ ਰਹੀ ਆ ਅਫੀਮ ਵਰਗੇ ਮਾੜੇ ਨਸ਼ੇ ਪ੍ਰਮੋਟ ਹੋ ਰਹੇ ਨੇ ਕਿੱਥੇ ਕਸੂਰ ਕੱਢੀਏ ਸਿੰਗਰਾਂ ਦਾ ਕੱਢੀਏ ਜਾਂ ਮਾਫ਼ ਕਰਨਾ ਤੁਸੀਂ ਰਾਈਟਰ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਜਾਂ ਰਾਈਟਰਾਂ ਦਾ ਕਸੂਰ ਕੱਢੀਏ ਆਖਿਰ ਇਹ ਚੀਜ਼ਾਂ ਮਾਰਕੀਟ 'ਚ ਕਿਉਂ ਆ ਰਹੀਆਂ ਨੇ ਜਦਕਿ ਇਹਨਾਂ ਦਾ ਵਿਰੋਧ ਹੋ ਰਿਹਾ
ਅਸਲ ਚ ਜੀ ਦੇਸ਼ੀ ਗੱਲ ਪਤਾ ਕੀ ਆ ਇਹ ਇੱਕ ਦਿਨ ਦਾ ਕੰਮ ਨੀ ਹੈ ਰਾਈਟਰ ਸਿੰਗਰ ਤੇ ਜਿਹੜੇ ਸੁਣਨ ਵਾਲੇ ਆ ਇਹ ਤਿੰਨੇ ਹੀ ਬਹੁਤ ਅਹਿਮ ਨੇ ਜੇ ਇਹਨਾਂ ਚੋਂ ਇੱਕ ਜਾਣਾ ਵੀ ਇਹ ਚੀਜ਼ ਨੂੰ ਨਾ ਨੈਗਲੈਕਟ ਕਰਦੇ ਇਗਨੋਰ ਕਰੇ ਤਾਂ ਇਹ ਚੀਜ਼ਾਂ ਨਹੀਂ ਮਾਰਕੀਟ ਚ ਆਉਣਗੀਆਂ ਬਟ ਕਿਤੇ ਨਾ ਕਿਤੇ ਇਹਨਾਂ ਦੀ ਡਿਮਾਂਡ ਹੈ ਤਾਹੀ ਕਰਕੇ ਪ੍ਰਮੋਟ ਹੋ ਰਹੀਆਂ ਨੇ। ਜਦੋਂ ਯੂਟਿਊਬ ਦੇ ਉੱਪਰ ਇਹੋ ਜਿਹੀਆਂ ਵੀਡੀਓਜ਼ ਆਉਂਦੀਆਂ ਨੇ ਤਾਂ ਉਹਦੇ ਉੱਤੇ ਥੋੜਾ ਜਿਹਾ ਕਲਿੱਕ ਹੁੰਦੇ ਨੇ, ਵਿਊ ਹੁੰਦੇ ਨੇ, ਕਿਆ ਹੁੰਦੇ ਨੇ, ਜੇ ਆਪਣੇ ਲੋਕ ਦੇਖ ਰਹੇ ਨੇ ਤਾਹੀ ਵਿਊ ਹੁੰਦੇ ਨੇ।
ਅੱਛਾ ਲਲਤੋ ਸਾਹਿਬ, ਤੁਹਾਨੂੰ ਨੀ ਲੱਗਦਾ, ਕਿ ਜਦੋਂ ਜਿਵੇਂ ਤੁਸੀਂ ਇੱਕ ਰਾਈਟਰ ਕੋਲ ਜਦੋਂ ਇੱਕ ਗਾਣੇ ਦੀ ਡਿਮਾਂਡ ਆਉਂਦੀ ਹੈ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਸਾਨੂੰ ਇਸ ਸਿਚੁਏਸ਼ਨ ਤੇ ਗਾਣਾ ਲਿਖ ਕੇ ਦਵੋ, ਨਾਰਮਲੀ ਰਾਈਟਰ ਸਾਹਮਣੇ ਸਿਚੁਏਸ਼ਨ ਰੱਖੀ ਜਾਂਦੀ ਹੈ ਤੇ ਫਿਰ ਉਹ ਕਿਉਂ ਨਸ਼ੇ ਵਰਗੀ ਸਿਚੁਏਸ਼ਨ ਤੇ ਗਾਣਾ ਸਿੰਗਰ ਨੂੰ ਲਿਖ ਕੇ ਦਿੰਦਾ? ਕਿ ਇੱਕ ਰਾਈਟਰ ਨੂੰ ਨੈਤਿਕ ਪੱਖ ਤੋਂ ਇਸ ਚੀਜ਼ ਦਾ ਜਵਾਬ ਨਹੀਂ ਦੇਣਾ ਚਾਹੀਦਾ? ਕਿਉਂ ਪੈਸੇ ਅੱਗੇ ਇੱਕ ਰਾਈਟਰ ਮਜਬੂਰ ਹੋ ਜਾਂਦਾ?
ਅਸਲ ਚ ਜੀ ਇੱਕ ਰਾਈਟਰ ਨੂੰ ਨਾ ਇਨਕਮ ਦੇ ਸੋਰਸ ਬਹੁਤ ਘੱਟ ਨੇ ਇਸ ਫੀਲਡ ਚ। ਸਭ ਤੋਂ ਵੱਡਾ ਕਾਰਨ ਇਹ ਆ ਜਾਂਦਾ ਕਿ ਰਾਈਟਰ ਨੂੰ ਝੁਕਣਾ ਪੈ ਜਾਂਦਾ ਵਾ ਸਿੰਗਰ ਦੀਆਂ ਗੱਲਾਂ ਦੇ ਸਾਹਮਣੇ ਕਿ ਆਹ ਚੀਜ਼ ਨੂੰ ਸਾਨੂੰ ਏਦਾਂ ਦਾ ਲੈਟਰ ਚਾਹੀਦਾ। ਜੇ ਸਿੰਗਰ ਦਾ ਸਿੰਗਰ ਇਸ ਚੀਜ਼ ਨੂੰ ਨਾ ਚਾਹੇ ਤਾਂ ਰਾਈਟਰ ਕਦੇ ਵੀ ਇਸ ਟਾਈਪ ਦੇ ਸੌਂਗ ਨਹੀਂ ਲਿਖੂਗਾ। ਤੇ ਸਿੰਗਰ ਵੀ ਕਿਤੇ ਨਾ ਕਿਤੇ ਮਜਬੂਰ ਆ ਕਿ ਆਡੀਅੰਸ ਇਹੋ ਜਿਹਾ ਕੁਛ ਸੁਣਨਾ ਚਾਹੁੰਦੀ ਆ। ਜੇ ਸਿੰਗਰ ਇਹੋ ਜਿਹਾ ਕੁਛ ਨਹੀਂ ਬਣਾਉਂਦਾ, ਇਹੋ ਜਿਹੀ ਵੀਡੀਓ ਨਹੀਂ ਕਰਦਾ ਜਾਂ ਸੌਂਗ ਨਹੀਂ ਕਰਦਾ ਤਾਂ ਉਹ ਵੀਡੀਓ ਚੱਲਦੀ ਨਹੀਂ ਹੈਗੀ, ਕਿਉਂਕਿ ਇੱਕ ਵੀਡੀਓ ਦੇ ਉੱਤੇ ਘੱਟੋ ਘੱਟ ਨਹੀਂ ਤਾਂ 8 to 10 lakh ਰੁਪਇਆ ਲੱਗ ਜਾਂਦਾ ਇੱਕ ਟਰੈਕ ਨੂੰ ਆਡੀਅੰਸ ਤੱਕ ਲੈ ਕੇ ਆਉਣ ਲਈ। ਔਰ ਤੁਸੀਂ ਆਪ ਸੋਚ ਸਕਦੇ ਹੋ ਕਿ ਜਿਵੇਂ ਇੰਨਾ ਪੈਸਾ ਲਾ ਕੇ ਮਾਰਕੀਟ ਦੇ ਵਿੱਚ ਆਉਣਾ ਤਾਂ ਉਹ ਚਾਹੂਗਾ ਕਿ ਮੈਨੂੰ ਕੁਛ ਇਹਦਾ ਬੈਕਅਪ ਬੈਕ ਮਿਲੇ।
ਬਿਲਕੁਲ, ਤੇ ਤੁਹਾਨੂੰ ਲੱਗਦਾ ਕਿ ਇੱਕ ਚੱਕਰ ਬਣਿਆ ਹੋਇਆ ਕਿ ਆਡੀਅੰਸ ਡਿਮਾਂਡ ਕਰਦੀ ਆ, ਸਿੰਗਰ ਮਜਬੂਰ ਹੁੰਦੇ ਨੇ ਤੇ ਰਾਈਟਰ ਫਿਰ ਲਿਖਣ ਲਈ ਮਜਬੂਰ ਹੁੰਦੇ ਨੇ?
ਹਾਂਜੀ, ਇਹ ਇਹਨਾਂ ਬੰਦਿਸ਼ਾਂ ਨੂੰ ਕਿਤੇ ਨਾ ਕਿਤੇ ਜਾ ਕੇ ਤੋੜਨਾ ਪਊਗਾ, ਕਿਤੇ ਨਾ ਕਿਤੇ ਜਾ ਕੇ ਤਾਂ ਕੋਈ ਨਾ ਕੋਈ ਤਾਂ।
ਤੁਹਾਨੂੰ ਕੀ ਲੱਗਦਾ
ਇਹ ਆਉਣ ਵਾਲਾ ਸਮਾਂ? ਇਹਦਾ ਹੱਲ ਤਾਂ ਇਹ ਹੈ ਜੀ ਕਿ ਸਿੰਗਰਸ ਨੂੰ ਤੇ ਲੋਕਾਂ ਨੂੰ ਅਵੇਅਰ ਹੋਣਾ ਪਊਗਾ, ਇਸ ਲਈ ਕਿ ਰਾਈਟਰਸ ਵੀ ਅਵੇਅਰ ਹੋਣਗੇ ਤਦ ਇਹ ਚੀਜ਼ ਤੋਂ ਪਿੱਛੇ ਛੁਡਾਇਆ ਜਾ ਸਕਦਾ। ਜੇ ਅਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਰਹਾਂਗੇ ਤਾਂ ਸਾਡੇ ਆਉਣ ਵਾਲੀ ਜੋ ਆਉਣ ਵਾਲੇ ਬੱਚੇ ਨੇ ਉਹ ਨਸ਼ੇ ਵੱਲ ਨਹੀਂ ਜਾਣਗੇ, ਕਿਉਂਕਿ ਜੋ ਦਿਖਦਾ ਹਮੇਸ਼ਾ ਉਹੀ ਚੀਜ਼ ਬੱਚੇ ਕਰਨ ਦੀ ਕੋਸ਼ਿਸ਼ ਕਰਦੇ ਨੇ।
ਬਿਲਕੁਲ। ਅੱਛਾ ਲੱਕੀ ਸਾਹਿਬ, ਜਿੱਦਾਂ ਕਿ ਤੁਸੀਂ ਕਿਹਾ ਕਿ ਰਾਈਟਰ ਨੂੰ ਫਾਈਨੈਂਸ਼ੀਅਲ ਸੋਰਸਿਸ ਘੱਟ ਹੁੰਦੇ ਨੇ, ਇਸ ਕਰਕੇ ਕਿਤੇ ਨਾ ਕਿਤੇ ਪੈਸੇ ਅੱਗੇ ਰਾਈਟਰ ਝੁਕਣਾ ਪੈ ਜਾਂਦਾ, ਕੀ ਇਹੋ ਜਿਹੀ ਸਿਚੁਏਸ਼ਨ ਦਾ ਕਦੇ ਸਾਹਮਣਾ ਤੁਸੀਂ ਵੀ ਕੀਤਾ? ਲਲਤੋ ਸਾਹਿਬ ਮੇਰੀ ਆਵਾਜ਼ ਸੁਣ ਰਹੇ ਹੋ ਜੀ? ਹੈਲੋ ਜੀ, ਮੈਨੂੰ ਲੱਗਦਾ ਸਾਡਾ ਸੰਪਰਕ ਹੈ ਜਿਹੜਾ ਉਹ ਲਲਤੋ ਸਾਹਿਬ ਦੇ ਨਾਲ ਟੁੱਟ ਗਿਆ ਜੀ। ਖੈਰ ਚਲੋ, ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਰੀਜ਼ਨ ਨੇ ਕਿ ਕਿਉਂ ਵਾਰ ਵਾਰ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਤੇ ਆਮ ਜਨਤਾ ਤੱਕ ਜਿਹੜੀਆਂ ਚੀਜ਼ਾਂ ਮਾੜੀਆਂ ਨੇ ਉਹ ਪ੍ਰਮੋਟ ਹੋ ਕੇ ਪਹੁੰਚ ਰਹੀਆਂ ਨੇ ਤੇ ਸਾਡੇ ਯੰਗਸਟਰ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੀ ਲਲਤੋ ਸਾਹਿਬ, ਮੇਰੀ ਆਵਾਜ਼ ਸੁਣ ਰਹੇ ਹੋ ਜੀ?
ਹਾਂਜੀ ਹਾਂਜੀ ਜੀ।
ਅੱਛਾ, ਮੈਂ ਇਹ ਸਵਾਲ ਕੀਤਾ ਸੀ ਤੁਹਾਨੂੰ ਕਿ ਜਿੱਦਾਂ ਕਿ ਰਾਈਟਰ ਨੂੰ ਪੈਸੇ ਦੇ ਅੱਗੇ ਕਈ ਵਾਰ ਤੁਸੀਂ ਕਹਿੰਦੇ ਹੋ ਕਿ ਫਾਈਨੈਂਸ਼ੀਅਲ ਸੋਰਸਿਸ ਨਹੀਂ ਹੁੰਦੇ, ਫਿਰ ਜੇ ਉਹਨੂੰ ਮੌਕਾ ਮਿਲਦਾ ਤਾਂ ਜਿੱਦਾਂ ਦਾ ਕਨਸੈਪਟ ਆਉਂਦਾ ਉਹਨੂੰ ਲਿਖਣਾ ਮਜਬੂਰ ਹੋਣਾ ਪੈਂਦਾ, ਕਿ ਤੁਹਾਡੇ ਸਾਹਮਣੇ ਵੀ ਕਦੇ ਕੋਈ ਏਦਾਂ ਦਾ ਮੂਮੈਂਟ ਜਾਂ ਕੋਈ ਏਦਾਂ ਦਾ ਚਾਂਸ ਆਇਆ?
ਹਾਂਜੀ, ਇਹ ਚੀਜ਼ਾਂ ਹੁੰਦੀਆਂ ਨੇ, ਅਕਸਰ ਲਾਈਫ ਦੇ ਵਿੱਚ ਹੁੰਦੀਆਂ ਨੇ, ਬਟ ਕੀ ਹੈ ਕਿ ਹਰ ਇਨਸਾਨ ਆਪਣੇ ਅਸੂਲਾਂ ਦੇ ਉੱਤੇ ਚੱਲਣ ਵਾਲਾ ਨਹੀਂ ਹੁੰਦਾ, ਕੁਛ ਇਨਸਾਨ ਅਸੂਲਾਂ ਦੇ ਉੱਤੇ ਚੱਲਣ ਵਾਲੇ ਹੁੰਦੇ ਨੇ। ਮੇਰੇ ਨਾਲ ਵੀ ਕੁਛ ਕੁਛ ਲੋਕਾਂ ਇਹੋ ਜਿਹਾ ਲੋਕਾਂ ਦਾ ਵਾਅਦਾ ਪਿਆ ਕਿ ਜਿਹੜੇ ਚਾਹੁੰਦੇ ਨੇ ਕਿ ਇਸ ਟਾਈਪ ਦਾ ਮੈਟਰ ਲਿਖ ਕੇ ਦਿਓ ਜੀ, ਬਟ ਆਪਾਂ ਨਹੀਂ ਲਿਖਦੇ, ਘੱਟ ਲਿਖ ਲਓ ਬਟ ਚੰਗਾ ਲਿਖੋ। ਮੇਰੇ ਉਸਤਾਦ ਸੰਗਦੀਪ ਸੰਤਾਲੀ ਜੀ ਉਹ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਚੀਜ਼ ਨੂੰ ਲਿਖੋ ਜੋ ਲੋਕਾਂ ਦੇ ਜ਼ਹਿਨ ਤੱਕ ਹਮੇਸ਼ਾ ਜਾਂਦੀ ਰਹੇ। ਅੱਜ ਕੱਲ ਦੇ ਜੋ ਟਰੈਕ ਆ ਰਹੇ ਆ ਇਹਨਾਂ ਦਾ ਲਾਈਫ ਟਾਈਮ ਬਹੁਤ ਘੱਟ ਆ, ਇਹ ਬਹੁਤ ਘੱਟ ਟਾਈਮ ਲੋਕਾਂ ਦੇ ਜ਼ਹਿਨ ਚ ਰਹਿੰਦੇ ਆ ਤੇ ਫਿਰ ਗਾਇਬ ਹੋ ਜਾਂਦੇ ਆ। ਇਹ ਜੇ ਲਿਰਿਕਸ ਲਿਖਣ ਦੀ ਬਜਾਏ ਕਿ ਆਪਾਂ ਕੁਛ ਵਧੀਆ ਲਿਖੀਏ ਜੋ ਲੋਕਾਂ ਤੱਕ ਹਮੇਸ਼ਾ ਜਾਂਦਾ ਰਹੇ।
ਬਿਲਕੁਲ ਬਿਲਕੁਲ, ਬੜਾ ਸੋਹਣਾ ਜਵਾਬ ਦਿੱਤਾ। ਪਰ ਇਹੋ ਜੀ ਜਿਹੜੀ ਰਾਈਟਿੰਗ ਆ, ਜਿਹੋ ਜੀ ਰਾਈਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਲੰਬੇ ਸਮੇਂ ਤੱਕ ਜਿਉਂਦੀ ਰਹੇ, ਫਿਰ ਇਹੋ ਜੀ ਰਾਈਟਿੰਗ ਗੀਤਕਾਰ ਕਿਉਂ ਨਹੀਂ ਲਿਖ ਰਹੇ? ਕੀ ਤੁਹਾਨੂੰ ਲੱਗਦਾ ਕਿ ਪੈਸੇ ਦੇ ਪ੍ਰਭਾਵ ਹੇਠ ਜ਼ਿਆਦਾਤਰ ਲੋਕ ਆ ਚੁੱਕੇ ਨੇ ਵੀ ਇਸੇ ਕਰਕੇ ਉਹ ਸਿਰਫ ਪੈਸੇ ਨੂੰ ਮੁੱਖ ਰੱਖਦੇ ਹੋਏ ਹੀ ਲਿਖਦੇ ਨੇ, ਕੋਈ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ?
ਜੀ, ਪੈਸੇ ਨੂੰ ਮੁੱਖ ਰੱਖਦੇ ਹੋਏ ਵੀ ਲਿਖਦੇ ਨੇ ਤੇ ਮਸ਼ਹੂਰ ਹੋਣ ਲਈ ਵੀ ਲਿਖਦੇ ਨੇ, ਕਿ ਜਦੋਂ ਮਾੜਾ ਲਿਖਿਆ ਜਾਂਦਾ ਨਾ ਤੇ ਉਹ ਲੋਕਾਂ ਤੱਕ ਬਹੁਤ ਛੇਤੀ ਪਹੁੰਚਦਾ। ਸਾਡੇ ਲੋਕਾਂ ਦੀ ਇੱਕ ਮੈਂਟੈਲਿਟੀ ਆ ਕਿ ਮਾੜੀ ਚੀਜ਼ ਨੂੰ ਬਾਹਲਾ ਜ਼ਿਆਦਾ ਪ੍ਰਮੋਟ ਕਰਨਗੇ, ਚੰਗੀ ਚੀਜ਼ ਤੋਂ ਕਦੇ ਬਿਲਕੁਲ ਵੀ ਪ੍ਰਮੋਟ ਨਹੀਂ ਕਰਨਗੇ। ਇਹ ਸਾਡੇ ਲੋਕਾਂ ਲਈ ਅਸਲੀਅਤ ਆ, ਸਾਡੇ ਲੋਕ ਕਦੇ ਵੀ ਚੰਗੀ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ, ਇਹ ਹੈ। ਇਹ ਸੱਚ ਹੈ ਗੱਲ।
ਅੱਛਾ ਲਾਲਤੋ ਸਾਹਿਬ, ਜਿੱਦਾਂ ਕਿ ਤੁਸੀਂ ਦੱਸ ਰਹੇ ਹੋ, ਇਹ ਜਿਹੜਾ ਗਾਣਿਆਂ ਦਾ ਵਿਰੋਧ ਹੈ ਉਹ ਵੀ ਸਮਾਜ ਦੇ ਵਿੱਚੋਂ ਹੀ ਨਿਕਲ ਕੇ ਆਉਂਦਾ ਹੈ, ਤੇ ਜਿਹੜੀ ਗਾਣਿਆਂ ਦੀ ਲਿਸਨਰਸ਼ਿਪ ਆ, ਵੱਧ ਤੋਂ ਵੱਧ ਗਾਣੇ ਸੁਣੇ ਜਾਂਦੇ ਨੇ, ਉਹ ਵੀ ਸਮਾਜ ਦੇ ਵਿੱਚੋਂ ਹੀ ਸੁਣੇ ਜਾਂਦੇ ਨੇ, ਤੇ ਤੁਹਾਨੂੰ ਕੀ ਲੱਗਦਾ ਵੀ ਇਸ ਮਸਲੇ ਨੂੰ ਲੈ ਕੇ ਫਿਰ ਸਾਡਾ ਸਮਾਜ ਵੀ, ਅਸੀਂ ਲੋਕ ਵੀ ਦੋ ਪੱਖਾਂ ਦੇ ਵਿੱਚ ਵੰਡੇ ਹੋਏ ਆ? ਜੀ ਲਾਲਤ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ? ਸੋ ਇੱਕ ਪੱਖ ਤੋਂ ਗੱਲ ਆਪਾਂ ਦੇਖੀਏ ਤਾਂ ਲਾਲਤੋ ਸਾਹਿਬ ਦੀ ਵੀ ਸਹੀ ਹੈ ਜੀ, ਲੱਕੀ ਲਾਲਤੋ ਜੋ ਕਿ ਆਪਣੇ ਨਾਲ ਜੁੜੇ ਹੋਏ ਨੇ, ਕਿ ਇਹਦਾ ਜਿਹੜਾ ਰੀਜ਼ਨ ਹੈ ਉਹ ਇਹੀ ਹੈ ਜੀ ਕਿ ਸਮਾਜ ਚੋਂ ਹੀ ਡਿਮਾਂਡ ਉੱਠਦੀ ਹੈ, ਸਮਾਜ ਚੋਂ ਹੀ ਆਪਾਂ ਗਾਣਿਆਂ ਨੂੰ ਰਿਜੈਕਟ ਕਰਦੇ ਹਾਂ, ਕਿਤੇ ਨਾ ਕਿਤੇ ਸੁਣਨ ਵਾਲੀ ਦੋ ਪੱਖਾਂ 'ਚ ਵੰਡੇ ਹੋਏ ਨੇ। ਜੀ ਲਾਲਤੋ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ?
ਹਾਂਜੀ ਹਾਂਜੀ ਜੀ।
ਮੈਂ ਸਵਾਲ ਪੁੱਛ ਰਿਹਾ ਸੀ ਤੁਹਾਨੂੰ ਕਿ ਇੱਕ ਪੱਖ ਤੋਂ ਸਮਾਜ ਦੇ ਵਿੱਚ ਹੀ ਇਹ ਗਾਣੇ ਵੱਧ ਤੋਂ ਵੱਧ ਸੁਣੇ ਜਾਂਦੇ ਨੇ, ਤੇ ਸਮਾਜ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਗਾਣਿਆਂ ਦਾ ਵਿਰੋਧ ਵੀ ਹੁੰਦਾ ਹੈ, ਕਿ ਤੁਹਾਨੂੰ ਲੱਗਦਾ ਫਿਰ ਕਿ ਸਮਾਜ ਹੀ ਦੋ ਪੱਖਾਂ ਦੇ ਵਿੱਚ ਵੰਡਿਆ ਹੋਇਆ ਹੈ? ਜੀ ਲਾਲਤੋ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਹੈਲੋ ਸੋ, ਮੈਨੂੰ ਲੱਗਦਾ ਜੀ ਕੋਈ ਨੈਟਵਰਕ ਪ੍ਰੋਬਲਮ ਫਿਰ ਸਾਡੇ ਦਰਮਿਆਨ ਆ ਗਈ ਹੈ ਜੀ, ਸੋ ਆਪਾਂ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਸਾਡੇ ਨਾਲ ਲੁਧਿਆਣਾ ਪੰਜਾਬ ਤੋਂ ਲੱਕੀ ਲਾਲਤੋ ਸਾਹਿਬ ਜੁੜੇ ਹੋਏ ਨੇ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਲਾਲਤੋ ਸਾਹਿਬ, ਮੇਰੀ ਆਵਾਜ਼?
ਹੈਲੋ, ਹਾਂਜੀ ਜੀ,
ਮੇਰੀ ਆਵਾਜ਼ ਪਹੁੰਚ ਰਹੀ
ਹੈ ਜੀ? ਜੀ
ਜੀ, ਪੁੱਛ ਰਿਹਾ ਸੀ ਤੁਹਾਡੇ ਕੋਲੋਂ ਕਿ ਸਮਾਜ ਹੀ ਹੈ ਜਿਹੜਾ ਸਾਡਾ, ਉਹ ਇੱਕ ਪੱਖ ਤੋਂ ਇਹ ਗਾਣੇ ਦੇਖਦਾ ਵੀ ਬਹੁਤ ਹੈ, ਪਰ ਕਿਤੇ ਨਾ ਕਿਤੇ ਇਹੀ ਸਾਡਾ ਸਮਾਜ ਫਿਰ ਵਿਰੋਧ ਵੀ ਕਰਦਾ ਇਹੋ ਜਿਹੇ ਗਾਣਿਆਂ ਦਾ, ਕਿ ਨਸ਼ੇ ਵਾਲੇ ਗਾਣੇ ਆ ਰਹੇ ਨੇ, ਤੁਹਾਨੂੰ ਕੀ ਲੱਗਦਾ ਵੀ ਸਮਾਜ ਵੀ ਫਿਰ ਕਈ ਪੱਖਾਂ ਦੇ ਵਿੱਚ ਵੰਡਿਆ ਹੋਇਆ ਹੈ?
ਸਮਾਜ ਜੀ, ਜੋ ਯੰਗ ਜਨਰੇਸ਼ਨ ਹੈ ਉਹ ਇਹਦਾ ਵਿਰੋਧ ਉੱਪਰੋਂ ਉੱਪਰੋਂ ਕਰਦੀ ਹੈ, ਬਹੁਤ ਦੇਖਦੀ ਵੀ ਹੈ, ਜੋ ਸਾਡੇ ਪੇਰੈਂਟਸ ਨੇ ਵੱਡੇ ਨੇ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਜੋ ਜਨਰੇਸ਼ਨ ਗੈਪ ਆ ਉਹ ਬਹੁਤ ਵੱਡੀ ਚੀਜ਼ ਆ, ਜਨਰੇਸ਼ਨ ਗੈਪ ਕਦੇ ਵੀ ਕਵਰ ਨਹੀਂ ਹੁੰਦਾ, ਇਹ ਹੌਲੀ ਹੌਲੀ ਸਾਡੇ ਬੱਚੇ ਜਦੋਂ ਜਦੋਂ ਜਿਵੇਂ ਜਿਵੇਂ ਅਵੇਅਰ ਹੁੰਦੇ ਨੇ ਉਵੇਂ ਹੀ ਇਹ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਨੇ। ਇੱਕ ਟਾਈਮ ਆਊਗਾ ਕਿ ਜੋ ਜਿਸ ਚੀਜ਼ ਨੂੰ ਆਪਾਂ ਪਗਲਤ ਕਹਿ ਰਹੇ ਹਾਂ ਇਹ ਵੀ ਸਭ ਕੁਛ ਏਦਾਂ ਹੀ ਚੱਲਦਾ ਰਹਿਣਾ ਨਾਲ ਨਾਲ, ਕਿਉਂਕਿ ਸ਼ੁਰੂ ਤੋਂ ਏਦਾਂ ਹੀ ਹੁੰਦਾ ਆਇਆ ਕਿ ਕਿਸੇ ਜਿਹੜੀ ਚੀਜ਼ ਨੂੰ ਜ਼ਿਆਦਾ ਰੋਕਿਆ ਜਾਂਦਾ ਉਹੀ ਚੀਜ਼ ਹਮੇਸ਼ਾ ਜ਼ਿਆਦਾ ਫੈਲਦੀ ਆ। ਜਦੋਂ ਲੋਕ ਆਪ ਵੀ ਇਸ ਚੀਜ਼ ਨੂੰ ਇਗਨੋਰ ਕਰਨਾ ਇਗਨੋਰ ਕਰਨਗੇ ਨਾ, ਤਾਂ ਉਦੋਂ ਬਾਅਦ ਇਹੋ ਜਿਹੇ ਸੌਂਗ ਲਾਉਣੇ ਬੰਦ ਹੋ ਜਾਣੇ ਨੇ। ਲੋਕ ਇਗਨੋਰ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ, ਜ਼ਿਆਦਾ ਤੋਂ ਜ਼ਿਆਦਾ ਲੋਕ ਲਾਈਕ ਕਰਦੇ ਨੇ, ਤਦ ਹੀ ਜਾ ਕੇ ਯੂਟਿਊਬ ਤੇ ਦੇਖੋ ਕਿੰਨੇ ਕਿੰਨੇ ਕਲਿੱਕ ਹੋਈ ਜਾਂਦੇ ਨੇ, ਕਿੰਨੇ ਕਿੰਨੇ ਵਿਊ ਹੋਈ ਜਾਂਦੇ ਨੇ, ਘਟੀਆ ਤੋਂ ਘਟੀਆ ਸੌਂਗ ਨੂੰ ਇੰਨੇ ਇੰਨੇ ਵਿਊ ਮਿਲ ਰਹੇ ਨੇ, ਜਿਹੜਾ ਵਧੀਆ ਸੌਂਗ ਉਹਨਾਂ ਨੂੰ ਕੋਈ ਦੇਖਦਾ ਹੀ ਨਹੀਂ ਗਾ।
ਜੀ 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 ਬਿਲਕੁਲ, ਤੇ ਕਿਤੇ ਨਾ ਕਿਤੇ ਤੁਹਾਡਾ ਕਹਿਣਾ ਵੀ ਇਹ ਜਿਹੜੀ ਇੰਡਸਟਰੀ ਜਿਹੜੇ ਸਿੰਗਰ ਨੇ ਉਹ ਮਜਬੂਰ ਨੇ ਇਹੋ ਜਿਹਾ ਗਾਉਣ ਲਈ, ਕਿਉਂਕਿ ਆਫਟਰ ਆਲ ਉਹਨਾਂ ਨੇ ਵੀ ਕਿਤੇ ਨਾ ਕਿਤੇ ਆਪਣਾ ਰੋਟੀ ਪਾਣੀ ਹੈ ਜਿਹੜਾ ਉਹ ਵੀ ਚਲਾਉਣਾ। ਸੋ ਬਿਲਕੁਲ ਇਹ ਗੱਲ ਇੱਕ ਪੱਖ ਤੋਂ ਸਾਫ਼ ਹੁੰਦੀ ਹੈ ਕਿ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ, ਕਿਤੇ ਨਾ ਕਿਤੇ ਸਾਡੀਆਂ ਵੀ ਗਲਤੀਆਂ ਨੇ, ਕਿਉਂਕਿ ਸਮਾਜ ਸੁਣਦਾ ਹੈ। ਲਾਲਤੋਂ ਸਾਹਿਬ ਦੀ ਗੱਲ ਸਹੀ ਹੈ ਕਿ ਯੂਟਿਊਬ ਤੇ ਦੇਖਦੇ ਕਿ ਮਾੜੇ ਗਾਣੇ ਨੂੰ ਬੜੀ ਜਲਦੀ ਵਿਊਜ਼ ਮਿਲਦੇ ਆ ਤੇ ਚੰਗੇ ਗਾਣੇ ਨੂੰ ਬਹੁਤ ਘੱਟ ਜਿਹੜੇ ਉਹ ਵਿਊਜ਼ ਮਿਲਦੇ ਆ ਹਮੇਸ਼ਾ। ਜੀ ਲਾਲਤੋਂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਜੀ? ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਗਰ ਆਪਾਂ ਗੱਲ ਕਰ ਲਈਏ ਜੀ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਫਿਲਹਾਲ ਭਾਵੇਂ ਵਿਰੋਧ ਜਿਹੜਾ ਬਹੁਤ ਹੋ ਰਿਹਾ ਹੈ ਪੰਜਾਬੀ ਗਾਣਿਆਂ ਦੇ ਵਿੱਚ, ਜਿੱਦਾਂ ਕਿ ਲਾਲਤੋ ਸਾਹਿਬ ਦੀ ਇੱਕ ਹੋਰ ਗੱਲ ਕਿ ਉੱਪਰੋਂ ਉੱਪਰੋਂ ਯੰਗ ਜਨਰੇਸ਼ਨ ਹੈ ਜਿਹੜੀ ਉਹ ਵਿਰੋਧ ਕਰਦੀ ਹੈ, ਪਰ ਕਿਤੇ ਨਾ ਕਿਤੇ ਅੰਦਰੋਂ ਨਾਤੇ ਉਹੀ ਯੰਗ ਜਨਰੇਸ਼ਨ ਜਿਹੜੀ ਇਹਨਾਂ ਗਾਣਿਆਂ ਨੂੰ ਸੁਣਦੀ ਹੈ, ਇਸੇ ਕਰਕੇ ਜਿਹੜੇ ਮਾੜੇ ਗਾਣਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਹੁੰਦਾ ਹੈ ਤੇ ਮਾੜਾ ਗਾਣਾ ਬੜੀ ਜਲਦੀ ਵਿਊਜ਼ ਲੈ ਜਾਂਦਾ। ਅੱਛਾ ਲਾਲਤੋਂ ਸਾਹਿਬ, ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਜੀ, ਤੁਹਾਨੂੰ ਕੀ ਲੱਗਦਾ ਫਿਰ ਇਹਦਾ ਹੱਲ ਕੀ ਆ, ਕਿ ਇਹ ਇੱਦਾਂ ਹੀ ਚੱਲਦਾ ਰਹੂਗਾ ਕਿ ਜਾਂ ਇਹਦਾ ਕੋਈ ਬਦਲਾਅ ਆਉਣ ਦੀ ਤੁਹਾਨੂੰ ਜਲਦੀ ਆਸ ਹੈਗੀ ਆ ਵੀ ਚੰਗੇ ਪਾਸੇ ਵੱਲ ਨੂੰ ਵੀ ਇਹ ਜਿਹੜਾ ਵਹਾਅ ਹੋਊਗਾ, ਜਾਂ ਤੁਹਾਨੂੰ ਲੱਗਦਾ ਵੀ ਇਹ ਚੀਜ਼ ਐਂ ਚੱਲੀ ਜਾਣੀ ਹੈ, ਇਹਦਾ ਕੋਈ ਹੱਲ ਨਹੀਂ ਹੋਣਾ? ਜੀ ਲੱਕੀ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਸਭ ਤੋਂ ਜਿਹੜੀ ਬੇਸਿਕ ਗੱਲ ਹੈ ਜੀ, ਅਗਰ ਆਪਾਂ ਉਹ ਇਸ ਗੱਲ ਦੇ ਵੱਲ ਨਿਗਾਹ ਮਾਰ ਲਈਏ, ਕਿਤੇ ਨਾ ਕਿਤੇ ਸਾਡਾ ਹੀ ਇਹ ਜਿਹੜਾ ਮਨ ਹੈ ਜਾਂ ਸਾਡੀ ਜਿਹੜੀ ਸੋਚ ਆ, ਅਗਰ ਅਸੀਂ ਹੀ ਇਹਨਾਂ ਦਾ ਸ਼ੁਰੂ ਤੋਂ ਵਿਰੋਧ ਕਰਨਾ ਸ਼ੁਰੂ ਕਰ ਦਈਏ ਤਾਂ ਇਸ ਮੁਸੀਬਤ ਤੋਂ ਅਸੀਂ ਪਾਰ ਪਾ ਸਕਦੇ ਹਾਂ। ਲਾਲਤੋਂ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇਹਦਾ ਹੱਲ ਕੀ ਹੈ, ਕੀ ਇਹ ਚੀਜ਼ ਇੱਦਾਂ ਹੀ ਚੱਲਦੀ ਰਹੂਗੀ ਜਾਂ ਇਹਦਾ ਕੋਈ ਬਦਲਾਅ ਵੀ ਆ ਸਕਦਾ? ਜੀ ਲੱਕੀ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਜੀ ਨਹੀਂ, ਮੈਨੂੰ ਲੱਗਦਾ ਸਾਡਾ ਨੈਟਵਰਕ ਉਹਨਾਂ ਨਾਲ ਟੁੱਟ ਗਿਆ ਜੀ। ਸੋ ਖੈਰ ਕੋਈ ਗੱਲ ਨਹੀਂ, ਸਾਡੇ ਕੋਲ ਸਰੋਤਿਆਂ ਦੇ ਕੁਝ ਸਵਾਲ ਵੀ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਜਵਾਬ ਹੈ ਜਿਹੜਾ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਜੀ। ਜਿਹੜੇ ਸਵਾਲ ਸਾਡੇ ਕੋਲ ਪਹੁੰਚੇ ਨੇ ਸੱਜਣਾ ਮਿੱਤਰਾਂ ਦੇ, ਉਹ ਵੀ ਅਸੀਂ ਜ਼ਰੂਰ ਸਾਂਝੇ ਕਰਾਂਗੇ ਜੀ ਤੁਹਾਡੇ ਨਾਲ ਉਹਨਾਂ ਦੇ ਜਵਾਬ। ਤੇ ਫਿਲਹਾਲ ਗੱਲ ਇਹੀ ਆ ਕਿ ਲਲਤੋਂ ਸਾਹਿਬ ਤਾਂ ਇਹੀ ਗੱਲ ਕਹਿ ਰਹੇ ਨੇ ਕਿ ਅਗਰ ਲੋਕ ਸੁਣਦੇ ਨੇ, ਸਿੰਗਰ ਮਜਬੂਰ ਹੁੰਦੇ ਨੇ ਤੇ ਉਹਨਾਂ ਕੋਲ ਉਹੋ ਜਿਹੀ ਆਈਡੀਏ ਉਹ ਲੈ ਕੇ ਆਉਂਦੇ ਨੇ ਤੇ ਇਸ ਕਰਕੇ ਉਹ ਲਿਖਣ ਲਈ ਮਜਬੂਰ ਹੁੰਦੇ ਨੇ। ਪੈਸਿਆਂ ਦੇ ਲਾਲਚ ਦੇ ਵਿੱਚ ਰਾਈਟਰ ਲਿਖ ਦਿੰਦੇ ਨੇ ਤੇ ਸਿੰਗਰ ਉਹਨਾਂ ਨੂੰ ਵਧਾ ਚੜਾ ਕੇ ਅੱਗੇ ਗਾਉਂਦੇ ਨੇ। ਲਲਤੋਂ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਜੀ? ਹੈਲੋ ਜੀ, ਲਲਤੋਂ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਜੀ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸੰਪਰਕ ਹੈ ਉਹਨਾਂ ਦੇ ਨਾਲ ਨਹੀਂ ਹੋ ਪਾ ਰਿਹਾ। ਖੈਰ ਚਲੋ ਕੋਈ ਗੱਲ ਨਹੀਂ, ਆਪਾਂ ਕੋਸ਼ਿਸ਼ ਜਾਰੀ ਰੱਖਾਂਗੇ ਕਿਉਂਕਿ ਪ੍ਰੋਗਰਾਮ ਆਪਣਾ ਚੱਲ ਰਿਹਾ ਜੀ। ਸੋ ਸਵਾਲ ਸਾਡੇ ਕੋਲ ਕਾਫੀ ਜ਼ਿਆਦਾ ਪਹੁੰਚੇ ਨੇ ਤੇ ਉਹਨਾਂ ਦੇ ਜਵਾਬ ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਜੀ। ਤੇ ਜਿੰਨੇ ਵੀ ਗਾਣੇ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਆ ਰਹੇ ਨੇ, ਜਿਨ੍ਹਾਂ ਵਿੱਚ ਸ਼ਰਾਬ ਪ੍ਰਮੋਟ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਓ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ, ਅਫੀਮ ਵਗੈਰਾ ਵਰਗੇ ਇਹੋ ਜਿਹੇ ਮਾੜੀਆਂ ਚੀਜ਼ਾਂ ਬਹੁਤ ਪ੍ਰਮੋਟ ਹੁੰਦੀਆਂ, ਬੜੇ ਸ਼ੌਂਕ ਦੇ ਨਾਲ ਏਦਾਂ ਪ੍ਰਮੋਟ ਹੁੰਦੀਆਂ ਨੇ ਵੀ ਏਦਾਂ ਲੱਗਦਾ ਜਿਵੇਂ ਕੋਈ ਬਹੁਤ ਵੱਡਾ ਅਵਾਰਡ ਹੁੰਦਾ ਉਹ। ਤੇ ਖਾਸ ਕਰਕੇ ਆਪਣੇ ਜਿਹੜੀ ਜੱਟ ਕਮਿਊਨਿਟੀ ਆ, ਫਾਰਮਰ ਕਮਿਊਨਿਟੀ ਦੇ ਨਾਲ ਹੀ ਸਾਰੇ ਨਸ਼ੇ ਜੋੜ ਦਿੱਤੇ ਜਾਂਦੇ ਨੇ ਤੇ ਨਸ਼ਾ ਪ੍ਰਾਊਡ ਮੰਨਿਆ ਜਾਂਦਾ ਕਿ ਅਸੀਂ ਐਂ ਕਰ ਦਿੰਦੇ ਹਾਂ ਜੀ, ਅਸੀਂ ਐਂ ਕਰ ਦਿੰਦੇ ਹਾਂ, ਅਸੀਂ ਫਲਾਣਾ ਕਰ ਦਿੰਦੇ ਹਾਂ, ਅਸੀਂ ਫੀਮ ਖਾ ਕੇ ਜੇ, ਪਤਾ ਨਹੀਂ ਕੀ ਮਾੜੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਕਿ ਬੋਲਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ, ਇਹੋ ਜਿਹੀਆਂ ਚੀਜ਼ਾਂ। ਪਤਾ ਨਹੀਂ ਕਿਹੜੀ ਬਹਾਦਰੀ ਦੀ ਗੱਲ ਹੁੰਦੀ ਹੈ ਗਾਣਿਆਂ ਦੇ ਵਿੱਚ ਨਸ਼ੇ ਨੂੰ ਪ੍ਰਮੋਟ ਕਰਕੇ। ਸੋ ਇਹੋ ਜਿਹੀ ਬਹਾਦਰੀ ਕਿਹੜੇ ਕੰਮ ਦੀ, ਜਿਹੜੀ ਕਿ ਇੱਕ ਮੇਰੇ ਸਿਆਣੇ ਬਜ਼ੁਰਗ, ਵੈਸੇ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈ, ਤੇ ਵੈਸੇ ਵੀ ਸਿਆਣੇ ਬਜ਼ੁਰਗਾਂ ਤੋਂ ਵੀ ਮੈਂ ਕਈ ਵਾਰ ਸੁਣਿਆ, ਕਹਿੰਦੇ ਉਹ ਖੁਸ਼ੀ ਕੀ, ਬਾਣੀ ਵੀ ਕਹਿੰਦੀ ਆ ਤੇ ਸਿਆਣੇ ਬਜ਼ੁਰਗ ਵੀ ਜਿਹੜੇ ਕਹਿੰਦੇ ਨੇ, ਕਹਿੰਦੇ ਉਹ ਖੁਸ਼ੀ ਕੀ ਜਿਹੜੀ ਕਿਸੇ ਨਸ਼ੇ ਦਾ ਸਹਾਰਾ ਲੈ ਕੇ ਮਨਾਈ, ਤੇ ਉਹ ਗਮ ਕੀ ਜਿਹਨੂੰ ਭੁੱਲਣ ਦੇ ਲਈ ਕਿਸੇ ਨਸ਼ੇ ਦਾ ਸਹਾਰਾ ਲੈਣਾ ਪਿਆ। ਤੇ ਅਸੀਂ ਕਹਿ ਦਿੰਦੇ ਹਾਂ ਕਿ ਖੁਸ਼ੀਆਂ ਦਾ ਮੌਕਾ ਆਇਆ, ਚਲੋ ਬੋਤਲ ਖੋਲੀਏ, ਤੇ ਉਹ ਕਿਹੜੀ ਖੁਸ਼ੀ ਹੈ? ਤੇ ਫਿਰ ਸਾਡੀ ਜ਼ਿੰਦਗੀ ਦਾ, ਸਾਡੀ ਪਰਸਨੈਲਿਟੀ ਦਾ ਨਸ਼ਾ ਕਿੱਥੇ ਗਿਆ, ਸਾਡੀ ਜ਼ਿੰਦਗੀ ਦਾ ਜੋਸ਼ ਕਿੱਥੇ ਗਿਆ, ਸਾਡੀ ਸੋਚ ਕਿੱਥੇ ਗਈ ਕਿ ਸਾਨੂੰ ਖੁਸ਼ੀ ਮਨਾਉਣ ਲਈ ਵੀ, ਖੁਸ਼ੀ ਮਨਾਉਣ ਲਈ ਵੀ ਸਾਨੂੰ ਦਾਰੂ ਦਾ, ਸ਼ਰਾਬ ਦਾ ਸਹਾਰਾ ਲੈਣਾ ਪੈਂਦਾ? ਤੇ ਮੈਨੂੰ ਲੱਗਦਾ ਫਿਰ ਜਨਾਬ ਸਾਡੇ 'ਚ ਉਹ ਜੋਸ਼, ਉਹ ਤਾਕਤ, ਉਹ ਹਿੰਮਤ ਨਹੀਂ ਜੇ ਸਾਨੂੰ ਖੁਸ਼ੀ ਮਨਾਉਣ ਲਈ ਵੀ ਦਾਰੂ ਦਾ ਸਹਾਰਾ ਲੈਣਾ ਪੈ ਗਿਆ। ਤੇ ਕਈ ਕਹਿ ਦਿੰਦੇ ਨੇ ਮੈਂ ਤਾਂ ਗਮ ਭੁਲਾਉਣ ਦਾ ਮਾਰਾ ਦਾਰੂ ਪੀਣਾ। ਮਾਫ਼ ਕਰਨਾ ਜਨਾਬ, ਕਹਿੰਦਾ ਮੁਸ਼ਕਲਾਂ ਉਹੀ ਕੌਮ 'ਤੇ ਪੈਂਦੀਆਂ ਨੇ ਜਿਹੜੀ ਕੌਮ ਦੇ ਮਰਦ ਦਲੇਰ ਹੁੰਦੇ। ਕੌਣ ਪੁੱਛਦਾ ਕਾਵਾਂ ਗਿੱਦੜਾਂ ਨੂੰ, ਕੈਦ ਪਿੰਜਰੇ 'ਚ ਬਾਜ ਤੇ ਸ਼ੇਰ ਹੁੰਦੇ, ਕੈਦ ਪਿੰਜਰੇ 'ਚ ਬਾਜ ਤੇ ਸ਼ੇਰ ਹੁੰਦੇ। ਜੇ ਦਾਰੂ ਪੀ ਕੇ ਆਪਣੇ ਗਮ ਭੁਲਾਉਣੇ ਨੇ ਤਾਂ ਮਾਫ਼ ਕਰਨਾ ਜੀ, ਤੇ ਫਿਰ ਤੁਸੀਂ ਆਪਣੇ ਆਪ ਨੂੰ ਇਨਸਾਨਾਂ 'ਚ ਨਾ ਗਿਣਿਓ। ਕਿਉਂਕਿ ਜੇ ਨਸ਼ੇ ਦਾ ਸਹਾਰਾ ਲੈ ਕੇ ਜ਼ਿੰਦਗੀ ਦੇ ਕੰਮ ਕਰਨੇ ਨੇ ਤੇ ਮਾਫ਼ ਕਰਨਾ, ਫਿਰ ਤੁਹਾਡੀ ਪਰਸਨੈਲਿਟੀ ਜਿਹੜਾ ਆਪਾਂ ਸ਼ੀਸ਼ੇ 'ਚ ਦੇਖ ਕੇ ਆਪਾਂ ਟੌਰ ਬਣਾਉਂਦੇ ਹਾਂ ਨਾ ਕਿ ਕਿਆ ਬਾਤ ਹੈ, ਅੱਜ ਬੜਾ ਜੱਚਦਾ ਮੈਂ, ਉਹ ਪਰਸਨੈਲਿਟੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਨਸ਼ੇ ਦਾ ਸਹਾਰਾ ਲੈ ਲਿਆ, ਅਸੀਂ ਮਾੜੀ ਚੀਜ਼ ਦਾ ਸਹਾਰਾ ਲੈ ਕੇ ਆਪਣੀ ਪਰਸਨੈਲਿਟੀ ਬਣਾ ਲਈ ਹੈ, ਤੇ ਫਿਰ ਉਸ ਪਰਸਨੈਲਿਟੀ ਦਾ ਕੋਈ ਫਾਇਦਾ ਨਹੀਂ ਜਿਹੜੀ ਕਿਸੇ ਚੀਜ਼ ਦੇ ਸਹਾਰੇ ਨਾਲ ਬਣਾਈ ਆ, ਉਹ ਵੀ ਨਸ਼ੇ ਦੇ ਸਹਾਰੇ ਨਾਲ, ਭਾਵੇਂ ਉਹ ਸ਼ਰਾਬ ਦਾ ਹੋਵੇ, ਕਿਸੇ ਵੀ ਮਾੜੀ ਚੀਜ਼ ਦਾ ਨਾ। ਸੋ ਨਸ਼ਾ ਕਿਹੜੀ ਚੀਜ਼ ਦਾ ਹੋਵੇ? ਨਸ਼ਾ ਹੋਵੇ ਜ਼ਿੰਦਗੀ ਦਾ, ਨਸ਼ਾ ਹੋਵੇ ਅੱਗੇ ਵਧਣ ਦਾ, ਨਸ਼ਾ ਹੋਵੇ ਬੱਚਿਆਂ ਦੇ ਪਿਆਰ ਦਾ, ਨਸ਼ਾ ਹੋਵੇ ਪਰਿਵਾਰ ਦਾ, ਨਸ਼ਾ ਹੋਵੇ ਰੱਬ ਦੀ ਭਗਤੀ ਦਾ, ਨਸ਼ਾ ਹੋਵੇ ਨਿਤਨੇਮ ਦਾ, ਨਸ਼ਾ ਹੋਵੇ ਜਪਜੀ ਸਾਹਿਬ ਦਾ, ਨਸ਼ਾ ਹੋਵੇ ਰਹਿ ਰਾਸ ਦਾ। ਇਹ ਨਸ਼ੇ ਜ਼ਿੰਦਗੀ 'ਚ ਸਾਨੂੰ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਤੇ ਬਾਕੀ ਦੇ ਨਸ਼ੇ ਤਾਂ ਉਹੀ ਲੋਕ ਕਰਦੇ ਆ ਜਿਨ੍ਹਾਂ ਨੂੰ ਆਪਣੇ ਆਪ 'ਤੇ, ਆਪਣੇ ਜੋਸ਼ 'ਤੇ, ਆਪਣੀ ਸ਼ਕਤੀ 'ਤੇ, ਆਪਣੀ ਹਿੰਮਤ 'ਤੇ ਭਰੋਸਾ ਨਹੀਂ ਹੁੰਦਾ, ਤੇ ਉਹ ਫਿਰ ਨਸ਼ੇ ਦਾ ਸਹਾਰਾ ਲੈ ਕੇ ਕੋਈ ਨਾ ਕੋਈ ਕੰਮ ਕਰਦੇ ਆ। ਕਹਿੰਦਾ ਆਪੇ ਸੱਚੇ ਪਾਤਸ਼ਾਹ ਲਵਾ ਦੂ ਕਲਗੀ, ਤੂੰ ਰੱਖ ਨਿਤਨੇਮ ਉੱਤੇ ਜ਼ੋਰ ਜੱਟੀਏ। ਇਹ ਨਸ਼ਾ ਹੋਣਾ ਚਾਹੀਦਾ ਜੀ, ਨਸ਼ਾ ਬਾਬੇ ਦੀ ਗੁਰਬਾਣੀ ਦਾ, ਨਸ਼ਾ ਯਾਰੀ ਦੋਸਤੀ ਦਾ, ਨਸ਼ਾ ਪਿਆਰ ਦਾ, ਨਸ਼ਾ ਸਤਿਕਾਰ ਦਾ, ਨਸ਼ਾ ਆਪਣੇ ਬੱਚਿਆਂ ਦੇ ਨਾਲ ਬੈਠ ਕੇ, ਪਰਿਵਾਰ ਦੇ ਵਿੱਚ ਰਹਿ ਕੇ ਖੁਸ਼ੀਆਂ ਮਾਣਨ ਦਾ, ਇਹਨਾਂ ਚੀਜ਼ਾਂ ਦੇ ਨਸ਼ੇ ਹੋਣੇ ਚਾਹੀਦੇ ਨੇ ਜੀ। ਨਸ਼ਾ ਸੇਵਾ ਕਰਨ ਦਾ, ਨਸ਼ਾ ਕਿਸੇ ਦੇ ਕੰਮ ਆਉਣ ਦਾ, ਇਹ ਨਸ਼ੇ ਹੋਣੇ ਚਾਹੀਦੇ ਨੇ ਤੇ ਅਸੀਂ ਤਾਂ ਖੁਸ਼ੀ ਮਨਾਉਣ ਲਈ ਵੀ ਜੇ ਬੋਤਲ ਦਾ ਸਹਾਰਾ ਲੈ ਲਿਆ ਤੇ ਮਾਫ ਕਰਨਾ ਜਨਾਬ, ਫਿਰ ਸਾਡੇ ਚ ਅਸਲੀ ਰੁਤਬੇ ਵਾਲੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਤਾਂ ਖੁਸ਼ੀ ਮਨਾਉਣ ਲਈ ਵੀ ਇੱਕ ਬੋਤਲ ਦਾ ਸਹਾਰਾ ਲੈ ਲਿਆ ਜਾਂ ਕੋਈ ਹੋਰ ਨਸ਼ਾ ਖਾ ਲਿਆ। ਜੇ ਮੁਸ਼ਕਲ ਪੈ ਗਈ ਠੀਕ ਹੈ, ਜ਼ਿੰਦਗੀ ਆ ਜੀ, ਖੁਸ਼ੀਆਂ ਗਮੀਆਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਹਰ ਇਨਸਾਨ ਤੇ ਖੁਸ਼ੀ ਵੀ ਆਉਂਦੀ ਆ, ਹਰ ਇਨਸਾਨ ਤੇ ਜਨਾਬ ਗਮ ਦਾ ਮੌਕਾ ਵੀ ਆਉਂਦਾ। ਪਰ ਫਿਰ ਗੱਲ ਉਹੀ ਆ ਜੀ, ਕਹਿੰਦਾ ਮੁਸ਼ਕਲਾਂ ਉਹੀ ਕੌਮ ਤੇ ਪੈਂਦੀਆਂ ਨੇ ਜਿਹੜੀ ਕੌਮ ਦੇ ਮਰਦ ਦਲੇਰ ਹੁੰਦੇ। ਕੌਣ ਪੁੱਛਦਾ ਹੈ ਕਾਵਾਂ ਗਿੱਦੜਾਂ ਨੂੰ, ਕੈਦ ਪਿੰਜਰੇ ਚ ਬਾਜ ਤੇ ਸ਼ੇਰ ਹੁੰਦੇ। ਸੋ ਆਪਾਂ ਦਲੇਰੀ ਰੱਖਣੀ ਆ ਜੀ ਜ਼ਿੰਦਗੀ ਦੇ ਵਿੱਚ। ਕਹਿੰਦੇ ਆ ਰੱਬ ਸਭ ਤੋਂ ਵੱਧ ਮੁਸ਼ਕਲ, ਜਿਵੇਂ ਕਿ ਫਿਲਮ ਦੇ ਵਿੱਚ ਦੇਖਦੇ ਨਾ, ਫਿਲਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਔਖਾ ਰੋਲ, ਸਭ ਤੋਂ ਜ਼ਿਆਦਾ ਔਖਾ ਕਰੈਕਟਰ, ਸਭ ਤੋਂ ਜ਼ਿਆਦਾ ਵਧੀਆ ਐਕਟਰ ਨੂੰ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਰੱਬ ਵੀ ਕਹਿੰਦੇ ਸਭ ਤੋਂ ਵਧੀਆ, ਕਿਉਂਕਿ ਹੀਰੇ ਨੂੰ, ਜੇ ਹੀਰਾ ਜਦੋਂ ਆਪਾਂ ਨੂੰ ਤਿਰਛਿਆ ਹੀਰਾ ਤਾਂ ਬੜਾ ਸੋਹਣਾ ਲੱਗਦਾ ਨਾ, ਕਿ ਹੀਰਾ ਤਰਾਸ਼ ਕੇ ਦੇਖੋ ਕਿੰਨਾ ਸੋਹਣਾ, ਚਾਰੇ ਪਾਸਿਓਂ ਲਸ਼ਕੋਰਾ ਮਾਰਦਾ। ਪਰ ਉਹ ਪੁੱਛ ਕੇ ਤਾਂ ਦੇਖੋ ਕਿ ਹੀਰਾ ਅੱਜ ਤੋਂ ਕੁਝ ਸਮੇਂ ਪਹਿਲਾਂ ਇੱਕ ਪੱਥਰ ਸੀ, ਤੇ ਉਹ ਪੱਥਰ ਨੂੰ ਕਿੰਨੀਆਂ ਰਗੜਾਂ ਖਾਣੀਆਂ ਪਈਆਂ, ਕਿੰਨੀ ਵਾਰ ਉਹ ਆਰੇ ਤੇ ਚੱਲਿਆ, ਕਿੰਨੀ ਵਾਰ ਉਹਨੂੰ ਘਿਸਰਨਾ ਪਿਆ, ਕਿੰਨੀ ਵਾਰ ਉਹਦੇ ਜਿਸਮ ਦੇ ਟੋਟੇ ਹੋਏ, ਤਦ ਜਾ ਕੇ ਉਹ ਇੱਕ ਸ਼ਾਨਦਾਰ ਨਗੀਨਾ, ਇੱਕ ਹੀਰਾ ਬਣ ਕੇ ਸਾਹਮਣੇ ਨਿਕਲਿਆ। ਕੋਈ ਓਨਾ ਹੀ ਚਮਕਦਾਰ ਹੀਰਾ ਖਦਾਨ ਚੋਂ ਨਹੀਂ ਨਿਕਲ ਆਉਂਦਾ, ਉਹਨੂੰ ਪਹਿਲਾਂ ਘਸਣਾ ਪੈਂਦਾ ਹੁੰਦਾ, ਉਹ ਇੱਕ ਪੱਥਰ ਦੇ ਰੂਪ ਦੇ ਵਿੱਚ ਹੀ ਹੈ। ਟੇਢਾ ਮੇਢਾ, ਕੋਈ ਸ਼ਕਲ ਨਹੀਂ, ਕੋਈ ਸੂਰਤ ਨਹੀਂ ਉਹਦੀ, ਪਰ ਉਹਨੂੰ ਤਰਾਸ਼ ਕੇ ਵਧੀਆ ਬਣਾਇਆ ਜਾਂਦਾ। ਇਸੇ ਤਰ੍ਹਾਂ ਹੀ ਜ਼ਿੰਦਗੀ ਇਨਸਾਨ ਨੂੰ ਤਰਾਸ਼ ਕੇ ਵਧੀਆ ਬਣਾਉਂਦੀ ਆ। ਇਹ ਦੁੱਖ ਦਰਦ ਤਕਲੀਫਾਂ ਸਾਨੂੰ ਤਰਾਸ਼ਦੀਆਂ ਨੇ, ਆਪਣੇ ਆਪ ਨੂੰ ਜਾਣਨ ਦਾ ਮੌਕਾ ਦਿੰਦੀਆਂ ਨੇ। ਤੇ ਇਹੀ ਸਮਾਂ ਹੁੰਦਾ ਆਪਣੀ ਕਹਿ ਲਓ ਕਿ ਪਰਸਨੈਲਿਟੀ ਨੂੰ ਜਾਣਨ ਦਾ, ਕਿ ਮੈਂ ਕਿੰਨੇ ਕੁ ਪਾਣੀ 'ਚ ਆ, ਮੈਂ ਕਿੱਥੇ ਕੁ ਸਟੈਂਡ ਕਰਦਾ। ਇਹੀ ਚੀਜ਼ਾਂ ਦੁੱਖ ਦੇ ਵੇਲੇ, ਇਹੀ ਚੀਜ਼ਾਂ ਬੰਦੇ ਨੂੰ ਪਤਾ ਲੱਗਦੀਆਂ ਨੇ। ਸੁੱਖ ਵੇਲੇ ਤਾਂ ਹਰ ਕੋਈ ਜੱਗਾ ਜੱਟ ਬਣਿਆ ਹੁੰਦਾ ਜੀ, ਪਰ ਦੁੱਖ ਦੇ ਵੇਲੇ ਪਤਾ ਲੱਗਦਾ ਵੀ ਕਿਹਦੇ 'ਚ ਕਿੰਨਾ ਕੁ ਦਾਵਾਂ, ਕਿਹੜਾ ਕਿੰਨੇ ਕੁ ਪਾਣੀ 'ਚ। ਇਹਨੂੰ ਜ਼ਿੰਦਗੀ ਕਹਿੰਦੇ ਆ ਜੀ। ਸੋ ਖੈਰ, ਆਪਾਂ ਆਪਣਾ ਪ੍ਰੋਗਰਾਮ ਜਾਰੀ ਰੱਖਾਂਗੇ ਜੀ। ਨੈਟਵਰਕ ਦੀ ਵਜ੍ਹਾ ਕਾਰਨ ਉਹਨਾਂ ਨਾਲ ਰਾਬਤਾ ਸਾਡਾ ਕਾਇਮ ਨਹੀਂ ਹੋ ਪਾਇਆ, ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨਾਲ ਦੁਬਾਰਾ ਰਾਬਤਾ ਕਾਇਮ ਦੀ। ਸੋ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ ਆਪਾਂ, ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਅਤੇ ਸਾਂਝ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਯੋਗੇਸ਼ ਗੁਰਨਾ ਤੁਹਾਡੇ ਨਾਲ ਜੁੜਿਆ ਹੋਇਆ ਜੀ, ਸੱਜਣਾ ਮਿੱਤਰਾਂ ਦੇ ਮੈਸੇਜ ਆਏ ਨੇ ਸਾਡੇ ਨਾਲ, ਭਿੰਦਰ ਜੀ ਜੁੜੇ ਹੋਏ ਨੇ, ਬਾਈ ਸੰਦੀਪ ਜੁੜਿਆ ਹੋਇਆ, ਅਤੇ ਸਾਡੇ ਨਾਲ ਹਰਲੀਨ ਕੌਰ ਜਰਮਨ ਤੋਂ, ਅਤੇ ਬਾਈ ਜਸਦੇਵ ਸਿੰਘ ਸਾਊਦੀ ਅਰਬ ਤੋਂ, ਬਾਈ ਸਤਿੰਦਰਵੀਰ ਸਿੱਧੂ ਸਾਡੇ ਨਾਲ ਵੈਨਕੂਵਰ ਤੋਂ, ਗੁਰਵਿੰਦਰ ਸਿੰਘ ਬਾਈ ਜੀ ਟੋਰਾਂਟੋ ਤੋਂ, ਅਤੇ ਕੁਲਦੀਪ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਪਿੰਕੀ ਰਾਣੀ ਜੀ ਜਪਾਨ ਤੋਂ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਵੀ ਬਹੁਤ ਸਾਰੇ ਮਿੱਤਰਾਂ ਦੇ ਮੈਸੇਜ ਆਏ ਨੇ, ਸੋ ਜਿਵੇਂ ਜਿਵੇਂ ਮੈਸੇਜ ਡਿਸਪਲੇ ਹੋ ਰਹੇ ਨੇ, ਸਭ ਦੀ ਹਾਜ਼ਰੀ ਹਰਮਨ ਰੇਡੀਓ ਦੇ ਵਿੱਚ ਕਬੂਲ ਹੁੰਦੀ ਜਾ ਰਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਵੈਰੀ ਮੱਚ, ਆਪਣਾ ਕੀਮਤੀ ਸਮਾਂ ਕੱਢ ਕੇ ਹਰਮਨ ਰੇਡੀਓ ਦੇ ਨਾਲ ਜੁੜਨ ਦੇ ਲਈ। ਸੋ ਸਾਡੇ ਵੱਲੋਂ ਆਲ ਦਾ ਬੈਸਟ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਸੁਣਦੇ ਰਹੋ, ਆਨੰਦ ਮਾਣਦੇ ਰਹੋ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਕਿਉਂਕਿ ਆਪਣਾ ਦਿਲ ਹੈ ਪੰਜਾਬੀ, ਜਜ਼ਬਾ ਪੰਜਾਬੀ, ਅਤੇ ਆਪਾਂ ਗੱਲ ਵੀ ਕਰਨੀ ਆ ਪੰਜਾਬੀ। ਅਤੇ ਇਸ ਟਰੈਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਜੁੜੇ ਰਹਿਣਾ ਹਰਮਨ ਰੇਡੀਓ ਦੇ ਨਾਲ।
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ, ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਪੰਜਾਬ।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
ਲੱਕੀ ਜੀ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਜੀ? ਜੀ ਨਹੀਂ, ਮੈਨੂੰ ਲੱਗਦਾ ਕਿ ਨੈਟਵਰਕ ਪ੍ਰੋਬਲਮ ਅਜੇ ਵੀ ਹੈਗੀ ਆ, ਸਹੀ ਨਹੀਂ ਹੋਇਆ। ਖੈਰ ਚਲੋ, ਆਪਾਂ ਬਾਅਦ ਦੇ ਵਿੱਚ ਥੋੜੀ ਦੇਰ ਤੱਕ ਕੋਸ਼ਿਸ਼ ਕਰਾਂਗੇ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹਾਂ, ਗਾਣਿਆਂ ਦੇ ਵਿੱਚ ਜਿਹੜਾ ਪ੍ਰਮੋਟ ਹੋ ਰਹੀ ਆ ਚੀਜ਼, ਸੋ ਕਿਤੇ ਨਾ ਕਿਤੇ ਸਿੰਗਰਾਂ ਦੇ ਕੋਲ ਤਾਂ ਇਹੀ ਤਰਕ ਹੈ ਜੀ। ਸਿੰਗਰ ਦੀ ਗੱਲ ਕਰ ਲਈਏ ਭਾਵੇਂ ਆਪਾਂ ਰਾਈਟਰ ਦੀ ਗੱਲ ਕਰ ਲਈਏ, ਉਹਨਾਂ ਕੋਲ ਤਾਂ ਇਹੀ ਤਰਕ ਹੁੰਦਾ ਰਾਈਟਰਾਂ ਕੋਲ ਕਿ ਡਿਮਾਂਡ ਇਹੋ ਜਿਹੀ ਆਉਂਦੀ ਹੈ ਜੀ, ਤੇ ਹਰ ਬੰਦਾ ਡਿਮਾਂਡ ਤੇ ਮਰ ਜਾਂਦਾ। ਸਿੰਗਰ ਉਹੋ ਜਿਹੀ ਡਿਮਾਂਡ ਕਰਦਾ ਤੇ ਉਹੋ ਜਿਹਾ ਗਾਣਾ ਕਰਦਾ, ਤੇ ਰਾਈਟਰ ਨੂੰ ਫਿਰ ਉਹੋ ਜਿਹਾ ਗਾਣਾ, ਜਦੋਂ ਸਿੰਗਰ ਕਹਿ ਦਿੰਦਾ ਕਿ ਮੈਂ ਤੈਨੂੰ ਇੰਨੇ ਪੈਸੇ ਦਊਂ, ਮੈਨੂੰ ਤਾਂ ਇਹੋ ਜਿਹਾ ਗਾਣਾ ਹੀ ਲਿਖ ਕੇ ਦੇ, ਤੇ ਫਿਰ ਉਹ ਵੀ ਵਿਚਾਰਾ ਪੈਸੇ ਦੇ ਲਾਲਚ ਦੇ ਵਿੱਚ ਉਹੋ ਜਿਹਾ ਗਾਣਾ ਲਿਖ ਕੇ ਦੇਣ ਨੂੰ ਮਜਬੂਰ ਹੋ ਜਾਂਦਾ ਪੈਸੇ ਅੱਗੇ, ਕਿਉਂਕਿ ਰਾਈਟਰਾਂ ਦੇ ਕੋਲ ਇਨਕਮ ਸੋਰਸ ਨਹੀਂ ਹੁੰਦਾ। ਆਪਾਂ ਕਹਿ ਤਾਂ ਦਿੰਦੇ ਵੀ ਲਿਖਦਾ, ਅੱਛਾ ਯਾਰ ਤੂੰ ਲਿਖਦਾ, ਕਿਆ ਬਾਤ ਹੈ, ਪਰ ਰਾਈਟਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਘਰ ਕਿਵੇਂ ਚੱਲਦਾ, ਤੇ ਫਿਰ ਪੈਸੇ ਦੀ ਘਾਟ ਕਾਰਨ, ਪੈਸੇ ਦੀ ਅਣਹੋਂਦ ਕਾਰਨ ਰਾਈਟਰ ਕੁਝ ਵੀ ਲਿਖਣ ਨੂੰ ਮਜਬੂਰ ਹੋ ਜਾਂਦੇ ਨੇ। ਮਰਦਾ ਕੀ ਨਾ ਕਰਦਾ ਉਹ ਵਾਲੀ ਗੱਲ ਹੋ ਜਾਂਦੀ ਆ, ਤੇ ਫਿਰ ਸਿੰਗਰ ਉਹਨਾਂ ਨੂੰ ਕਹਿੰਦਾ ਵੀ ਚੱਕ 50,000 ਚੱਕ, 1,00,000 ਲਿਖ ਦੇ ਦਾਰੂ ਵਾਲਾ ਗਾਣਾ, ਲਿਖ ਦੇ ਪੀਮ ਵਾਲਾ ਗਾਣਾ, ਲਿਖ ਦੇ ਮੈਂ ਪੀਮ ਖਾ ਕੇ ਐਂ ਕਰ ਦੂ, ਮੈਂ ਦਾਰੂ ਪੀ ਕੇ ਯੇ ਕਰ ਦੂ ਉਹ ਕਰ ਦੂ, ਤੇ ਫਿਰ ਉੱਥੇ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦਾ ਘਾਣ ਹੁੰਦਾ ਹੈ, ਤੇ ਉੱਥੇ ਫਿਰ ਮਾੜੀ ਚੀਜ਼ ਸਾਡੇ ਸਮਾਜ ਦੇ ਉੱਪਰ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ। ਐਕਚੁਅਲੀ ਇੱਕ ਦੂਜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੈ ਜਨਾਬ। ਸਾਡੀ ਜ਼ਿੰਮੇਵਾਰੀ ਇਹ ਹੈ ਕਿ ਆਪਾਂ ਮਾੜੇ ਗਾਣੇ, ਕਿਉਂਕਿ ਆਪਾਂ ਪਤਾ ਕੀ ਕਰਦੇ ਹਾਂ ਜੀ, ਮੈਂ ਇੱਕ ਛੋਟੀ ਜਿਹੀ ਇਗਜ਼ਾਮਪਲ ਸਾਂਝੀ ਕਰਦਾ, ਇੱਕ ਹਰ ਇਨਸਾਨ ਦੇ ਨਾਲ ਇਹ ਗੱਲ ਜੁੜੀ ਹੋਈ ਹੈ। ਚਲੋ ਸਿੰਗਰਾਂ ਦੀ ਗੱਲ ਛੱਡੋ, ਸੋਸ਼ਲ ਮੀਡੀਆ ਤੇ ਵਟਸਐਪ ਤੇ ਆਪਾਂ ਆਈਏ। ਵਟਸਐਪ ਤੇ ਹਰ ਬੰਦਾ ਵਟਸਐਪ ਯੂਜ਼ ਕਰਦਾ, ਤੁਸੀਂ ਮੈਂ ਕਰਦੇ, ਦੁਨੀਆਂ ਦੇ ਵਿੱਚ ਤਕਰੀਬਨ ਇੱਕ ਸਰਵੇ ਦੇ ਮੁਤਾਬਿਕ ਤਕਰੀਬਨ ਪਤਾ ਨਹੀਂ ਸ਼ਾਇਦ 1.5 ਜਾਂ 2 ਅਰਬ ਬੰਦਾ ਇਸ ਸੋਸ਼ਲ ਨੈਟਵਰਕ ਸਾਈਟ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। 1.5 ਤੋਂ 2 ਅਰਬ ਬੰਦਾ ਤਕਰੀਬਨ ਕਹਿੰਦੇ ਵੀ ਦਿਨ ਦੇ ਵਿੱਚ ਹਰ ਰੋਜ਼ ਉਹਨੇ ਆਨਲਾਈਨ ਹੋਣਾ ਹੀ ਹੋਣਾ, ਉਹ ਮਤਲਬ ਕਹਿ ਲਓ ਵੀ 1.5 ਤੋਂ 2 ਅਰਬ, ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਤਕਰੀਬਨ 7.5 ਅਰਬ ਦੀ ਆਬਾਦੀ ਹੈ, ਤੇ ਜਿਹਦੇ ਵਿੱਚ 2 ਅਰਬ ਬੰਦਾ, 2 ਅਰਬ ਬੰਦਾ ਹਰ ਰੋਜ਼ ਆਨਲਾਈਨ ਹੋ ਕੇ ਕੋਈ ਨਾ ਕੋਈ ਐਕਟੀਵਿਟੀ ਕਰਦਾ ਹੈ ਡੈਫੀਨੇਟਲੀ। ਹਾਲਾਂਕਿ ਸੋਸ਼ਲ ਮੀਡੀਆ ਦੇ ਤੋਂ ਵੱਧ ਇਨਸਾਨ ਜੁੜੇ ਹੋਏ ਨੇ, ਪਰ 2 ਅਰਬ ਦੀ ਐਕਟੀਵਿਟੀ ਰੋਜ਼ਾਨਾ ਦਰਜ ਹੁੰਦੀ ਹੈ, ਭਾਵੇਂ ਉਹ 1 ਸਕਿੰਟ ਲਈ ਹੋਵੇ, ਭਾਵੇਂ ਉਹ 4 ਘੰਟਿਆਂ ਲਈ ਹੋਵੇ। ਤੇ ਚੰਗੀਆਂ ਮਾੜੀਆਂ ਵੀਡੀਓਜ਼ ਆਪਣੇ ਕੋਲ ਵਟਸਐਪ ਤੇ ਆਉਂਦੀਆਂ ਰਹਿੰਦੀਆਂ ਨੇ, ਤੇ ਆਪਣੀ ਕੀ ਆਦਤ ਹੈ ਜੀ ਜੋ ਆਪਾਂ ਨੂੰ ਸੁਧਾਰਨੀ ਹੈ? ਆਪਣੇ ਕੋਲ ਕੋਈ ਮਾੜੀ ਵੀਡੀਓ ਆ ਗਈ ਤਾਂ ਆਪਾਂ ਉਹਨੂੰ ਕੀ ਕਰਦੇ ਹਾਂ? ਪਹਿਲੀ ਗੱਲ ਤਾਂ ਆਪਾਂ ਮਾੜੀ ਵੀਡੀਓ ਦੇਖਾਂਗੇ, ਚਲੋ ਠੀਕ ਆ, ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਵੀ ਉਹ ਚੰਗੀ ਹੈ ਜਾਂ ਮਾੜੀ ਆ, ਤੇ ਫਿਰ ਜੇ ਮਾੜੀ ਵੀਡੀਓ ਆ ਨਾ ਤਾਂ ਆਪਣੀ ਇੱਕ ਆਦਤ ਹੈ ਜਨਾਬ, ਮਾਫ਼ ਕਰਨਾ, ਆਪਾਂ ਉਸ ਵੀਡੀਓ ਨੂੰ ਉੱਥੇ ਡਿਲੀਟ ਨਹੀਂ ਕਰਦੇ, ਆਪਾਂ ਅੱਗੇ ਉਸ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹਾਂ। ਉਹਦੇ ਵਿੱਚ ਫਿਰ ਆਪਾਂ ਹਿੱਸੇਦਾਰ ਹੋ ਜਾਂਦੇ ਹਾਂ, ਕਿਉਂਕਿ ਉਹ ਇੱਕ ਮਾੜੀ ਵੀਡੀਓ ਪਿੱਛੋਂ ਤੁਰੀ, ਉਹਨੇ ਇੱਕ ਗਲਤ ਚੀਜ਼ ਅੱਗੇ ਸੋਸ਼ਲ ਮੀਡੀਆ ਤੇ ਫੈਲਾਈ, ਤੇ ਆਪਾਂ ਗਲਤ ਚੀਜ਼ ਹੀ ਅੱਗੇ ਸ਼ੇਅਰ ਕਰਤੀ ਆਪਣੇ ਦੋਸਤ ਮਿੱਤਰ ਨੂੰ। ਮੈਂ ਆਪਣੇ ਦੋਸਤ ਮਿੱਤਰ ਨੂੰ ਸ਼ੇਅਰ ਕੀਤੀ ਇਸ ਕਰਕੇ ਕਰਤੀ ਵੀ ਚੱਲ ਆਪਣੇ ਦੋਸਤ ਨੂੰ ਇਹ ਕਰੀਆ, ਕਿੱਡੀ ਕੁ ਗੱਲ ਆ, ਗਾਹਾਂ ਆਪਣੇ ਦੋਸਤ ਦਾ ਵੀ ਕੋਈ ਦੋਸਤ ਹੁੰਦਾ, ਫਿਰ ਅੱਗੇ ਉਹਦਾ ਵੀ ਕੋਈ ਦੋਸਤ ਹੁੰਦਾ, ਤੇ ਇੱਦਾਂ ਚੇਨ ਚੱਲਦੀ ਜਾਂਦੀ ਹੈ ਜਨਾਬ। ਇਸ ਕਰਕੇ ਕੋਈ ਵੀ ਵੀਡੀਓ ਆਵੇ, ਮਾੜੀ ਵੀਡੀਓ, ਭਾਵੇਂ ਕੋਈ ਰਾਜਨੀਤਿਕ ਪੱਧਰ ਤੇ, ਆਰਥਿਕ ਪੱਧਰ ਤੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੈਗੇਟਿਵ ਚੀਜ਼ ਆਪਣੇ ਕੋਲ ਸੋਸ਼ਲ ਮੀਡੀਆ ਤੇ ਆਉਂਦੀ ਆ, ਤਾਂ ਆਪਾਂ ਸ਼ੇਅਰ ਨਾ ਕਰੀਏ ਉਹਨੂੰ। ਕਿਉਂ ਕਿਉਂ ਆਪਾਂ ਮਾੜੀਆਂ ਚੀਜ਼ਾਂ ਨੂੰ ਅੱਗੇ ਵਧਾਈਏ? ਇਸੇ ਕਰਕੇ ਇਹੀ ਗੱਲ ਹੁਣ ਆਪਾਂ ਲਾਗੂ ਕਰ ਲਈਏ ਜਨਾਬ ਗਾਣਿਆਂ ਤੇ। ਗਾਣਿਆਂ ਤੇ ਆਪਾਂ ਲਾਗੂ ਕਰਦੇ ਹਾਂ ਗੱਲ ਕਿ ਜਦੋਂ ਮਾੜਾ ਗਾਣਾ ਆਉਂਦਾ ਹੈ ਜਿਹਦੇ ਵਿੱਚ ਨਸ਼ਾ, ਜਿਹਦੇ ਵਿੱਚ ਸ਼ਰਾਬ, ਜਿਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਬੁਰੀਆਂ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ, ਛਾਤੀ ਠੋਕ ਕੇ ਕਿਹਾ ਜਾਂਦਾ, ਮੈਂ ਹੈਰਾਨ ਹਾਂ ਸਿੰਗਰਾਂ ਤੇ, ਛਾਤੀ ਠੋਕ ਕੇ ਸਿੰਗਰ ਮਾਣ ਕਰਦੇ ਨੇ ਵੀ ਮੈਂ ਪੀਮ ਖਾਣਾ, ਉਹ ਤੇਰਾ ਭਲਾ ਹੋ ਜੇ ਜਨਾਬ, ਵੀ ਕਿਹੜੀ ਗੱਲ ਕਰਦਾ ਯਾਰ ਤੂੰ, ਤੇ 5 ਫੁੱਟ ਦਾ ਕੱਦ ਨਹੀਂ ਹੁੰਦਾ ਸਿੰਗਰ ਦਾ, ਤੇ ਕਹਿੰਦਾ ਹੁੰਦਾ ਮੈਂ ਗੱਭਰੂ ਪੁੱਤ ਪੰਜਾਬ ਦਾ, ਤੇ ਬਾਅਦ ਚ ਫੀਮ ਦੀਆਂ ਗੱਲਾਂ ਕਿ ਐਂ ਕਰ ਦੂੰਗੀ, ਕੀ ਕਰ ਦੇਗਾ ਤੂੰ ਫੀਮ ਕਰਕੇ, ਕੀ ਕਰ ਲੇਗਾ ਤੂੰ, ਇਹ ਜਿਹਨੂੰ ਕਹਿ ਦੋ ਵੀ ਆਹ ਚੱਲ ਡੰਗਰਾਂ ਵਾਲੇ ਤੂੰ ਸੰਗਲ ਪਾਇਆ ਮੱਝ ਦਾ, ਉਹ ਸੰਗਲ ਨੀ ਉਹ ਤੋਂ ਪੈਂਦਾ, ਉਹ 2 ਮਿੰਟ ਬਾਅਦ ਮੱਝ ਖੁੱਲ ਕੇ ਚਲੀ ਜਾਂਦੀ ਹੈ ਕੀਲੇ ਤੋਂ ਪਹਿਲਾਂ, ਤੇ ਗਾਣਿਆਂ ਦੇ ਵਿੱਚ ਪਹਾੜ ਚੱਕਦਾ ਫਿਰਦਾ ਹੁੰਦਾ। ਸੋ ਇਹੀ ਯੰਗਸਟਰ ਨੂੰ ਮੇਰੀ ਵੀ ਕਹਿਣਾ, ਯੰਗਸਟਰ ਜਿੰਨੇ ਵੀ ਸਾਡੇ ਵੀਰ ਨੇ ਸਾਰਿਆਂ ਨੂੰ ਮੇਰਾ ਇਸ ਗੱਲ ਦਾ ਕਹਿਣਾ, ਮੇਰੀ ਬੇਨਤੀ ਹੱਥ ਮੰਨ ਕੇ, ਕਿ ਇਹ ਜਿਹੜੇ ਗਾਣੇ ਨੇ ਨਾ, ਇਹਨਾਂ ਦਾ ਜੀਵਨ ਦੇ ਨਾਲ ਕੋਈ ਸੰਬੰਧ ਨਹੀਂ। ਇੱਕ ਚੁਟਕਲਾ ਯਾਦ ਆ ਗਿਆ ਮੈਨੂੰ, ਲੋਕ ਇੱਕ ਚੁਟਕਲਾ ਸੁਣਾਉਣਾ। ਅੱਜ ਕੱਲ੍ਹ ਆਪਾਂ ਫੇਸਬੁੱਕ ਤੇ ਦੇਖਦੇ ਹਾਂ ਨਾ ਕਿ ਉਂਝ ਤਾਂ ਜੀ ਲੋਕੀ ਮੈਨੂੰ ਮਾੜਾ ਕਹਿੰਦੇ ਨੇ, ਪਰ ਸ਼ੌਕ ਹਮੇਸ਼ਾ ਜੱਟ ਅੱਤ ਰੱਖਦਾ, ਜਾਂ ਪਰ ਸ਼ੌਕ ਹਮੇਸ਼ਾ ਜੱਟੀ ਅੱਤ ਰੱਖਦੀ, ਜੱਟੀ ਦੁਨੀਆਂ ਨੂੰ ਪੈਰਾਂ ਦੀ ਜੁੱਤੀ ਜਾਂ ਜੱਟ ਦੁਨੀਆਂ ਨੂੰ, ਏਦਾਂ ਦੇ ਅਕਸਰ ਆਪਾਂ ਜੋਕ ਦੇਖਦੇ ਹਾਂ ਨਾ ਸੋਸ਼ਲ ਮੀਡੀਆ ਤੇ ਆਉਂਦੇ ਰਹਿੰਦੇ ਆ, ਇਹ ਵਿਗਾੜ ਹੀ ਰਹੇ ਆ। ਤੇ ਇੱਕ ਚੁਟਕਲਾ ਯਾਦ ਆਇਆ ਇੱਥੇ, ਕਹਿੰਦੇ ਏਦਾਂ ਹੀ ਕਿਸੇ ਮਾਲ ਦੇ ਵਿੱਚ, ਕਿਸੇ ਪੰਜਾਬ ਦੇ ਮਾਲ ਦੇ ਵਿੱਚ ਜਿੱਥੇ ਆਪਣਾ ਬਿੱਲ ਕਾਊਂਟਰ ਹੁੰਦਾ ਨਾ ਜੀ, ਜਿੱਥੇ ਆਪਾਂ ਸਮਾਨ ਲੈ ਕੇ ਬਿੱਲ ਕਾਊਂਟਰ ਤੋਂ ਬਾਅਦ ਬਿੱਲ ਕਰਵਾਉਣਾ ਹੁੰਦਾ ਵੀ ਲਓ ਜੀ ਇੰਨੇ ਪੈਸੇ ਹੋ ਗਏ, ਕਹਿੰਦੇ ਬਿੱਲ ਕਾਊਂਟਰ ਦੇ ਵਿੱਚ 15-16 ਜਣਿਆਂ ਦੀ ਲਾਈਨ ਲੱਗੀ ਹੋਈ ਸੀ। ਪੰਜਾਬ ਦੇ ਕਿਸੇ ਮਾਲ ਦੇ ਵਿੱਚ ਇੱਕ ਲੜਕੀ ਸ਼ੋਪਿੰਗ ਕਰਕੇ ਆਈ ਤੇ 15 ਜਣਿਆਂ ਦੀ ਲਾਈਨ ਨੂੰ ਛੱਡ ਕੇ ਸਿੱਧਾ ਕੈਸ਼ ਕਾਊਂਟਰ ਤੇ ਚਲੀ ਗਈ ਤੇ ਆਪਣੇ ਸਮਾਨ ਦਾ ਕੈਸ਼ ਕਰਵਾਉਣ ਲੱਗੀ। ਤੇ ਜਿਹੜੀ ਲਾਈਨ 'ਚ ਆਂਟੀ ਲੱਗੀ ਹੋਈ ਸੀ ਵਿਚਾਰੀ ਪਿਛਲੇ 20 ਮਿੰਟ ਤੋਂ, ਤੇ ਉਹ ਆਂਟੀ ਉਹਨੂੰ ਕਹਿੰਦੀ, ਕਹਿੰਦੀ ਗੁੱਡੀ ਕੀ ਗੱਲ ਭਾਈ, ਅਸੀਂ ਵੀ ਲਾਈਨ 'ਚ ਖੜੇ ਹਾਂ, 15 ਜਣੇ ਲਾਈਨ 'ਚ ਲੱਗੇ ਹੋਏ ਆ, ਤੂੰ 16ਵੇਂ ਨੰਬਰ 'ਤੇ ਤੇਰਾ ਨੰਬਰ ਆ, ਪਿੱਛੇ ਲੱਗ ਜਾ ਕੇ। ਕਹਿੰਦੇ ਆਂਟੀ ਨੂੰ ਕੁੜੀ ਨੇ ਜਵਾਬ ਦਿੱਤਾ, ਜੱਟੀ ਨੂੰ ਤਾਂ ਕੋਈ ਰੋਕ ਨਹੀਂ ਹੋ ਸਕਦਾ, ਜੱਟੀ ਦਾ ਜੀ ਆਪਣੇ ਸ਼ੌਂਕ ਹੱਥ ਰੱਖਦੀ ਹੋਈ ਫੇਸਬੁੱਕ ਵਾਲੀ ਆਦਤ। ਕਹਿੰਦੇ ਅੱਗੇ ਤੋਂ ਆਂਟੀ ਨੇ ਜਵਾਬ ਦਿੱਤਾ, ਕਹਿੰਦੀ ਇਹ ਮਾਲ ਆ ਤੇ ਪਬਲਿਕ ਪਲੇਸ ਆ, ਤੇਰੀ ਫੇਸਬੁੱਕ ਨੀ, ਬੰਦਿਆਂ ਵਾਂਗ ਪਿੱਛੇ ਲੱਗ ਜਾ, ਨਹੀਂ ਜੱਟੀ ਵਾਲੇ ਸਾਰੇ ਸ਼ੌਂਕ ਇੱਥੇ ਹੀ ਖੰਡਿਆ ਤੂੰ। ਸੋ ਕਹਿਣ ਦਾ ਭਾਵ ਕਿ ਕੁਛ ਗੱਲਾਂ ਫੇਸਬੁੱਕ ਤੇ ਗਾਣਿਆਂ ਦੇ ਵਿੱਚ ਹੀ ਵਧੀਆ ਲੱਗਦੀਆਂ ਨੇ, ਰਿਐਲਿਟੀ ਦੇ ਵਿੱਚ ਉਹਨਾਂ ਦਾ ਕੋਈ ਉਹ ਮੈਟਰ ਨਹੀਂ ਕਰਦੀਆਂ, ਉਹਨਾਂ ਦਾ ਕੋਈ ਰਿਐਲਿਟੀ ਦੇ ਵਿੱਚ ਮਤਲਬ ਨਹੀਂ ਹੁੰਦਾ। ਤੇ ਸਿੰਗਰ ਉਹੀ ਜਿਹੜੀ ਮੈਂ ਅੱਜ ਕੱਲ੍ਹ ਗੱਲ ਕਰਦਾ ਕਿ ਜੇ ਨਾ ਘਰਦਿਆਂ ਨੇ ਤੁਰੀ ਯਾਰ ਤੇਰਾ ਕੱਢ ਕੇ ਲੈ ਜਾਊ ਵੀ ਤੂੰ ਪਤੰਦਰਾ, ਕਦੇ ਗਵਾਂਢੀਆਂ ਦੇ ਕੁੱਤੇ ਨੂੰ ਇਹ ਘੂਰ ਕੇ ਦੇਖ ਲਈ, ਜੇ ਨਾ ਅਗਲਾ ਤੇਰੀਆਂ ਸਾਰੇ ਅੰਜਰ ਬੰਜਰ ਢੇਲੇ ਕਰਦੇ, ਨਾ ਘਰਦਿਆਂ ਨੇ ਤੁਰੀ ਯਾਰ ਤੇਰਾ ਕੱਢ ਕੇ, ਇਹ ਤਾਂ ਗੱਲਾਂ ਬਹੁਤ ਦੂਰ ਨੇ। ਸੋ ਇਹ ਸਾਨੂੰ ਸਮਝਣ ਦੀ ਲੋੜ ਹੈ। ਕਹਿਣ ਦਾ ਭਾਵ ਕਿ ਇਹ ਗੱਲਾਂ ਸਿਰਫ ਗਾਣਿਆਂ 'ਚ ਹੀ ਠੀਕ ਲੱਗਦੀਆਂ ਨੇ, ਸੁਣ ਲਈਆਂ ਛੱਡ ਦਿਓ, ਇਹਨੂੰ ਕਦੇ ਅਪਲਾਈ ਨਾ ਕਰ ਲਿਓ। ਸਿੰਗਰ ਤਾਂ ਗਾ ਕੇ ਚਲੇ ਗਿਆ, ਪੈਸੇ ਇਕੱਠੇ ਕਰਕੇ ਚਲੇ ਜਾਂਦੇ ਨੇ, ਬਾਅਦ 'ਚ ਜ਼ਮਾਨਤ ਬਹੁਤ ਔਖੀ ਹੁੰਦੀ ਆ ਤੇ ਪੰਜਾਬ ਪੁਲਿਸ ਦਾ ਸੁਭਾਅ ਪਹਿਲਾਂ ਹੀ ਕੱਬਾ ਹੈ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਜੀ, ਤੇ ਨਾ ਸਿੰਗਰਾਂ ਦੇ ਮਗਰ ਲੱਗੀਏ, ਕਿਉਂਕਿ ਜਿਹੜਾ ਸਿੰਗਰ ਕਹਿੰਦਾ ਹੁੰਦਾ ਵੀ ਜਿੱਥੇ ਹੁੰਦੀ ਆ ਪਾਬੰਦੀ ਮੈਂ ਕਰ ਦੂੰ, ਫਲਾਣਾ ਕਰ ਦੂੰ, ਧਿਮਕਾ ਕਰ ਦੂੰ, ਉਸ ਸਿੰਗਰ ਨੂੰ ਕਦੇ ਇਹ ਪੁੱਛ ਕੇ ਦੇਖਿਓ ਵੀ ਕਦੇ ਅੱਧਾ ਘੰਟਾ ਪਤੰਦਰਾ ਥਾਣੇ 'ਚ ਲਾਇਆ ਤੈਂ, ਤੇ ਜੇ ਕਦੇ ਲਾਇਆ ਹੋਵੇ ਨਾ ਤੇ ਉਹਦਾ ਕਹਿਣਾ ਹੌਲਦਾਰ ਬਿਕਰ ਸਾਹਮਣੇ, ਜੇ ਅੱਧਾ ਘੰਟਾ ਕਦੇ ਲਾਇਆ ਹੋਵੇ ਤੇ ਫਿਰ ਉਹਨੂੰ ਪਤਾ ਲੱਗੇ ਵੀ ਇਹ ਜਿਹੜੇ ਤੂੰ ਗੱਲਾਂ ਕਰਦਾ ਨਾ ਸੋਹਣੇ ਆ, ਜੇ ਕਦੇ ਰਿਐਲਿਟੀ 'ਚ ਰੱਬ ਨਾ ਕਰੇ ਤੇਰਾ ਵਾਹ ਪੈ ਜਾਵੇ ਤੇ ਫਿਰ ਤੈਨੂੰ ਪਤਾ ਲੱਗੂਗਾ ਵੀ ਜਿਹੜੀਆਂ ਕਚਹਿਰੀਆਂ ਥਾਣਿਆਂ ਨੂੰ ਤੂੰ ਗਾਣੇ 'ਚ ਜੇਬ 'ਚ ਪਾਉਣ ਦੀ ਗੱਲ ਕਰਦਾ, ਉਹਨਾਂ ਨਾਲ ਕਦੇ ਵਾਹ ਪਾ ਕੇ ਦੇਖੀ, ਪਤਾ ਲੱਗ ਜਾਂਦਾ ਵੀ ਅਸਲ ਦੇ ਵਿੱਚ ਇਹ ਹੁੰਦੇ ਸੀ। ਸੋ ਇਹ ਗੱਲਾਂ ਕਰਨ ਦਾ ਮੇਰਾ ਮੇਨ ਨਤੀਜਾ, ਮੇਰਾ ਮੇਨ ਮੋਟਿਵ ਇਹੀ ਆ ਜਨਾਬ ਕਿ ਜ਼ਿੰਦਗੀ ਨੂੰ ਰਿਐਲਿਟੀ ਦੇ ਵਿੱਚ ਜਿਉਈਏ, ਜ਼ਿੰਦਗੀ ਨੂੰ ਸੱਚ 'ਚ ਜਿਉਈਏ। ਜੋ ਸੱਚ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹ ਚੀਜ਼ ਨੂੰ ਸੁਣ ਸੁਣ ਕੇ ਕਿਉਂ ਆਪਾਂ ਆਪਣਾ ਟਾਈਮ ਖਰਾਬ ਕਰੀਏ। ਜੋ ਚੀਜ਼ ਰਿਐਲਿਟੀ ਦੇ ਵਿੱਚ ਨਹੀਂ ਹੋ ਸਕਦੀ, ਜੋ ਸਿੰਗਰ ਗਾਣਿਆਂ 'ਚ ਕਹਿੰਦੇ ਨੇ ਉਹ ਰਿਐਲਿਟੀ 'ਚ ਨਹੀਂ ਹੁੰਦਾ, ਤੇ ਜਿਨ੍ਹਾਂ ਨਾਲ ਰੱਬ ਨਾ ਕਰੇ ਉਹ ਗੱਲ ਹੋ ਜਾਂਦੀ ਆ, ਉਹਨਾਂ ਨੂੰ ਪੁੱਛ ਕੇ ਦੇਖ ਲਓ, ਕੰਨਾਂ ਨੂੰ ਹੱਥ ਲਾਉਂਦੇ ਫਿਰਦੇ ਨੇ, ਬਾਈ ਜੀ ਸਾਡੇ ਨਾਲ ਹੋ ਗਈ, ਮੁੜ ਕੇ ਨਾ ਕਰ ਲਿਓ, ਬਹੁਤ ਔਖਾ ਬਚੂ। ਸੋ ਇਹ ਚੀਜ਼ਾਂ ਨੇ ਜੀ। ਸੋ ਮਾੜੀਆਂ ਚੀਜ਼ਾਂ ਤੋਂ ਬਚੋ, ਨਾ ਮਾੜੀਆਂ ਚੀਜ਼ਾਂ ਸੁਣੋ, ਨਾ ਉਹਨਾਂ ਨੂੰ ਅੱਗੇ ਸ਼ੇਅਰ ਕਰੋ। ਇੱਕ ਜ਼ਿੰਮੇਵਾਰ, ਇੱਕ ਰਿਸਪੋਂਸੀਬਲ ਇਨਸਾਨ ਹੋਣ ਦੇ ਨਾਤੇ ਆਪਾਂ ਲਾਈਫ ਨੂੰ ਜਿਉਈਏ, ਚੰਗੀ ਚੀਜ਼ ਵਧਾਈਏ, ਅੱਗੇ ਸ਼ੇਅਰ ਕਰੀਏ, ਮਾੜੀ ਚੀਜ਼ ਨੂੰ ਨਾ ਦੇਖੀਏ। ਤੇ ਇੱਕ ਹੋਰ ਸਭ ਤੋਂ ਵੱਡਾ ਫਰਜ਼ ਨਿਭਾਈਏ, ਉਹ ਕੀ ਫਰਜ਼ ਨਿਭਾਈਏ, ਜਿਹੜਾ ਕਿ ਇਹੋ ਜਿਹੇ ਲੱਚਰਪਣੇ ਵਾਲੇ ਗਾਣਿਆਂ ਨੂੰ ਮਾਤ ਦੇ ਸਕਦਾ, ਉਹ ਕੀ ਫਰਜ਼ ਨਿਭਾਈਏ, ਉਹ ਫਰਜ਼ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਇਹ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਕਿਉਂਕਿ ਬ੍ਰੇਕ ਦਾ ਵੇਲਾ ਹੋ ਗਿਆ ਜੀ। ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਤੇ ਫਿਰ ਆਪਾਂ ਕੁਝ ਗੱਲਾਂ ਬਾਤਾਂ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੁੜੇ ਰਹਿਣ ਲਈ। ਤੇ ਯੋਗੇਸ਼ ਗੁਰਨਾ ਹਾਜ਼ਰ ਹੈ, ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ, ਇਸ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਦੇ ਉੱਪਰ। ਦਿਲ ਪੰਜਾਬੀ ਹੈ ਜੀ, ਜਜ਼ਬਾ ਪੰਜਾਬੀ ਹੈ।
ਕਰਮ ਦੇ ਸੰਬੰਧ ਵਿੱਚ ਦੋ ਰੂਸੀ ਕਹਾਵਤਾਂ ਪੇਸ਼ ਹਨ। ਤੇਜ਼ ਚੱਲਣ ਵਾਲਾ ਸ਼ਾਮਤ ਨੂੰ ਜਾ ਰਲਦਾ ਹੈ, ਹੌਲੀ ਚੱਲਣ ਵਾਲੇ ਨੂੰ ਸ਼ਾਮਤ ਆ ਰਲਦੀ ਹੈ। ਦੂਜੀ, ਨਰਕ ਵਿੱਚ ਜਾ ਕੇ ਵੀ ਗਰੀਬ ਕਿਸਾਨ ਨੂੰ ਅਮੀਰ ਜਗੀਰਦਾਰ ਦੀ ਸੇਵਾ ਕਰਨੀ ਪੈਣੀ ਹੈ, ਕਿਉਂਕਿ ਅਮੀਰ ਨੂੰ ਜਿਸ ਤੇਗ ਵਿੱਚ ਉਬਾਲਿਆ ਜਾਂਦਾ ਹੈ ਉਸਦੇ ਹੇਠਾਂ ਲੱਕੜ ਗਰੀਬ ਨੇ ਹੀ ਪਾਉਣੀ ਹੈ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੇਰੀ ਗੱਲ ਸੁਣ ਓਏ, ਹੌਲਦਾਰ ਬਿਕਰ ਸਿੰਘ ਆ ਗਿਆ, ਹਾਂ ਹੋ ਗਿਆ, ਬੈਠੋ ਸਾਰੇ ਓਏ। ਓ ਬਾਬਾ, ਓਰੇ ਆ, ਤੇਰਾ ਕੀ ਸਵੇਰ ਦਾ ਰੌਲਾ ਪਾਇਆ, ਕਦੇ ਤੂੰ ਕਿਸੇ ਦੀ ਸ਼ਰਾਬ ਛਡਾਉਂਦਾ ਫਿਰਦਾ, ਕਿਸੇ ਦਾ ਤੂੰ ਰੰਗ ਗੋਰਾ ਕਰਦਾ ਫਿਰਦਾ ਓਰੇ ਆ।
ਮੇਰੀ ਗੱਲ ਸੁਣ ਬਿਕਰ ਭਾਈ, ਤੇਰੇ ਨਾਲ ਮੈਂ ਪੰਗਾ ਨੀ ਲੈਂਦਾ, ਕਹਿੰਦੇ ਹੁੰਦੇ ਪੁਲਿਸ ਵਾਲੇ ਨਾਲ ਪੰਗਾ ਨੀ ਲੈਣਾ ਚਾਹੀਦਾ।
ਤੂੰ ਪੰਗਾ ਨੀ ਲੈਂਦਾ ਤੇ ਫਿਰ ਮੈਂ ਕੀ ਕਰ ਸਕਦਾ ਓਰੇ ਆ ਮੇਰੇ ਕੋਲ।
ਉਹ ਮੇਰੇ ਪਿਆਰਿਆ, ਇੰਨਾ ਗੁੱਸੇ ਨਾਲ ਕਦ ਬੋਲਦਾ ਬਾਬੇ, ਉਦਾਂ ਤੇਰੇ ਕੋਲ ਆ ਜਾਂਦੇ ਆ। ਆ ਜਿਹੜਾ ਤੇਰਾ ਟੂੜੀ ਦੇ ਕੱਪ ਵਰਗਾ ਢੱਡ ਕੱਢਿਆ ਪਿਆ, ਜੇ ਘਟਾ ਦੀਏ ਤਾਂ ਮੰਨੇਗਾ ਬਾਬਿਆਂ ਨੂੰ?
ਉਹ ਮੇਰੀ ਗੱਲ ਸੁਣ ਬਾਬਾ, ਮੈਨੂੰ ਸਮਝ ਨੀ ਆ ਮੁੰਡੇ, ਤੂੰ ਮੇਰੀ ਬੇਇੱਜ਼ਤੀ ਕਰਨਾ ਕਿ ਤੂੰ ਰੇਪ ਕਰਨਾ?
ਉਹ ਜਿੱਦਾਂ ਮਰਜ਼ੀ ਲਾ ਲਾ, ਬਾਬਿਆਂ ਨੇ ਤੇਰੀ ਤਾਰੀਫ ਹੀ ਕੀਤੀ ਹੈ, ਬੇਇੱਜ਼ਤੀ ਬਾਬੇ ਤੇਰੀ ਕਰ ਸਕਦੇ ਆ। ਚੱਲ ਫਿਰ ਦੱਸੀਏ ਤੈਨੂੰ ਲਾਜ ਕੋਈ ਆ ਢੱਡ ਘਟਾਉਣ ਦਾ? ਤੂੰ ਵੇਖ ਲਾ, 50-60 ਸਾਲ ਬਾਬਿਆਂ ਦੀ ਉਮਰ ਹੋ ਗਈ, ਹੈ ਕੋਈ ਤੌੜਾ ਸਾਡੇ? ਇਹ ਯੋਗੀ ਦੇ ਐਨਕ ਵੀ ਨਹੀਂ ਲੱਗੀ, ਦੇਖੀ ਕਦੇ ਐਨਕ ਲੱਗੀ ਯੋਗੀ ਦੇ? ਪਾਸੇ ਹੋ ਗਏ, ਬਹਿ ਜਾ।
ਉਹ ਬਾਬਾ, ਮੈਂ ਜੇ ਤੂੰ ਮੇਰਾ ਭਾਰ ਘਟਾ ਦਵੇ ਫੇਰ ਕਿਆ ਹੀ ਬਾਤਾਂ, ਬਹਿ ਗਿਆ ਲੈ, ਆ ਲੈ ਬਹਿ ਗਿਆ। ਦੱਸ ਮੈਨੂੰ ਕੋਈ ਇਲਾਜ ਬਿਕਰ ਸਿਆ ਹੈ? ਬੜਾ ਕੱਬਾ ਨੀ, ਦੇਖਣ ਨੂੰ ਉਪਰੋਂ ਉਪਰੋਂ ਕੱਬਾ ਲੱਗਦਾ।
ਉਹ ਬੰਦਾ ਹੀ ਸ਼ਾਂਤ ਕਰਨ ਵਾਲੀ ਵੀ ਦਵਾਈ ਸਾਡੇ ਕੋਲ ਹੈਗੀ ਆ, ਸਾਡੇ ਕੋਲ ਮੰਤਰ ਵੀ ਹੈਗੇ, ਤੈਨੂੰ ਐਸਾ ਮੰਤਰ ਮਾਰਾਂਗੇ ਤੂੰ ਪੈਰੀਆਂ ਦੀ ਲਾਉਂਦਾ ਫਿਰੇਗਾ ਸਾਰੇ ਨੂੰ।
ਬਾਬਾ ਪਰਾ ਮਰ, ਮੈਂ ਤੈਨੂੰ ਕੰਮ ਹੋਰ ਕਹਿਣ ਡਿਆ, ਤਾਂ ਤੂੰ ਕੋਈ ਹੋਰ ਹੀ ਦੱਸੀ ਜਾਣਾ।
ਉਹ ਤੇਰੇ ਢਿੱਡ ਦਾ ਵੀ ਇਲਾਜ ਕਰਦੇ ਆ, ਗੁੱਸਾ ਕਾਹਦੇ ਕਰਦਾ? ਕਿੰਨੀਆਂ ਰੋਟੀਆਂ ਕਰਦਾ ਸੋਹਣਿਆ?
ਲੈ ਬਾਬਾ, ਰੋਟੀਆਂ ਦੀ ਗੱਲ ਕਰਦਾ, ਜਿੰਨੀਆਂ ਉਹਦੀਆਂ ਰਗੜੀ ਦੀਆਂ, ਆਪਾਂ ਕਿਹੜਾ ਕਦੇ ਗਿਣੀਆਂ?
ਉਹ ਜਿੰਦਾ ਰਿਹਾ ਪੰਜਾਬ ਦੇ ਬੱਚਿਆ, ਤੂੰ ਰੋਟੀਆਂ ਗਿਣਦੀਆਂ ਕਾਹਦ ਮੈਂ ਗਿਣਦੇ? ਤੋ ਹੁਣੇ ਜਿਹੜੇ ਲਾਹ ਲਾ ਕੇ ਥੱਕ ਜਾਂਦੇ ਆ।
ਬਹੁਤ ਹੀ ਭਗਵਾਨ ਨਾ ਕਰ ਬਾਬਾ, ਤੈਨੂੰ ਮੈਂ ਦੱਸਾਂ, ਜੇ ਲਖੌਰਦਾਰ ਮੇਰੇ ਲੰਗਰ ਬਾਰੇ ਕੋਈ ਗਲਤ ਮਲਤ ਗਿਆ, ਖਾ ਪੀ ਗਈ, ਪਤਾ ਲੱਗਦਾ ਪੰਜਾਬ ਦੇ ਬੰਦੇ ਅਸੀਂ ਆ, ਪਰਾਂ ਹੋ ਗਏ ਬਾ।
ਖਾ ਖਾ ਕੇ ਤੂੰ ਆਪਣਾ ਢਿੱਡ ਦੇ ਲਾ, ਕਿਵੇਂ ਦਾ ਕੱਢਿਆ ਪਿਆ, ਇਹਨੂੰ ਅੰਦਰ ਨੂੰ ਸਾਹ ਖਿੱਚ ਲਾ, ਜਿੰਨਾ ਮਰਜ਼ੀ ਮਜਾਲ ਆ ਤੇਰਾ ਢਿੱਡ ਪਿੱਛੇ ਨੂੰ ਆ ਜਾਵੇ। ਹੈ ਮੇਰੀ ਗੱਲ, ਬਹਿ ਜਾ ਇੱਥੇ ਆ ਕੇ, ਬਹਿ ਜਾ, ਮੇਰਾ ਤੇਰਾ ਇਲਾਜ ਕਰ ਦਿੰਦੇ ਆ।
ਕਰ ਲਾਜ ਮੇਰਾ?
ਲਾਜ ਤੇਰਾ ਕਰ ਦਿੰਦੇ ਆ, 500 ਰੁਪਇਆ ਲੱਗੂਗਾ।
ਮੇਰੀ ਗੱਲ ਸੁਣ ਬਾਬਾ, ਸਿੱਧੀ ਗੱਲ ਕਰਦਾ, ਮੈਂ ਦੂਜੀਆਂ ਗੱਲਾਂ ਨੀ ਕਰ ਰਹੀਆਂ, ਮੈਨੂੰ ਪਤਾ ਪਹਿਲਾਂ ਤੂੰ 500 ਕਹਿਣਾ, ਫਿਰ ਤੂੰ 200 ਕਹਿਣਾ, ਫਿਰ ਤੂੰ 50-60 ਕਹਿਣੇ, ਮੈਨੂੰ ਪਤਾ ਮੁੜ ਘੋੜ ਕੇ ਤੂੰ 5 ਦੇ ਆਣਾ।
ਉਹ ਮੇਰੀ ਗੱਲ ਸੁਣ ਲਾ, ਬਾਬਿਆਂ ਦਾ ਮਜ਼ਾਕ ਨਾ ਕਰ, ਬਾਬੇ ਜਿੰਨੀ ਸੇਵਾ ਕਰਦੇ ਨੇ ਉਨੇ ਪੈਸੇ ਲੈਂਦੇ ਨੇ।
ਬਾਬਾ ਰੁਪਇਆ ਤੈਨੂੰ ਇੱਕ ਨੀ ਦੇਣਾ, ਦੱਸਣਾ ਵੀ ਤੈਨੂੰ ਪਾਣਾ, ਡੰਡਾ ਮੇਰਾ ਵੇਲਾ 20 ਗੋਲੀਆਂ ਪਈਆਂ, ਇਹ ਚ ਮੈਂ ਕੱਲੀ ਕੱਲੀ ਚਲਾਤੀ ਤੇ ਤੇਰਾ ਪਤਾ ਨੀ ਲੱਗਣਾ ਕਿੱਥੇ ਫਿਰਦਾ।
ਮੇਰੀ ਗੱਲ ਸੁਣ ਓਏ, ਬਿਨਾਂ ਪੈਸਿਆਂ ਦੇ ਬਾਬਿਆਂ ਨੇ ਵੀ ਨੀ ਦੱਸਣਾ ਕੋਈ ਇਲਾਜ, ਮੈਂ ਪਹਿਲਾਂ ਹੀ ਦੱਸ ਦਿੰਦਾ ਹੈ।
ਉਹ ਤੂੰ ਦੱਸਦਾ ਕਿ ਮੈਂ ਚੱਕਾਂ ਫਿਰ ਡੰਡਾ,
ਗੁੱਸਾ ਕਰ ਗਿਆ ਸੋਹਣਿਆ, ਤੈਨੂੰ ਇਲਾਜ ਦੱਸ ਦਿੰਦੇ ਆ। ਐ ਕਰ, ਪਹਾੜੀ ਬੱਕਰਾ ਦੇਖਿਆ? ਪਹਾੜੀ ਬੱਕਰਾ ਉਹ ਲਦਾਖ ਦੀਆਂ ਪਹਾੜੀਆਂ ਤੋਂ ਲੱਭਦਾ ਏ, ਉਹਦੀ ਝੱਗ ਦੀ ਬਣੀ ਹੋਈ ਦਵਾਈ ਤੈਨੂੰ ਦੇਣੀ ਆ, ਉੱਥੇ ਜਾ ਕੇ ਲੈ ਆ। ਪਹਾੜੀ ਬੱਕਰਾ ਉਹ ਲਿਆਉਣਾ ਜਿਹਦੀ ਪੂਛ ਹਰੇ ਰੰਗ ਦੀ ਹੋਵੇ, ਹਰੇ ਰੰਗ ਦੀ ਪੂਛ ਵਾਲੇ ਬੱਕਰੇ ਦੀ ਝੱਗ ਦੀ ਜਿਹੜੀ ਬਣਦੀ ਦਵਾਈ ਆ ਉਹ ਥੱਲੇ ਡਿੱਗੂਗੀ, ਜਿਹੜੇ ਘਾਹ ਤੇ ਡਿੱਗੀ ਉੱਥੇ ਹੋਣੀਆਂ ਹੋਣੀਆਂ ਬੂੰਦੀਆਂ ਬਣਨੀਆਂ, ਉਹਨਾਂ ਬੂੰਦਾਂ ਨੂੰ ਇਕੱਠਾ ਕਰਕੇ ਥੱਲੇ ਮਿੱਟੀ ਚ ਰਲਾ ਕੇ ਐਨ 2 ਗੋਲੀਆਂ ਵੱਟ ਲਈ, ਉਹ ਗੋਲੀਆਂ ਤੂੰ ਸਵੇਰੇ ਸ਼ਾਮ ਖਾਣੀਆਂ, ਤੇਰਾ ਢਿੱਡ ਦਾ ਭਾਰ ਘਟ ਜਾਣਾ, ਦੇਖੀ ਜਾਈ ਤੇਰਾ 15 ਦਿਨਾਂ ਦੇ ਵਿੱਚ ਢਿੱਡ ਐਨ ਜੋਗੀ ਦੇ ਢਿੱਡ ਵਰਗਾ ਨਾ ਹੋ ਗਿਆ, ਫਿਰ ਮੰਨੇਗਾ ਜੋਗੀ ਨੂੰ?
ਰਾਮ ਮਾਰ ਬਾਬਾ, ਇੰਨਾ ਕਿਹੜਾ ਜੱਬ, ਕਿੱਥੋਂ ਬੱਕਰਾ ਲੱਭੇ ਹਰੀ ਪੂਛ ਵਾਲਾ, ਹੈਂ? ਪਰ ਰਾਮ ਮਾਰ ਮੈਂ ਨੀ ਕਰਨਾ, ਹਟ ਜਾ ਪਾਸੇ।
ਲਓ ਵੀ ਸੋਹਣਿਓ, ਇਹਨੂੰ ਮੈਂ ਗੋਲੀ ਦੇ ਦਿੱਤੀ, ਉਹ ਮੈਨੂੰ ਪਤਾ ਸੀ ਰੁਪਇਆ ਇਹਨੇ ਕੋਈ ਖਰਚਣਾ ਨੀ, ਆਪੇ ਹਰੇ ਪੂਛ ਵਾਲੀ ਬੱਕਰਾ ਲੱਭਦਾ ਮਰਜੂ, ਉੱਥੇ ਹੀ ਕਿਤੇ ਪੂਰਾ ਹੋਜੂ ਆਪਣੀ ਜਾਨ ਛੁੱਟੂ। ਤੁਸੀਂ ਇੰਜੋਏ ਕਰ ਰਹੇ ਹੋ ਜੀ ਹਰਮਨ ਮਿਊਜ਼ਿਕ ਜੰਕਸ਼ਨ ਮਨਦੀਪ ਢਿੱਲੋਂ ਦੇ ਨਾਲ, ਮੈਂ ਤਾਂ ਆਪਣੀ ਦਵਾਈ ਵੇਚੀ ਜਾਣੀ ਆ ਜੀ, ਸੋਹਣਾ ਜਿਹਾ ਗਾਣਾ ਲਾ ਦੇ ਮਨਦੀਪ ਢਿੱਲੋਂ।
ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਗਿੱਧੇ ਵਿੱਚ ਹੋਰ। ਸਾਈ ਜਾਂਦਾ ਸਭ ਨੂੰ, ਸਾਈ ਜਾਂਦਾ ਸਾਈ ਜਾਂਦਾ ਸਭ ਨੂੰ। ਹਾਈ ਨੀ ਤੇਰਾ ਨੱਚਣਾ ਨਚਾਈ ਜਾਂਦਾ ਸਭ ਨੂੰ, ਤੇਰਾ ਹੱਸਣਾ ਹਸਾਈ ਜਾਂਦਾ ਸਭ ਨੂੰ। ਰੁੱਤ ਮਸਤਾਨੀ ਚੜ੍ਹਦੀ ਜਵਾਨੀ, ਹੋਏ ਨੀ ਰੁੱਤ ਮਸਤਾਨੀ ਚੜ੍ਹਦੀ ਜਵਾਨੀ, ਚੜ੍ਹੀ ਤੈਨੂੰ ਇਸ਼ਕ ਦੀ ਲੋੜ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹੋਰ, ਇੱਕ ਗੇੜਾ ਕਿੱਦੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹੋਰ। ਹਾਏ ਨੀ ਹੁਣ ਚੂੜੀਆਂ ਨਾ ਚੁੱਪ ਕਰਦੇ ਪੈਂਦੀਆਂ, ਮੋਲਾਂ ਦੀਆਂ ਹੱਥਾਂ ਤੇ ਲਾਈਆਂ ਪੈਂਦੀਆਂ। ਨੱਚ ਮੁਟਿਆਰੇ ਕਰਦਾ ਇਸ਼ਾਰੇ, ਹੋਏ ਨੀ ਨੱਚ ਮੁਟਿਆਰੇ ਕਰਦਾ ਇਸ਼ਾਰੇ। ਝਾਂਜਰਾਂ ਦਾ ਕੱਲਾ ਕੱਲਾ ਬੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹੋਰ, ਇੱਕ ਗੇੜਾ ਕਿੱਦੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹਾਏ ਹਾਏ, ਇੱਕ ਗੇੜਾ ਕਿੱਦੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹੋਰ। ਪੱਗ ਵੇਖੀਏ ਤੇ ਫੇਰੇ ਅਸੀਂ ਮੱਚਦੀ, ਫੇਰੇ ਅਸੀਂ ਮੱਚਦੀ, ਫੇਰੇ ਅਸੀਂ ਮੱਚਦੀ, ਨਿੱਕ ਮੱਖਰੇ ਨਾਲ ਜਦੋਂ ਨੱਚਦੀ। ਪੱਗ ਵੇਖੀਏ ਤੇ ਫੇਰੇ ਅਸੀਂ ਮੱਚਦੀ, ਸੀਨੇ ਨਾਲ ਲਾ ਲੈ ਆਪਣਾ ਬਣਾ ਲੈ, ਹਾਂ ਨੀ ਸੀਨੇ ਨਾਲ ਲਾ ਲੈ ਆਪਣਾ ਬਣਾ ਲੈ। ਤੇਰੇ ਹੱਥ ਜੱਸਦੀ ਹੈ ਜੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ ਹਾਏ ਹਾਏ, ਇੱਕ ਗੇੜਾ ਕਿੱਦੇ ਵਿੱਚ ਹੋਰ ਨੀ ਕੁੜੀਏ, ਇੱਕ ਗੇੜਾ ਕਿੱਦੇ ਵਿੱਚ।
ਮਸ਼ਹੂਰ ਕਹਾਵਤ ਹੈ, ਜਿਹੜਾ ਘਰ ਬਣਾਉਂਦੇ ਸਮੇਂ ਹਰ ਕਿਸੇ ਦੀ ਸਲਾਹ ਮੰਨਦਾ ਹੈ ਉਸਦਾ ਘਰ ਵਿੰਗਾ ਟੇਡਾ ਬਣੇਗਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
फिकर जरूर हो, तेरे दिल विच साडा फिकर जरूर हो। मेरिया गल्ला च तेरा जिक्र जरूर हो, तेरे दिल विच साडा फिकर जरूर हो। होया की जे हो गए अजरा वखरे, कदी किसे मोड़ ते ता मिल पैणगे। रब ने जे चाया असी फेर मिलांगे, ज्योंदियां दे सदा नहीं विछोड़े रहणगे। रब ने जे चाया असी फेर मिलांगे, ज्योंदियां दे सदा नहीं विछोड़े रहणगे। जदों पहली बार मिले सी, सदरां दे फुल उदों ताजे ताजे खिले सी। भुलना नी चेता जदों पहली बार मिले सी, सदरां दे फुल उदों ताजे ताजे खिले सी। नाम जेड़े आपां सोहां खा के लिखे, आखरी सहां तई सानू याद रहणगे। रब ने जे चाया असी फेर मिलांगे, ज्योंदियां दे सदा नहीं विछोड़े रहणगे। रब ने जे चाया असी फेर मिलांगे, ज्योंदियां दे सदा नहीं विछोड़े रहणगे। साडी दिल विच रह गई, तेरे नालों टुट यारी हो के आना पै गई। मिलने दी रीज साडी दिल विच रह गई, तेरे नालों टुट यारी हो के आना पै गई। सोचिया नहीं सी कदी मैल ख्वाबां दे, रेत दियां कंधां दे नी वांग टैणगे। रब ने जे चाया असी फेर मिलांगे, ज्योंदियां दे सदा नहीं विछोड़े रहणगे। रब ने जे चाया असी फेर मिलांगे, ज्योंदियां दे सदा नहीं विछोड़े रहणगे। प्यार होया लीरा लीरा, सांझ फुला नालों टुटी मेल हो गया करीरा। खेडी खेड तक दीरा प्यार होया लीरा लीरा, सांझ फुला नालों टुटी मेल हो गया करीरा। उमरां दी दूरी मजबूर बन के, हैप्पी साडे दिल किन्नी देर। रब ने जे चाया असी फेर मिलांगे, ज्योंदियां दे सदा नहीं विछोड़े रहणगे। रब ने जे चाया असी फेर मिलांगे, ज्योंदियां दे सदा नहीं विछोड़े रहणगे।
वेलकम बैक, स्वागत है जी थोड़ा एक बार फिर तो। सुन रहे हो तुसी हरमन रेडियो ऑस्ट्रेलिया, योगेश थोड़े नाल है जी। सांझ प्रोग्राम जा रही है, काफी सारे सजना मित्रां दे मैसेज पहुंचे ने, ते मैसेज दे विच सानू लिखदे ने ਸਾਡੇ ਵੀਰ ਸਤਿੰਦਰ ਵੀਰ ਸਿੰਘ ਸਿੱਧੂ ਵੈਨਕੂਵਰ ਤੋਂ ਬੜੀ ਸੋਹਣੀ ਗੱਲ ਲਿਖੀ ਹੈ ਇਹਨਾਂ ਨੇ। ਸਿੱਧੂ ਸਾਹਿਬ ਕਹਿੰਦੇ ਨੇ, ਕਹਿੰਦੇ ਕਿ ਜਿੱਦਾਂ ਕਿ ਮੈਂ ਗੱਲ ਕਰੀ ਸੀ ਕਿ ਗਾਣੇ ਸਿਰਫ ਐਂਟਰਟੇਨਮੈਂਟ ਹੈ, ਪਰ ਉਹ ਕਹਿੰਦੇ ਸਾਡੀ ਅੱਜ ਦੀ ਯੂਥ ਇਹ ਗਾਣਿਆਂ ਨੂੰ ਸਟਾਈਲ ਮੰਨ ਲੈਂਦੀ ਆ ਤੇ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਕ ਤਰ੍ਹਾਂ ਦੀ ਛੋਟੀ ਸੋਚ ਉਹ ਦਿਖਾਉਂਦੇ ਨੇ ਤੇ ਜਿਸ ਕਾਰਨ ਉਹ ਗਾਣਿਆਂ ਦੇ ਵਿੱਚ ਆ ਰਹੀਆਂ ਚੀਜ਼ਾਂ ਦੀ ਕਾਪੀ ਕਰਦੇ ਨੇ ਤੇ ਆਪਣੀ ਲਾਈਫ ਨੂੰ ਨੁਕਸਾਨ ਪਹੁੰਚਾਉਂਦੇ ਨੇ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਗਾਣੇ ਫਿਲਮਾਂ ਇਹ ਸਿਰਫ ਇੱਕ ਬਣਾਈ ਹੋਈ ਚੀਜ਼ ਹੁੰਦੀਆਂ ਨੇ, ਇਹਨਾਂ ਦਾ ਜ਼ਿੰਦਗੀ ਦੇ ਨਾਲ ਕੋਈ ਵੀ ਰਾਬਤਾ ਨਹੀਂ ਹੁੰਦਾ। ਹਾਂ ਠੀਕ ਹੈ, ਕੁਛ ਚੀਜ਼ਾਂ ਜ਼ਿੰਦਗੀ ਤੋਂ ਇੰਸਪਾਇਰ ਹੋਈਆਂ ਵੀ ਆ ਵੀ ਇਹ ਦਿਖਾਉਂਦੇ ਨੇ, ਪਰ ਜ਼ਿਆਦਾਤਰ 90% ਨਹੀਂ ਦਿਖਾਉਂਦੇ, 10% ਹੀ ਹੁੰਦਾ। ਤੇ ਬਾਕੀ ਮੈਂ ਪਹਿਲਾਂ ਵੀ ਗੱਲ ਦੱਸ ਕੇ ਹਟਿਆ ਸੀ ਕਿ ਸਿੰਗਰ ਆ ਜਿਹੜੀਆਂ ਫਰਾਰੀਆਂ ਸਫਾਰੀਆਂ ਫਾਰਚੂਨਰਾਂ ਚ ਘੁੰਮਦੇ ਨੇ ਗਾਣਿਆਂ ਤੇ, ਉਹ ਸਭ ਕਿਰਾਏ ਤੇ ਆਈਆਂ ਹੁੰਦੀਆਂ ਨੇ। ਇਹਨਾਂ ਵੀਰਾਂ ਨੂੰ ਮੈਂ ਦੱਸਦਾ, ਉਹ ਸਿੰਗਰ ਆਪ ਬੱਸ ਉਤਰਿਆ ਹੁੰਦਾ ਤੇ ਬਾਅਦ ਦੇ ਵਿੱਚ ਕਿਰਾਏ ਦੀ ਰੇਂਜ ਰੋਵਰ ਚ ਨਿਕਲ ਕੇ ਕਹਿੰਦਾ ਕਿ ਜੱਟ 90 ਕਿੱਲਿਆਂ ਦਾ ਮਾਲਕ ਐਂ ਕਰ ਦੂ, ਜੱਟ ਫਲਾਣਾ ਕਰ ਦੂ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਮੈਂ ਸਿੰਗਰ ਬੱਸ ਚੜ੍ਹ ਕੇ ਘਰ ਨੂੰ ਜਾਂਦਾ ਦੇਖਿਆ, ਜਿਹੜਾ ਗਾਣਿਆਂ ਦੇ ਵਿੱਚ ਸਾਨੂੰ ਰੇਂਜ ਰੋਵਰ ਦੀਆਂ ਰੀਸਾਂ ਲਾ ਕੇ ਚਲਿਆ ਜਾਂਦਾ ਹੈ। ਸੋ ਕਹਿਣ ਦਾ ਭਾਵ ਕਿ ਇਹ ਸਿਰਫ ਇੱਕ ਕਹਿ ਲਓ ਕਿ ਚੀਜ਼ ਬਣਾਈ ਵੀ ਹੁੰਦੀ ਹੈ, ਠੀਕ ਹੈ ਗਾਣਾ ਹੈ ਉਹਨੂੰ ਸੁਣ ਲਓ ਜਸਟ ਐਨ ਐਂਟਰਟੇਨਮੈਂਟ ਮਨ ਫਰੈਸ਼ ਕਰਨ ਦੇ ਲਈ, ਪਰ ਉਹਨੂੰ ਕਦੇ ਸੀਰੀਅਸ ਨਾ ਲਓ, ਕਿਉਂਕਿ ਸੀਰੀਅਸ ਲਵੋਂਗੇ ਤਾਂ ਫਿਰ ਆਪਾਂ ਫਸਾਂਗੇ ਹੀ ਜੀ, ਕਿਉਂਕਿ ਉਹਦਾ ਕੋਈ ਸਿਰ ਪੈਰ ਨਹੀਂ ਹੁੰਦਾ, ਕੋਈ ਧਰਤੀ ਦੇ ਨਾਲ ਜੁੜੀ ਹੋਈ ਚੀਜ਼ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਸਾਨੂੰ ਦੇਖਣ ਨੂੰ ਸਾਹਮਣੇ ਆਉਂਦੀ। ਉਹ ਇੱਕ ਇਮੈਜੀਨੇਸ਼ਨ ਹੁੰਦੀ ਆ ਤੇ ਉਹਨੂੰ ਉਸੇ ਟਾਈਮ ਕੁਝ ਮਿੰਟ ਜਿੰਨਾ ਚਿਰ ਗਾਣਾ ਸੁਣਦੇ ਆ ਸੁਣ ਕੇ ਛੱਡ ਦੇਣਾ ਚਾਹੀਦਾ, ਨਹੀਂ ਉਹ ਸਾਡੇ ਲਈ ਲੌਸ ਬਣ ਜਾਂਦੀ ਹੈ ਜੀ। ਸੋ ਇਸੇ ਕਰਕੇ ਦੇਖੋ ਸਿੰਗਰਾਂ ਦਾ ਆਪਣਾ ਕੰਮ, ਉਹਨਾਂ ਨੇ ਗਾਈ ਜਾਣਾ, ਉਹਨਾਂ ਦੀ ਰੋਜ਼ੀ ਰੋਟੀ ਹੈ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ। ਹਾਂ ਇੱਕ ਜਿਹੜੀ ਮੈਂ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਵਾਅਦਾ ਕਰਿਆ ਸੀ ਕਿ ਮੈਂ ਢੰਗ ਦੱਸੂਗਾ ਤੁਹਾਨੂੰ ਵੀ ਕਿਵੇਂ ਆਪਾਂ ਇਹਨਾਂ ਦਾ ਮੂੰਹ ਬੰਦ ਕਰ ਸਕਦੇ ਹਾਂ ਮਾੜੇ ਗਾਣਿਆਂ ਦਾ, ਉਹ ਐਵੇਂ ਕਰ ਸਕਦੇ ਹਾਂ ਕਿ ਚੰਗੇ ਗਾਣੇ ਨੂੰ ਇੰਨਾ ਵੱਧ ਤੋਂ ਵੱਧ ਸ਼ੇਅਰ ਕਰੀਏ, ਚੰਗੇ ਗਾਣੇ ਨੂੰ ਇੰਨਾ ਵੱਧ ਤੋਂ ਵੱਧ ਦੇਖੀਏ ਕਿ ਇਹਨਾਂ ਸਿੰਗਰਾਂ ਨੂੰ ਜਵਾਬ ਜਾਵੇ, ਆਨਸਰ ਜਾਵੇ ਕਿ ਭਾਜੀ ਚੰਗਾ ਗਾਣਾ ਲੋਕ ਬਹੁਤ ਸੁਣਦੇ ਆ, ਚੰਗੇ ਗਾਣੇ ਦੀ ਦੇਖੋ ਕਿੰਨੀ ਸ਼ੇਅਰ ਹੋਈ ਵੀ ਆ, ਚੰਗੇ ਗਾਣੇ ਨੂੰ ਯੂਟਿਊਬ ਤੇ ਕਿੰਨੇ ਵਿਊ ਨੇ। ਤੇ ਜਿਵੇਂ ਕਿ ਹੁਣ ਆਇਆ ਇੱਕ ਗਾਣਾ ਜਿੱਦਾਂ ਕਿ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵੇ ਦਾ, ਕਿ ਮੈਨੂੰ ਦੱਸੋ ਤਾਂ ਸਹੀ ਉਹ ਗਾਉਣ ਵਾਲੇ ਹੋ, ਉਹ ਜੱਟ ਕਿਹੜੇ ਪਿੰਡ ਰਹਿੰਦਾ ਹੈ। ਬਿਲਕੁਲ ਆਪਾਂ ਉਹਨਾਂ ਨੂੰ ਪੁੱਛੀਏ ਤਾਂ ਪਤਾ ਲੱਗੇ ਕਿ ਉਹ ਜੱਟ ਕਿਹੜੇ ਪਿੰਡ ਰਹਿੰਦਾ ਹੈ। ਪਰ ਫਿਲਹਾਲ ਆਪਾਂ ਇੱਕ ਗਾਣਾ ਇੰਜੋਏ ਕਰਦੇ ਹਾਂ ਜੀ ਹਰਮਨ ਰੇਡੀਓ ਦੇ ਉੱਪਰ, ਯੋਗੇਸ਼ ਵਰਨਾ ਫਿਲਹਾਲ ਤੁਹਾਡੇ ਨਾਲ ਹੈ ਜਨਾਬ, ਤੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਵਾਂਗੇ। ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ ਹਰਮਨ ਰੇਡੀਓ ਦੇ ਨਾਲ, ਕਿਉਂਕਿ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਮੇਰੇ ਸਿਦਕ ਦਾ ਪੱਲੜਾ ਬਹੁਤ ਹਲਕਾ, ਜੀ ਤੇਰੀਆਂ ਬਖਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ, ਦੇ ਦੇ ਹੌਸਲਾ ਮੇਰਿਆਂ ਜਜ਼ਬਿਆਂ ਨੂੰ, ਹਰ ਹਾਲ ਰਾਜ਼ੀ ਰਹੀਏ ਡੋਲੀਏ ਨਾ।
ਆਪਣਾ ਨਹੀਂ ਜ਼ਰਾ ਜੋਸ਼ ਨੂੰ ਲਾ ਕੇ ਅੱਡੀ ਸ਼ਰਦਾ ਨੂੰ ਕਰਕੇ ਵੱਡੀ ਅਸੀਂ ਗੱਡੀ ਤੇ ਅੱਖ ਕੱਢੀ ਜਾਣਾ ਚੜ ਕੇ ਮੌਲਾ ਜੀ ਚੜ ਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਏ ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫਟ ਕੇ ਆਉਂਦੇ ਕਿਸਮੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ ਤੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਨਹੀਂ ਹਿੰਮਤ ਵਿੱਚ ਹੋਈ ਮਿਲਾਵਟ ਹੁਣ ਬਣਿਆ ਇਲਮ ਰੁਕਾਵਟ ਆਸਾਂ ਨੂੰ ਕੋਈ ਥਕਾਵਟ ਲੈਣੀ ਰੜਕੇ ਮੌਲਾ ਜੀ ਰੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਫਿਰ ਡਿੱਗੇ ਅਸੀਂ ਇਕੱਠੇ ਕਈ ਕਈ ਡਿੱਗੇ ਹੁਣ ਹੋਣਾ ਥੋੜੇ ਨਿੱਗੇ ਅੰਦਰ ਵੜਕੇ ਮੌਲਾ ਜੀ ਵੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜੱਟ ਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫਟ ਕੇ ਆਉਂਦੇ ਸੁਪਨੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ ਤੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ
ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ ਬਾਰ ਬਾਰ ਫੇ ਸੱਜਣਾ ਬੋਲੀਏ ਨਾ ਕਿਤੋਂ ਸਿੱਖ ਸਰਤਾਜ ਵੇ ਸ਼ੁਕਰ ਕਰਨਾ ਐਵੀਂ ਲੇਖਾਂ ਦੇ ਪੰਨੇ ਫਰੋਲੀਏ ਨਾ ਅਸੀਂ ਬੜੇ ਹੀ ਮੰਤਰ ਲੱਭਿਓ ਅਸੀਂ ਬੜੇ ਹੀ ਮੰਤਰ ਲੱਭੇ ਜੀ ਪਰ ਫਸ ਗਿਆ ਹੁਣ ਦੱਬੇ ਜੀ ਅਸੀਂ ਚਣੇ ਲੋਹੇ ਦੇ ਚੱਬੇ ਅਸੀਂ ਵਰਤੇ ਕਰ ਲੈ ਇਕੱਠੇ ਤੇ ਚੁੱਪ ਕਰਕੇ ਬਹਿ ਗਏ ਆ ਇਹ ਲੋਕ ਕਹਿਣ ਸਰਤਾਜਾ ਤੇਰਾ ਕਿਨ ਸੁਣਨਾ ਵਾਜਾ ਇਹ ਲੋਕ ਕਹਿਣ ਸਰਤਾਜਾ ਤੇਰਾ ਕਿਨ ਸੁਣਨਾ ਵਾਜਾ ਓਏ ਜਦ ਗੁੱਸੇ ਤੇਰਾ ਖੋਆ ਜਾਏ ਦਿਲ ਧੜਕੇ ਮੌਲਾ ਜੀ ਧੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫਟ ਕੇ ਆਉਂਦੇ ਸੁਪਨੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ ਤੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ
ਜਾਂ ਆਸਟ੍ਰੇਲੀਆ ਬਾਈ ਰੋਡ ਸਾਰਾ ਯੂਰਪ ਗਾਤਾ ਇੰਗਲੈਂਡ ਚ ਹੋਲੀ ਖੇਲੀਆ ਰੱਬ ਨਾਲ ਪੱਕੀ ਸਾਂਝ ਆ ਸਾਡੀ ਉਹ ਪੱਕਾ ਸਾਡਾ ਬੇਲੀਆ ਅਗਲਾ ਜਨਮ ਦਸ ਦਿਨ ਦੇਖਿਆ ਜਾਂ ਨੱਚ ਲੈ ਮੇਲੀਆ ਦਿਲ ਵਿੱਚ ਗੁੱਸਾ ਬੇਸ਼ੱਕ ਹੈ ਜੀ ਦਿਲ ਵਿੱਚ ਗੁੱਸਾ ਬੇਸ਼ੱਕ ਹੈ ਜੀ ਸਿੱਖਿਆ ਨਹੀਂ ਪਰ ਰੋਣਾ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ
ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਮੇਰਾ ਪਿੰਡ ਸਾਰਿਆਂ ਤੋਂ
ਬਾਤ ਹੈ ਜੀ ਬੜਾ ਖੂਬਸੂਰਤ ਬੱਬੂ ਮਾਨ ਸਾਹਿਬ ਨੇ ਗਾਇਆ ਕਿ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਬਿਲਕੁਲ ਪਿੰਡਾਂ ਵਰਗੀ ਮੌਜ ਨੀ ਜੀ ਤੇ ਮੈਂ ਮੰਨਿਆ ਪੀਜ਼ਾ ਨਹੀਂ ਮਿਲਦਾ ਪਰ ਮੁਰਗਾ ਤਾਂ ਮਿਲ ਜਾਂਦਾ ਹੈ ਨਾ ਸ਼ੂਗਰ ਹੈ ਨਾ ਬੀਪੀ ਹੈ ਹਰ ਬੰਦਾ ਚੋਪੜ ਕੇ ਖਾਂਦਾ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਪਿੰਡਾਂ ਦੀ ਲਾਈਫ ਦਾ ਆਪਣਾ ਹੀ ਮਜ਼ਾ ਹੈ ਜੀ ਤੇ ਅੱਜ ਕੱਲ੍ਹ ਤਾਂ ਪਿੰਡਾਂ ਦੇ ਵਿੱਚ ਵੀ ਕਿਸੇ ਗੱਲ ਦੀ ਕੋਈ ਘਾਟ ਨਹੀਂ ਰਹੀ ਵੈਸੇ ਪਿੰਡਾਂ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਪਿੰਡ ਨੇ ਨਾ ਜੀ ਅਗਰ ਉਹਨਾਂ ਨੂੰ ਇੰਡੀਆ ਦੇ ਕਿਸੇ ਵੀ ਸਟੇਟ ਦੇ ਪਿੰਡਾਂ ਦੇ ਨਾਲ ਕੰਪੇਅਰ ਕਰ ਲਿਆ ਜਾਵੇ ਤਾਂ ਸਾਡੇ ਪੰਜਾਬ ਦੇ ਪਿੰਡ ਸਭ ਤੋਂ ਜ਼ਿਆਦਾ ਐਡਵਾਂਸ ਨੇ, ਕਿਉਂਕਿ ਅੱਜ ਜੇਕਰ ਆਡੀ, ਜੈਗੁਆਰ ਤੇ ਐਂਡੈਵਰ ਦਾ ਕੋਈ ਬ੍ਰਾਂਡ ਸ਼ਹਿਰ ਚ ਆਉਂਦਾ ਹੈ ਤਾਂ ਪਿੰਡਾਂ ਦੇ ਵਿੱਚ ਵੀ ਨਾਲ ਦੀ ਨਾਲ ਉਹ ਬ੍ਰਾਂਡ ਦੇਖਣ ਨੂੰ ਮਿਲ ਜਾਏ। ਇੱਥੋਂ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਪਿੰਡਾਂ ਨੇ ਵੀ ਤਰੱਕੀ ਕਿੰਨੀ ਕਰ ਲਈ ਆ, ਖਾਸ ਕਰਕੇ ਸਾਡੇ ਐਨ ਆਰ ਆਈ ਵੀਰਾਂ ਦੀ ਬਦੌਲਤ, ਜਿਨ੍ਹਾਂ ਨੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਮਿਹਨਤਾਂ ਕੀਤੀਆਂ ਨੇ, ਸਖ਼ਤ ਕਮਾਈਆਂ ਕਰਕੇ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਮੰਜ਼ਲੀਆਂ ਕੋਠੀਆਂ ਪਾਈਆਂ ਨੇ ਤੇ ਇੱਕ ਵੱਖਰੀ ਟੌਰ ਬਣਾਈ ਹੈ ਪੰਜਾਬੀਆਂ ਦੀ ਵਿਦੇਸ਼ਾਂ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਸੋ ਇਸੇ ਕਰਕੇ ਅੱਜ ਕਹਿੰਦਾ ਕਿ ਭਰੇ ਪਿੰਡ ਕੋਠੀਆਂ ਨਾਲ, ਜਿੱਥੇ ਕਦੇ ਸੀ ਛੱਤਾਂ ਚੋਂਦੀਆਂ ਸਨ ਗਲੀਆਂ ਦੇ ਵਿੱਚ ਖਾਲ, ਅੱਜ ਘਰ ਘਰ ਕਾਰਾਂ ਘੂਕੀਆਂ, ਭਰੇ ਪਿੰਡ ਕੋਠੀਆਂ ਨਾਲ, ਤੁਸੀਂ ਵੱਸਦੇ ਰਹੋ ਪਰਦੇਸੀਓ। ਸੋ ਇਹ ਪਰਦੇਸੀਆਂ ਦੀ ਬਦੌਲਤ ਹੈ ਜੀ ਕਿ ਪਿੰਡਾਂ 'ਚ ਸਾਡੇ ਬਹੁਤ ਐਡਵਾਂਸ ਹੋ ਚੁੱਕੇ ਨੇ ਤੇ ਸ਼ਹਿਰਾਂ ਨਾਲੋਂ ਵੀ ਵਧੀਆ ਘੈਂਟ ਘੈਂਟ ਅੱਤ ਕੋਠੀਆਂ ਪਿੰਡਾਂ ਦੇ ਵਿੱਚ ਪਈਆਂ ਹੋਈਆਂ ਨੇ। ਕਿਉਂ? ਕਿਉਂਕਿ ਪਿੰਡਾਂ ਦੇ ਵਿੱਚ ਜਗ੍ਹਾ ਦੀ ਕੋਈ ਘਾਟ ਨਹੀਂ ਹੁੰਦੀ। ਜਿੰਨੀ ਜਗ੍ਹਾ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਫਲੈਟ ਬਣਦਾ ਹੈ, ਉਨੀ ਜਗ੍ਹਾ 'ਚ ਤਾਂ ਪਿੰਡਾਂ ਦੀਆਂ ਕੋਠੀਆਂ ਦੇ ਸਿਰਫ ਬਾਥਰੂਮ ਬਣੇ ਹੁੰਦੇ ਆ ਜੀ। ਸੋ ਅੰਦਾਜ਼ਾ ਲਾ ਲਓ ਫਿਰ ਕੋਠੀ ਕਿੱਡੀ ਹੋਣੀ ਹੈ। ਸੋ ਕਿਉਂਕਿ ਪੰਜਾਬੀ ਜੋ ਵੀ ਕਰਦੇ ਆ ਵੱਡਾ ਕਰਦੇ ਆ ਜੀ, ਦਿਲ ਖੋਲ੍ਹ ਕੇ ਕਰਦੇ ਆ, ਅਤੇ ਕਿਉਂਕਿ ਕਮਾਈਆਂ ਵੀ ਦਿਲ ਖੋਲ੍ਹ ਕੇ ਕੀਤੀਆਂ ਨੇ, ਸਖ਼ਤ ਮਿਹਨਤਾਂ ਦਿਨ ਰਾਤ ਇੱਕ ਕਰਕੇ ਕੀਤੀਆਂ ਨੇ, ਅਤੇ ਫਿਰ ਇਹੋ ਜਿਹੀ ਕਮਾਈ ਨੂੰ ਰੰਗ ਭਾਗ ਵੀ ਰੱਬ ਵੱਲੋਂ ਪੂਰੇ ਲੱਗਦੇ ਆ ਜਨਾਬ। ਅਤੇ ਖੈਰ ਚਲੋ, ਪ੍ਰੋਗਰਾਮ ਖਬਰਸਾਰ 7 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ। ਦੇਸ਼ ਔਰ ਦੁਨੀਆ ਦੀਆਂ ਖਬਰਾਂ 7 ਵਜੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੰਡੀਆ ਦੇ ਵਿੱਚ ਕੀ ਹੋ ਰਿਹਾ, ਕੀ ਖਾਸ ਖਬਰਾਂ ਲੋਕਲ ਲੈਵਲ ਤੇ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ, ਕੀ ਚੀਜ਼ਾਂ ਛਾਈਆਂ ਹੋਈਆਂ ਨੇ, ਤੇ ਉਹ ਖਬਰਾਂ ਸਾਰੀਆਂ 7 ਵਜੇ ਤੁਹਾਡੇ ਨਾਲ ਪ੍ਰੋਗਰਾਮ ਖਬਰਸਾਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ। ਤੇ ਫਿਲਹਾਲ ਆਪਾਂ ਛੋਟਾ ਜਿਹਾ ਬ੍ਰੇਕ ਇੱਕ ਹੋਰ ਲੈਂਦੇ ਹਾਂ ਜੀ, ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਹਰਮਨ ਰੇਡੀਓ ਸੁਣ ਰਹੇ ਹੋ, ਯੋਗੇਸ਼ ਗੁਰਨਾ ਤੁਹਾਡੇ ਨਾਲ ਹੈ। ਆਪਣੀ ਫਰਮਾਇਸ਼ ਭੇਜ ਸਕਦੇ ਹਾਂ ਤੁਸੀਂ request@harmanradio.com ਦੇ ਉੱਪਰ, ਤੇ ਆਪਣੀ ਕੋਈ ਵੀ ਗੱਲ, ਦਿਲ ਦੀ ਗੱਲ, ਕੋਈ ਸੁਝਾਅ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਸਾਂਝੀ ਕਰ ਸਕਦੇ ਹੋ request@harmanradio.com ਦੇ ਉੱਪਰ। ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਦੇ ਨਾਲ, ਜੁੜੇ ਰਹਿਣਾ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਿੱਖ ਜ਼ਾਲਮ ਨੂੰ ਮਾਫ ਨਹੀਂ ਕਰਦਾ, ਪਰ ਜ਼ਾਲਮ ਦਾ ਮੁਕਾਬਲਾ ਵੀ ਔਰੰਗਜ਼ੇਬੀ ਤਰੀਕੇ ਨਾਲ ਨਹੀਂ ਕਰਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਹਾਲੇ ਤਾਂ ਆਬਾਦ ਨੇ ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ।
ਰਾਖੇ ਚ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ, ਰਾਖੇ ਚ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ। ਲਾਈ ਜਾਂਦਾ ਕੱਲਾ ਹੋ ਗਿਆ ਬਲੈਤੀ ਪੁੱਤ ਖੁਸ਼ੀਆਂ ਚ ਚੱਲਾ, ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਗਿਆ ਬਲੈਤੀ ਪੁੱਤ ਖੁਸ਼ੀਆਂ ਚ ਚੱਲਾ, ਚਾਬੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ, ਚਾਬੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ। ਰਾਖੇ ਚ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ, तरसे दी अख होनी पौन लई दुबारे नू मेरे पिछे बेचे आसी कैंठा सुने आरे नू तरस दी अख होनी पौन लई दुबारे नू साड़ता सी सीना भी शरीकां दे जवाब ने साड़ता सी सीना भी शरीकां दे जवाब ने मैनू मेरे बापू दे ख्वाब सारे याद ने मैनू मेरे बापू दे ख्वाब सारे याद ने
सिया पौंदे ने फुल नरमे वाले पखड़े वांग सताउंदे
खूबसूरत आवाज दा सफर हरमन रेडियो मुड़ हाजिर हुंदा है एक छोटे वक्फे तो बाद सुनदे रहो आवाज दी खूबसूरत प्रवास चंगे सुझाव देने लई मेल करो feedback@harmanradio.com ते
सीजी बैटरीज नाउ ट्रेडिंग एज डीएमबी मोटर रिपेयर्स
इत्थे हर तरह दीआं गड्डियां दी मरम्मत कीती जांदी है जिवें कि ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदण लई दर्शन दिओ
सीजी बैटरीज फिलिप्स साउंड सिस्टम दे ऑथराइज्ड डीलर भी हन इत्थे नवीआं गड्डियां दी अंडर वारंटी लॉग बुक सर्विस भी कीती जांदी है
सीजी बैटरीज हफ्ते दे 6 दिन उपलब्ध ने
वधेरे जानकारी लई संपर्क करो दविंदर सिंह नू मोबाइल नंबर 0434641327
0434641327
पता भी नोट कर लो 4/14 / 5/14 स्टील स्ट्रीट ब्लैक टाउन सिडनी
सीडी बैटरीज
जरंग पिली वाले AMW ऑटो एक्सपर्ट और नवी लोकेशन उते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लई संपर्क करो नवदीप नाथ मोबाइल नंबर 0412-292-3080 उते इस तो इलावा नवीं कारां दे कंप्यूटर नु कढ़ण लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवां पता है 7 लूसी स्ट्रीट गुरुका ब्रिस्बेन लेट आवर सर्विस नाल अपने दिन दा समां बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 0412-292-30
10 तो 15 साल दे तजुर्बे नाल आस्ट्रेलिया दे मेलबर्न च जे तुसी IELTS या PTE नाल संबंधित कोर्सेज करना चाहुंदे हो तां लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी affordable prices. Lakshya PTE Coaching Institute पूरे ऑस्ट्रेलिया विच अपनी सेवावां दे रहे ने फेस टू फेस IELTS से PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਨੂੰ ਇਹਨਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
रोटी हजम नहीं होंगी। वरतो गोल्डन ग्रेन फ्लोर मिल का गरेवाल चक्की आटा, ताजा घट केमिकल की वरतों वाली कणक जेडी की सीधी खेतों चो मिल च लाई जाती, आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो 0428895564।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। माइग्रेशन एजेंट रजिस्ट्रेशन नंबर 0851410।
गैलेक्सी माइग्रेशन हर तरह के स्टूडेंट वीजा, TRPR, एम्प्लॉयर नॉमिनेशन, 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04054-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
हां भाई किद्दा तू, इना पतला किवें हो गया?
मेरा कुलार वाले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई वारी तां दिन च ही सौ जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुशी हां।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल, GT रोड, बीजा, नेड़े खन्ना, पंजाब, इंडिया। संपर्क नंबर 9878090001, 9880 90001। वेबसाइट विजिट करो kularhospital.com।
ब्रेक तो बाद तुहाडा स्वागत है, तुसी सुन रहे हो हरमन रेडियो ऑस्ट्रेलिया। वधेरे जानकारी लई जुड़ो facebook.com/harmanradioaustralia।